ਹੁੰਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਅੱਜ ਤਰੀਕ ਹੈ ਜੀ 16 ਨਵੰਬਰ 2024 ਸਨ ਅਤੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ। ਔਰ ਨਾਨਕਸ਼ਾਹੀ 3 ਮਗਰ ਸੰਮਤ 556। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ, ਕਿਸੇ ਵੀ ਖਿੱਤੇ 'ਚੋਂ ਜੁੜੇ ਹੋ, ਆਪ ਜੀ ਦਾ ਸਵਾਗਤ ਹੈ। ਅਤੇ ਆਓ ਫਿਰ ਸਾਰੇ ਅਸੀਂ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ 'ਚ ਅਸੀਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ, ਗੁਰੂ ਨਾਨਕ ਦੇਵ ਜੀ, ਨਾਨਕ ਜੀ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ ਅਤੇ ਸਾਂਝਾ ਪਾਵਾਂਗੇ। ਆਪ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਔਰ ਗਿਆਨੀ ਜੀ ਸਾਡੇ ਨਾਲ ਜੁੜਨਗੇ, ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਸ਼ਾਮਿਲ ਹੋਣਗੇ। ਦੇਸ਼ ਵਿਦੇਸ਼ ਦੀਆਂ ਅਸੀਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਮਸਲੇ ਮਸਲਿਆਂ ਦੇ ਹੱਲ। ਸਾਡਾ ਤੁਹਾਡਾ ਸਾਥ ਅਗਲੇ 2 ਘੰਟੇ ਬਣਿਆ ਰਹੇਗਾ ਹਰਮਨ ਰੇਡੀਓ। ਤੁਸੀਂ ਐਪ ਦੇ ਰਾਹੀਂ ਵੀ ਸੁਣਦੇ ਹੋ, ਐਂਡਰੋਇਡ ਆਈਫੋਨ ਦੇ ਉੱਤੇ, ਟਿਊਨ ਇਨ ਦੇ ਉੱਤੇ ਵੀ ਸੁਣਦੇ ਹੋ, ਹੋਰ ਕਈ ਪਲੈਟਫਾਰਮ ਹੈ ਜਿੱਥੋਂ ਤੁਸੀਂ ਸਾਨੂੰ ਸੁਣ ਸਕਦੇ ਹੋ, ਫੇਸਬੁੱਕ ਅਤੇ ਯੂਟਿਊਬ 'ਤੇ ਤੁਸੀਂ ਸਾਨੂੰ ਦੇਖ ਰਹੇ ਹੋ। ਅਤੇ ਨਾਲ ਤੁਹਾਡੇ ਜਿਹੜੇ ਕਮੈਂਟ ਹੈ ਸਾਡੇ ਤੱਕ ਪਹੁੰਚਣ ਦਾ ਪਤਾ ਆ, ਉਹ ਸਾਡੀ ਐਪ ਦੇ ਵਿੱਚੋਂ ਤੁਸੀਂ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ, ਵਟਸਐਪ, request@harmanradio.com ਈਮੇਲ ਪਤਾ ਹੈ। ਫੇਸਬੁੱਕ ਔਰ ਯੂਟਿਊਬ 'ਤੇ ਕਮੈਂਟ ਕਰਕੇ ਤੁਸੀਂ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਸਿਸਟਮ ਚੱਲ ਪਿਆ, ਰੀਸੈਟ ਕਰਨਾ ਪਿਆ, ਅਤੇ ਪਿਛਲੀ ਵਾਰੀ ਮੈਸੇਜ ਆ ਰਹੇ ਸੀ ਪਰ ਨਾਮ ਅਤੇ ਤਸਵੀਰ ਨਹੀਂ ਸੀ ਆ ਰਹੀ, ਅਤੇ ਹੁਣ ਆ ਰਹੀ ਹੈ। ਨਾਲ ਦੀ ਨਾਲ ਚੇਂਜਿਸ ਹੁੰਦੀਆਂ ਨੇ, ਕਈ ਚੈਲੇਂਜਿਸ ਆਉਂਦੇ ਨੇ, ਅਸੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਪ੍ਰੋਗਰਾਮ ਚੱਲਦਾ ਹੈ, ਇਹ ਬੇਸਿਕਲੀ ਇਹ ਰੇਡੀਓ ਪ੍ਰੋਗਰਾਮ ਹੈ ਔਰ ਵੀਡੀਓ 'ਤੇ ਅਸੀਂ ਕਰਦੇ ਹਾਂ, ਸਾਡੇ ਸਰੋਤਿਆਂ ਦੀ ਡਿਮਾਂਡ ਆਉਂਦੀ ਹੈ ਅਤੇ ਅਸੀਂ ਵੀਡੀਓ ਕਰਦੇ ਹਾਂ, ਪਰ ਇਹ ਵੀਡੀਓ ਕਾਸਟ ਨਹੀਂ ਹੈਗਾ, ਇਹ ਰੇਡੀਓ ਪ੍ਰੋਗਰਾਮ ਹੈ ਅਤੇ ਇਹ ਵਨ ਮੈਨ ਸ਼ੋ ਹੈ। ਯਾਨੀ ਕਿ ਟੈਕਨੀਕਲੀ ਮੈਂ ਹੀ ਇਸ ਨੂੰ ਸੰਚਾਲਨ ਕਰਦਾ, ਮੈਂ ਹੀ ਇਸ ਦੀ ਮਿਕਸਿੰਗ ਕਰਦਾ ਲਾਈਵ, ਅਤੇ ਕੋਈ ਅਸਿਸਟ ਨਹੀਂ ਹੈਗਾ। ਅਤੇ ਸਾਰਾ ਜਿਹੜਾ ਮੈਟਰ ਹੈ ਉਹ ਜਿੱਦਾਂ ਚੱਲਦਾ ਆ, ਜੋ ਦਿਲ 'ਚ ਗੱਲ ਆਉਂਦੀ ਹੈ ਉਸੇ ਤਰ੍ਹਾਂ ਹੀ ਚੱਲਦਾ। ਹਾਂ, ਥੋੜ੍ਹੀ ਜਿਹੀ ਰੂਪ ਰੇਖਾ ਜ਼ਰੂਰ ਮਨ ਦੇ ਵਿੱਚ ਬਣਾ ਲਈ ਦੀ ਹੈ, ਪਰ ਇਹ ਦਿਲ ਵਾਲੀਆਂ ਗੱਲਾਂ ਨੇ, ਦਿਲ ਵਾਲੀਆਂ ਗੱਲਾਂ ਵਾਂਗ ਹੀ ਚੱਲਦਾ ਨੇ। ਸੋ ਇਸੇ ਤਰ੍ਹਾਂ ਤਾਇਆ ਜੀ ਆ, ਗੁਰਪ੍ਰੀਤ ਗਿੱਲ, ਅਮਰੀਕ ਭਾਜੀ ਆ, ਹੋਰ ਸਾਰੇ ਸਰੋਤੇ, ਜਿਸ ਤਰ੍ਹਾਂ ਤੁਸੀਂ ਡਿਮਾਂਡ ਕਰਦੇ ਹੋ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਨਾ ਚਾਹੁੰਦੇ, ਅਸੀਂ ਕਰਦੇ ਹਾਂ। ਇਸ ਪ੍ਰੋਗਰਾਮ ਦਾ ਮਕਸਦ ਸਹਿਜ ਲਿਆਉਣਾ ਆ, ਆਨੰਦਮਈ ਇੱਕ ਕਨਵਰਸੇਸ਼ਨ ਕਰਨੀ ਆ ਜਿਹਦੇ ਨਾਲ ਸਾਡਾ ਗਿਆਨ ਦੇ ਵਿੱਚ ਵੀ ਵਾਧਾ ਹੋਵੇ, ਦੋਨਾਂ ਧਿਰਾਂ ਦਾ, ਮੇਰਾ ਵੀ ਅਤੇ ਆਪ ਦਾ ਵੀ ਅਤੇ ਸਾਰਿਆਂ ਦਾ ਵੀ, ਅਤੇ ਆਨੰਦ ਵੀ ਆਵੇ, ਸਕੂਨ ਵੀ ਮਿਲੇ ਅਤੇ ਅਸੀਂ ਚਿੰਤਨ ਵੀ ਕਰ ਸਕੀਏ, ਕੁਛ ਉਸ 'ਚੋਂ ਕੱਢਣ ਪਾਉਣ ਨੂੰ ਹੋਵੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਕੌਫ ਸਾਰਬਰ ਦੇ ਵਿੱਚ ਅੱਜ ਦਿਨ ਟਿਕਿਆ ਹੋਇਆ ਹੈ, ਹਲਕੇ ਹਲਕੇ ਬੱਦਲ ਨੇ ਅਤੇ ਮੀਂਹ ਕਾਫੀ ਪੈ ਰਹੇ ਨੇ ਸਾਡੇ ਇਲਾਕੇ ਦੇ ਵਿੱਚ। ਇਸ ਵੇਲੇ 22.6 ਡਿਗਰੀ ਤਾਪਮਾਨ ਸਾਡੇ ਫਾਰਮ ਦਾ ਹੈ, ਕੌਫ ਸਾਰਬਰ ਦਾ ਹੈ। ਅਤੇ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਉੱਤੇ ਝਾਤੀ ਮਾਰੀਏ ਤਾਂ 24.2 ਡਿਗਰੀ ਬ੍ਰਿਸਬਨ ਦੇ ਵਿੱਚ ਹੈ, 20.5 ਡਿਗਰੀ ਸਿਡਨੀ ਦੇ ਵਿੱਚ ਹੈ, ਕੈਨਬਰਾ 18.3, ਮੈਲਬਨ 13.7, ਹੋਬਾਰਟ 13.8, ਐਡਲੇਡ 25.6, 11 ਪਰਥ ਦੇ ਵਿੱਚ ਅਤੇ 27.4 ਡਾਰਵਿਨ ਦੇ ਵਿੱਚ ਹੈ। ਸੋ ਚੱਲਦੇ ਹਾਂ ਆਪਣੇ ਪਿੰਡ ਪਿੰਡ ਪੁੰਨੂ ਮਜ਼ਾਰਾ ਨਵਾਂ ਸ਼ਹਿਰ ਦੇ ਲਾਗੇ, ਜਿੱਥੇ ਲਾਈਵ ਵੈਦਰ ਸਟੇਸ਼ਨ ਸਾਡੇ ਘਰ ਲੱਗਾ ਹੋਇਆ, ਅਤੇ 13.6 ਡਿਗਰੀ ਤਾਪਮਾਨ ਸੂਈ ਦਿਖਾ ਰਹੀ ਆ, ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 14 ਡਿਗਰੀ ਦਿਖਾ ਰਹੀ ਆ। ਧੁੰਦ ਜਿਹੜੀ ਆ ਸੰਘਣੀ ਪੈ ਰਹੀ ਆ ਪੰਜਾਬ ਦੇ ਵਿੱਚ। ਸੋ ਮੌਸਮ ਦੀਆਂ ਜਾਣਕਾਰੀਆਂ ਤੋਂ ਬਾਅਦ ਇੱਕ ਥੋੜ੍ਹੀ ਜੋ ਚੱਲ ਰਿਹਾ ਕਿ ਸਟਰੋਮ ਸੀਜ਼ਨ ਚੱਲ ਰਿਹਾ, ਫਾਇਰ ਸੀਜ਼ਨ ਵੀ ਚੱਲ ਰਿਹਾ, ਇਸ ਵਾਰ ਮੀਂਹ ਪੈ ਰਹੇ ਨੇ। ਅੱਗਾਂ ਵੈਸੇ ਕੰਪੈਰੇਟਿਵਲੀ ਘੱਟ ਲੱਗੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਪਰ ਟੋਟਲ ਫਾਇਰ ਬੈਨ ਹੈ, ਜਿਸ ਦਾ ਮਤਲਬ ਇਹ ਹੈ ਕਿ ਤੁਸੀਂ ਅੱਗ ਨਹੀਂ ਲਾ ਸਕਦੇ। ਜੇ ਲਾਉਣੀ ਹੈ ਤਾਂ ਪਰਮਿਟ ਲੈ ਕੇ ਲਾਉਣੀ ਪੈਣੀ ਹੈ, ਇਸ ਦਾ ਖਿਆਲ ਰੱਖਿਓ ਆਸਟ੍ਰੇਲੀਆ ਵਾਸੀਓ। ਅਤੇ ਸਟਰੋਮ ਸੀਜ਼ਨ ਚੱਲ ਰਿਹਾ, ਐਹਣ ਪੈ ਰਹੀ ਆ, ਗੜੇ ਪੈ ਰਹੇ ਆ, ਔਰ ਕਈ ਇਲਾਕਿਆਂ 'ਚ ਔਲੇ ਕਹਿੰਦੇ ਆ, ਔਲੇ ਪੈ ਰਹੇ ਆ, ਅਤੇ ਇਸ ਤੋਂ ਵੀ ਬਚਾਅ ਰੱਖਣਾ ਹੈ, ਵੈਦਰ 'ਤੇ ਨਿਗਾਹ ਰੱਖਣੀ ਹੈ, ਕਿੱਧਰ ਨੂੰ ਸਟੋਮ ਆ ਰਿਹਾ, ਕਿੱਧਰ ਨੂੰ ਜਾ ਰਿਹਾ। ਬਹੁਤ ਸਾਰੇ ਵੈਬਸਾਈਟ ਨੇ ਜਿਹੜੇ ਲਾਈਵ ਰੇਡਾਰ ਦਿੰਦੇ ਨੇ, ਜਿੱਦਾਂ ਵੈਦਰ ਜ਼ੋਨ ਵਾਲੇ ਦਿੰਦੇ ਨੇ, ਅਤੇ ਬੋਮ ਬਿਊਰੋ ਆਫ ਮੀਟੀਓਰੋਲੋਜੀ ਦਾ ਆਪਣਾ ਲਾਈਵ ਰੇਡਾਰ ਹੈ, ਜਿਹੜਾ ਕਿ 5 ਮਿੰਟ ਐਕੂਰੇਟ ਹੈ, ਪਿੱਛੇ ਹੈ, ਇੰਨਾ ਹੀ ਹੋਣਾ ਜਦੋਂ ਮੀਂਹ ਪੈਂਦਾ। ਤਾਂ ਆਪਣੇ ਆਪਣੇ ਇਲਾਕੇ ਦਾ ਤੁਸੀਂ ਸੇਵ ਕਰਕੇ ਰੱਖੋ ਅਤੇ ਦੇਖੀ ਜਾਓ, ਇਹ ਜ਼ਰੂਰੀ ਹੁੰਦਾ ਹੈ, ਕਿਉਂਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਸਟਰੋਮ, ਐਹਣ, ਫਲੈਸ਼ ਫਲੱਡਿੰਗ, ਫਾਇਰ, ਅੱਗਾਂ ਇਹ ਬਹੁਤ ਲੱਗਦੀਆਂ ਨੇ, ਅਤੇ ਇਸ ਦਾ ਖਿਆਲ ਰੱਖਣਾ ਪੈਂਦਾ, ਖਾਸ ਕਰਕੇ ਜਿਹੜੇ ਰੂਰਲ ਇਲਾਕਿਆਂ 'ਚ ਰਹਿੰਦੇ ਨੇ, ਪੇਂਡੂ ਇਲਾਕਿਆਂ ਦੇ ਵਿੱਚ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ, ਸਾਡੇ ਲਿਸਨਰਸ ਨੇ, ਉਹ ਰੀਜਨਲ ਇਲਾਕਿਆਂ 'ਚ ਰਹਿੰਦੇ ਨੇ। ਸੋ ਇਹ ਸਰਵਾਈਵਲ ਇੰਸਟਿੰਕਟ ਦੇ ਵਿੱਚ ਆ ਜਾਣੀ ਚਾਹੀਦੀ ਹੈ ਗੱਲ, ਕਿ ਰੈਗੂਲਰਲੀ ਤੁਸੀਂ ਆਪਣਾ ਜਿਹੜਾ ਵੈਦਰ ਐਪ ਹੈ ਉਸਨੂੰ ਚੈੱਕ ਕਰਦੇ ਰਹੋ, ਉਸ ਦੇ ਉੱਤੇ ਬਹੁਤ ਸਾਰੀਆਂ ਵਾਰਨਿੰਗਸ ਆਉਂਦੀਆਂ ਨੇ। ਸੋ ਜਿਵੇਂ ਪਹਿਲਾਂ ਦੱਸਿਆ ਕਿ ਗੁਰਪ੍ਰੀਤ ਗਿੱਲ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਸ਼ਾਮਿਲ ਹੋਣਗੇ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ, ਅਤੇ ਹੁਣ ਵੀ ਮੈਸੇਜ ਆ ਰਹੇ ਨੇ, ਅਸੀਂ ਥੋੜ੍ਹੀ ਦੇਰ ਬਾਅਦ ਲਵਾਂਗੇ। ਸਹਿਜ ਨਾਲ ਪ੍ਰੋਗਰਾਮ ਚੱਲੇਗਾ, ਹੌਲੀ ਹੌਲੀ ਚੱਲੇਗਾ, ਅਤੇ ਤੁਸੀਂ ਵੀ ਆਪਣਾ ਆਨੰਦ ਲਓ। ਸ਼ਨਿਚਰ ਵਾਰ ਚੜ੍ਹ ਚੁੱਕਾ, ਅਤੇ ਕੀ ਕਰ ਰਹੇ ਹੋ, ਕੰਮ 'ਤੇ ਹੋ, ਘਰ ਹੋ, ਕੰਮ 'ਤੇ ਜਾਣ ਦੀ ਤਿਆਰੀ ਹੈ, ਜਾਂ ਅੱਜ ਘਾਹ ਕੱਟਣ ਦੀ ਤਿਆਰੀ ਹੈ ਲੋਨ ਦੀ। ਵੈਸੇ ਤਾਂ ਅੱਜ ਕੱਲ੍ਹ ਪੰਜਾਬੀ ਜਿਹੜੇ ਆ ਲੋਨ ਬਹੁਤ ਘੱਟ ਰੱਖਦੇ ਨੇ, ਜਿਨ੍ਹਾਂ ਕੋਲ ਲੋਨ ਹੈਗਾ ਵੀ ਆ। ਹੁਣ ਮੈਂ ਗੁਰਪ੍ਰੀਤ ਗਿੱਲ ਉਹਨਾਂ ਦੇ ਕੈਨਬਰਾ ਗਿਆ, ਅਤੇ ਉਹਨਾਂ ਨੇ ਲੋਨ ਰੱਖਿਆ ਵੀ ਆ, ਪਰ ਉੱਥੇ ਵੀ ਫਿਰ ਪਲਾਸਟਿਕ ਦਾ ਘਾਹ ਲਾਇਆ ਹੋਇਆ। ਇਹ ਜਿਹੜਾ ਲੋਨ ਬਣਾਉਣਾ, ਗਾਰਡਨ ਬਣਾਉਣਾ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਹੋਬੀ ਹੈ, ਕਲਾ ਆ, ਅਤੇ ਕਿਉਂਕਿ ਸਾਡਾ ਬਿਜ਼ੀ ਸ਼ਡਿਊਲ ਹੈਗਾ ਆ, ਸੈਟਲਮੈਂਟ ਜਨਰੇਸ਼ਨ ਹੈ ਸਾਡੀ, ਮਤਲਬ ਗੁਰਪ੍ਰੀਤ ਗਿੱਲ ਹੋਣਾ ਦੀ, ਜਾਂ ਚਲੋ ਅਸੀਂ ਤਾਂ ਸਾਡੇ ਫਾਦਰ ਸਾਹਿਬ ਆਏ ਸੀ ਇੱਥੇ, ਪਰ ਜਿਹੜਾ ਲੋਨ ਨੂੰ ਮੇਨਟੇਨ ਕਰਨਾ, ਗਾਰਡਨ ਨੂੰ ਮੇਨਟੇਨ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਹੋਬੀ ਹੈ, ਇਹ ਟਾਈਮ ਮੰਗਦੀ ਆ, ਅਤੇ ਵਰਕਿੰਗ ਸਟੇਜ ਦੇ ਵਿੱਚ ਇਹ ਕਈ ਵਾਰੀ ਪੋਸੀਬਲ ਨਹੀਂ ਹੁੰਦਾ, ਅਤੇ ਬਾਕੀ ਸ਼ੌਂਕ ਦੀ ਗੱਲ ਹੈ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸੋ ਪਿਆਰਿਓ, ਅੱਜ ਦਾ ਜਿਹੜਾ ਵਿਚਾਰ, ਅੱਜ ਦਾ ਵਿਚਾਰ, ਬਾਬਾ ਨਾਨਕ ਕੌਣ ਸੀ, ਬਾਬਾ ਨਾਨਕ ਕੌਣ ਸੀ, ਬਹੁਤ ਇਸ ਦੇ ਬਾਰੇ ਕਿਤਾਬਾਂ ਵੀ ਲਿਖੀਆਂ, ਬੜਾ ਕੁਛ ਇਸ ਦੇ ਬਾਰੇ ਆਉਂਦਾ ਆ। ਹਰ ਇਨਸਾਨ, ਹਰ ਬੰਦਾ, ਚਾਹੇ ਉਹ ਨਾਨਕ ਦਾ ਸਿੱਖ ਹੈ ਚਾਹੇ ਨਹੀਂ ਸਿੱਖ ਹੈਗਾ, ਉਹ ਜਾਣਦਾ ਆ ਨਾਨਕ ਦੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ। ਨਾਨਕ ਕਿਸੇ ਦੇ ਲਈ ਗੁਰੂ ਹੈ, ਕਿਸੇ ਦੇ ਲਈ ਕ੍ਰਾਂਤੀਕਾਰੀ ਹੈ, ਕਿਸੇ ਦੇ ਲਈ ਔਰਤਾਂ ਨੂੰ ਹੱਕ ਦਿਵਾਉਣ ਵਾਲਾ ਹੈ, ਕਿਸੇ ਦੇ ਲਈ ਲੰਗਰ ਚਲਾਉਣ ਵਾਲਾ ਹੈ। ਅਸਲ 'ਚ ਨਾਨਕ ਹੈ ਕੌਣ? ਮੈਂ ਆਪ ਜੀ ਨਾਲ ਰਾਗ ਮਾਰੂ ਪਹਿਲੇ ਪਾਤਸ਼ਾਹ ਦੇ, ਉਹਨਾਂ ਦੀ ਆਪਣੀ ਹੀ ਕਲਮ ਤੋਂ ਲਿਖਿਆ ਹੋਇਆ ਸ਼ਬਦ ਸਾਂਝਾ ਕਰਨਾ ਚਾਹੁੰਦਾ ਕਿ ਇੱਥੇ ਆਉਂਦਾ ਹੈ ਨਾਨਕ ਵਿਚਾਰਾ। ਇੱਕ ਨਾਨਕ ਹੈ, ਇੱਕ ਨਾਨਕ ਦੇ ਹੇਠਾਂ ਔਂਕੜ ਹੈ, ਉਹ ਹੈਗਾ ਵੀ ਦੇਹ ਸਰੂਪ ਦੇ ਵਿੱਚ ਜਦੋਂ ਅਕਾਲ ਪੁਰਖ ਆਉਂਦਾ ਹੈ, ਜਦੋਂ ਨਾਨਕ ਦੀ ਜੋਤ ਜਿਹੜੀ ਦਸਾਂ ਗੁਰੂ ਸਾਹਿਬਾਂ ਦੇ ਵਿੱਚ ਚੱਲੀ, ਅਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਹੈ ਨਾਨਕ ਦੀ ਜੋਤ। ਨਾਨਕ ਹੀ ਸਾਡਾ ਗੁਰੂ ਹੈ, ਨਾਨਕ ਨਾਮ ਲੇਵਾ ਸੰਗਤ ਹੈ ਅਸੀਂ, ਅਤੇ ਸਾਡੇ ਲਈ ਨਾਨਕ ਹੀ ਸਭ ਕੁਛ ਹੈ। ਸੋ ਨਾਨਕ ਹੈ ਕੌਣ? ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਨਾਨਕ ਜੋਤ ਜਦੋਂ ਸਰੂਪ ਦੇ ਵਿੱਚ ਆਈ ਤਾਂ ਉਹ ਨਾਨਕ ਔਂਕੜ ਵਾਲਾ ਸੀ, ਦੇਹ ਸਰੂਪ ਪਲੱਸ ਜੋਤ ਬਣ ਗਈ ਤਾਂ ਲੋਕ ਕਹਿੰਦੇ ਹੈ ਕੌਣ? ਅਕਾਲ ਪੁਰਖ ਆਪ ਪ੍ਰਗਟ ਹੋਇਆ, ਜੋਤ ਆਪ ਪ੍ਰਗਟ ਹੋਈ ਉਸ ਦੇਹ ਦੇ ਵਿੱਚ ਜਿਨ੍ਹਾਂ ਦਾ ਅੱਜ ਅਸੀਂ, ਜਿਸ ਦੇਹ ਦਾ ਅੱਜ ਅਸੀਂ ਜਨਮ ਪੁਰਬ ਮਨਾ ਰਹੇ ਹਾਂ। ਉਹ ਦੇਹ ਪਵਿੱਤਰ ਹੋ ਗਈ, ਉਹ ਦੇਹ ਧੰਨ ਹੋ ਗਈ, ਉਹ ਅਕਾਲ ਪੁਰਖ ਦੀ ਜੋਤ ਉਹਦੇ ਵਿੱਚ ਪ੍ਰਗਟ ਹੋਈ, ਅਤੇ ਉਹ ਤੋਂ ਬਾਅਦ ਪ੍ਰਚਾਰ ਹੋਇਆ, ਉਦਾਸੀਆਂ ਹੋਈਆਂ, ਬਾਣੀ ਰਚੀ ਗਈ, ਗੁਰੂਕੁਲ ਚੱਲੀ, ਬੜਾ ਕੁਛ ਹੋਇਆ, ਅੱਜ ਵੀ ਹੋ ਰਿਹਾ। ਅਤੇ ਲੋਕ ਪੁੱਛਦੇ ਨੇ ਨਾਨਕ ਹੈ ਕੌਣ? ਕੋਈ ਕਹਿੰਦਾ ਇਹ ਭੂਤਨਾ ਆ, ਭੂਤਨਾ ਮਤਲਬ ਪਤਾ ਹੀ ਨਹੀਂ ਲੱਗਦਾ, ਕਦੇ ਇੱਥੇ ਆ ਕਦੇ ਉੱਥੇ ਆ, ਇਹਦਾ ਨਹੀਂ ਕੁਛ ਪਤਾ ਲੱਗਦਾ। ਕੋਈ ਕਹੇ ਬੇਤਾਲਾ, ਇਹ ਤਾਂ ਆਪਣੀ ਰਿਧਮ ਗਵਾ ਚੁੱਕਾ ਹੈ, ਇਹ ਤਾਂ ਵਿਦਾਊਟ ਰਿਧਮ ਹੈ। ਬੇਤਾਲਾ ਦਾ ਮਤਲਬ ਹੁੰਦਾ ਜਿਹਦੀ ਤਾਲ ਖਰਾਬ ਹੋ ਜਾਵੇ, ਜ਼ਿੰਦਗੀ ਦੀ ਤਾਲ ਖਰਾਬ ਹੋ ਜਾਵੇ, ਸਰੀਰ ਦੀ ਬੋਡੀ ਦੀ ਤਾਲ ਖਰਾਬ ਹੋ ਜਾਵੇ, ਆਲਮ ਟੌਲੀਆਂ ਮਾਰਨ ਲੱਗ ਜਾਵੇ, ਉਹਨੂੰ ਬੇਤਾਲਾ ਕਹਿੰਦੇ ਆ। ਕੋਈ ਆਖੇ ਆਦਮੀ, ਜਿਸ ਤਰ੍ਹਾਂ ਕਈ ਕਹਿੰਦੇ ਆ ਕਿ ਇਹ ਕਿਰਤੀਆਂ ਦਾ ਮਹਾਨ ਕਿਰਤੀ ਸੀ, ਕ੍ਰਾਂਤੀਕਾਰੀ ਸੀ, ਉਹਨਾਂ ਨੂੰ ਉਹਨਾਂ 'ਚੋਂ ਇਨਕਲਾਬੀਆਂ ਨੂੰ ਕ੍ਰਾਂਤੀਕਾਰੀ ਦਿਖਾਈ ਦਿੰਦਾ ਆ, ਕਾਮਿਆਂ ਨੂੰ ਉਹ ਕਿਰਤੀ ਦਿਖਾਈ ਦਿੰਦਾ, ਖੇਤੀ ਕੀਤਾ, ਪਰ ਜਿਹੜਾ ਜੋਤ ਨਾਨਕ ਦੀ ਅੰਦਰ ਪ੍ਰਗਟ ਹੋਈ ਮਹਾਰਾਜ ਨੇ, ਅਕਾਲ ਪੁਰਖ ਨੇ, ਉਹ ਕਹਿੰਦੇ ਨਹੀਂ ਇਹ ਤਾਂ ਆਦਮੀ ਆ, ਇਹ ਤਾਂ ਆਮ ਆਦਮੀ ਆ, ਇਹ ਕੁਛ ਵੀ ਨਹੀਂ ਹੈਗਾ। ਨਾਨਕ ਬੇਚਾਰਾ ਕੀ ਕਰੇ ਵਿਚਾਰਾ, ਹਰ ਬੰਦੇ ਦੀ ਆਪਣੀ ਆਪਣੀ ਇੰਟਰਪ੍ਰਿਟੇਸ਼ਨ ਹੈ। ਉਹ ਦੇਹ ਸਰੂਪ ਦੇ ਵਿੱਚ ਹੈ ਅਕਾਲ ਪੁਰਖ ਦੀ ਜੋਤ, ਅਤੇ ਉਹਨੂੰ ਹਰ ਬੰਦਾ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਇੰਟਰਪ੍ਰੇਟ ਕਰ ਰਿਹਾ ਹੈ, ਪਰ ਉਹ ਅੰਦਰੋਂ ਕੀ ਸੋਚ ਰਹੇ ਨੇ, ਕਿਉਂਕਿ ਉਹਨਾਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਪ੍ਰਗਟ ਹੋਈ ਹੈ, ਅਤੇ ਉਹ ਕਹਿ ਰਹੇ ਨੇ ਵੀ ਭਇਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਕਿ ਮੈਂ ਤਾਂ ਸਰੀਰ ਚੱਕੀ ਫਿਰਦਾ ਹਾਂ, ਪਰ ਮੈਂ ਦੀਵਾਨਾ ਸਾਹ ਕਾ ਆ, ਸ਼ਾਹ ਮੇਰਾ ਜਿਹੜਾ ਆ ਨਾ ਅਕਾਲ ਪੁਰਖ, ਮੈਂ ਉਹਦਾ ਦੀਵਾਨਾ ਆ, ਜਿਹੜਾ ਹਿੰਦੀ ਫਿਲਮਾਂ 'ਚ ਦੀਵਾਨਾ ਹੁੰਦਾ, ਪਰ ਮੈਂ ਉਹਦਾ ਸ਼ੁਦਾਈ ਹਾਂ, ਮੈਂ ਉਹਦੇ ਮਗਰ ਲੱਗਾ ਹੋਇਆ, ਮੈਂ ਉਹਦਾ ਦੀਵਾਨਾ ਆ, ਹਾਂ ਹਰ ਬਿਨਾਂ ਵਰਨਾ ਜਾਣਾ, ਅਕਾਲ ਪੁਰਖ ਤੋਂ ਬਿਨਾਂ ਮੈਨੂੰ ਹੋਰ ਕੁਛ ਨਹੀਂ ਪਤਾ, ਨਾ ਮੈਂ ਕਿਸੇ ਨੂੰ ਜਾਣਦਾ ਹਾਂ। ਇੱਕੋ ਇੱਕ ਸ਼ਖਸੀਅਤ ਹੈ, ਇੱਕੋ ਇੱਕ ਹਸਤੀ ਹੈ ਦੁਨੀਆਂ ਦੇ ਉੱਤੇ, ਹਰੀ ਅਕਾਲ ਪੁਰਖ। ਹੁਣ ਤੁਸੀਂ ਜੋ ਮਰਜ਼ੀ ਸਮਝੀ ਜਾਓ, ਅਸੀਂ ਜਿੱਦਾਂ ਮਰਜ਼ੀ ਇੰਟਰਪ੍ਰਿਟੇਸ਼ਨ ਇਹਦੀ ਕਰੀ ਜਾਈਏ, ਅਸੀਂ ਕਰਦੇ ਹਾਂ, ਕਦੇ ਉਹਨੂੰ ਕੋਈ ਉਪਾਧੀ ਦਿੰਦੇ ਕੋਈ ਕੁਛ, ਪਰ ਉਹ ਕਹਿੰਦੇ ਕਿ ਮੈਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ, ਮੈਂ ਉਹ ਆਪਣੇ ਸਾਹ ਅਕਾਲ ਪੁਰਖ ਦਾ ਹੀ ਦੀਵਾਨਾ। ਫਿਰ ਉਹ ਤੋਂ ਬਾਅਦ ਦੀਵਾਨੇ ਦੀ ਵਿਆਖਿਆ ਕਰਦੇ ਨੇ ਕਿ ਦੀਵਾਨਾ ਅਸਲ 'ਚ ਹੈ ਕੌਣ, ਤਾਂ ਉਹ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ। ਅਕਾਲ ਪੁਰਖ ਦੇ ਸਾਹ ਜਿਹੜਾ ਹੈ ਸਾਡਾ ਸ਼ਾਹ, ਉਹਦੇ ਭੈ ਦੇ ਵਿੱਚ ਦੀਵਾਨੇ ਹੋ ਜਾਓ, ਅਤੇ ਉਹ ਤੋਂ ਬਿਨਾਂ ਬਸ ਸਾਡਾ ਕੋਈ ਨਹੀਂ ਹੈਗਾ, ਬਸ ਜੋ ਕਰੇਗਾ ਇਹੀ ਸ਼ਾਹ ਕਰੇਗਾ। ਇੱਕ ਹੀ ਸਾਹਿਬ ਬਾਰ ਆ, ਦੂਜਾ ਅਵਰ ਨਾ ਜਾਣੇ ਕੋਈ। ਇੱਕ ਸਾਹਿਬ ਨੂੰ ਜਾਣੋ, ਉਹ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮਨੌਤ ਕਰਨੀ। ਇਹ ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਕਿ ਇੱਕ ਹੀ ਸਾਹਿਬ, ਇੱਕੋ ਹੀ ਸਾਹਿਬ ਹੈ ਦੁਨੀਆਂ ਦੇ ਉੱਤੇ, ਹੋਰ ਕੋਈ ਨਹੀਂ ਹੈਗਾ। ਤਾਂ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ। ਫਿਰ ਉਸ ਬੰਦੇ ਨੂੰ ਦੀਵਾਨਾ ਕਿਹਾ ਜਾਂਦਾ ਆ ਜਿਹੜਾ ਇੱਕ ਦੇ ਮਗਰ ਲੱਗਦਾ ਹੈ, ਅਤੇ ਇੱਕ ਦੇ ਮਗਰ ਲੱਗ ਕੇ ਹੀ ਆਪਣੀ ਕਾਰ ਆਪਣੇ ਕਾਰਜ ਪੂਰੇ ਕਰਦਾ ਆ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ। ਖਸਮ ਦਾ ਹੁਕਮ ਜਿਹਨੇ ਪਛਾਣਿਆ ਏਕੇ ਦਾ, ਫਿਰ ਹੋਰ ਤਾਂ ਕੋਈ ਸਿਆਣਪ ਰਹਿ ਹੀ ਨਹੀਂ ਜਾਂਦੇ। ਹੁਕਮ ਪਛਾਣਨਾ ਉਹਦਾ ਬਹੁਤ ਵੱਡੀ ਗੱਲ ਹੈ, ਅੰਦਰ ਪਛਾਣਨਾ ਹੈ। ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਹੁਕਮ ਪਛਾਣਨ ਦੀ ਗੱਲ ਨਹੀਂ ਹੈਗੀ, ਜਾਂ ਅਸੀਂ ਕਥਾ ਸੁਣੀ ਜਾਂਦੇ ਹਾਂ ਜਾਂ ਅਸੀਂ ਕੀਰਤਨ ਵੀ ਸੁਣੀ ਜਾਂਦੇ ਹਾਂ, ਉਹਦੇ ਆਪਣੇ ਰਿਜ਼ਲਟ ਹੈ, ਪਰ ਜਦ ਤੱਕ ਅਸੀਂ ਅੰਦਰ ਪਛਾਣਦੇ ਨਹੀਂ, ਆਪ ਉਸਨੂੰ ਅਨੁਭਵ ਨਹੀਂ ਕਰਦੇ, ਉਦੋਂ ਤੱਕ ਫਿਰ ਦੂਜੀਆਂ ਸਿਆਣਪਾਂ ਨੇ, ਪਰ ਜਦੋਂ ਅਸੀਂ ਉਹ ਪਛਾਣ ਲਿਆ ਫਿਰ ਦੂਜੀ ਸਿਆਣਪ ਖਤਮ ਹੋ ਜਾਂਦੀ ਆ। ਤੋਂ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ। ਹੈ ਨਾ ਕਮਾਲ, ਵਾਹ ਕਮਾਲ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲਾਂ ਕਰ ਰਹੇ ਹਾਂ ਇਸ ਵੇਲੇ। ਇਹ ਉਹਨਾਂ ਦੀ ਆਪਣੀ ਲਿਖਤ ਹੈ, 500 ਸਾਲ, 550 ਸਾਲ ਪਹਿਲਾਂ, 525 ਸਾਲ ਪਹਿਲਾਂ, ਪਤਾ ਨਹੀਂ ਉਹਨਾਂ ਨੇ ਇਸ ਪੀਰੀਅਡ 'ਚ ਕਦੋਂ ਸ਼ਬਦ ਉਚਾਰਿਆ। ਉਦੋਂ ਜੋ ਉਹਨਾਂ ਦੇ ਮਨ ਦੇ ਅੰਦਰ ਚੱਲ ਰਹੇ ਸੀ, ਅੱਜ ਆਪਾਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ। ਇਹੀ ਨਾਨਕ ਹੈ। ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ। ਹਰ ਬੰਦਾ ਆਪਣੀ ਆਪਣੀ ਇੰਟਰਪ੍ਰਿਟੇਸ਼ਨ ਕਰ ਰਿਹਾ, ਪਰ ਅਸੀਂ ਬਾਬੇ ਨਾਨਕ ਨੂੰ ਪੁੱਛੀਏ ਕਿ ਉਹ ਆਪਣੇ ਆਪ ਨੂੰ ਕੀ ਕਹਿ ਰਿਹਾ। ਉਹ ਆਹੀ ਕੁਛ ਕਹਿ ਰਿਹਾ ਜੋ ਅਸੀਂ ਸ਼ਬਦ ਦੇ ਵਿੱਚ ਸੁਣ ਕੇ ਹਟੇ ਹਾਂ। ਨਾਨਕ ਦੀ ਵਡਿਆਈ ਕਹਿ ਨਹੀਂ ਸਕਦੇ। ਹੁਣ ਇੱਥੇ ਅਸੀਂ ਹੋਰ ਚਿੰਤਨ ਕਰਨਾ ਆ ਕਿ ਅੱਜ ਕੱਲ੍ਹ ਪ੍ਰਚਾਰਕ ਬਣਦੇ ਨੇ, ਅੱਜ ਤਾਂ 7-7 ਸਾਲ ਦੇ ਨਿਆਣੇ ਜਿਹੜੇ ਆ ਉਹ ਬਾਬੇ ਬਣੇ ਫਿਰਦੇ ਨੇ, ਅਤੇ ਹਜੇ ਕਬੀਲਦਾਰੀਆਂ ਦੀਆਂ ਉਮਰਾਂ ਹੁੰਦੀਆਂ ਨੇ, ਵਿਆਹਾਂ ਦੀਆਂ ਉਮਰਾਂ ਹੁੰਦੀਆਂ ਨੱਚ, ਅਤੇ ਉਹ ਬਾਬੇ ਬਣ ਕੇ ਪ੍ਰਚਾਰ ਕਰਦੇ ਨੇ। ਕਈ ਮੈਂ ਇਹੋ ਜਿਹੇ ਸੰਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਮੁੱਛ ਦਾੜੀ ਹਜੇ ਆਈ ਨਹੀਂ ਸੀ, ਉਹ ਸੰਤ ਬਣ ਗਏ ਸੀ, ਅਤੇ ਬਾਅਦ 'ਚੋਂ ਪਤਾ ਲੱਗਿਆ ਕਿ ਉਹ ਸੰਤ ਹੈ ਹੀ ਨਹੀਂ ਸੀ, ਅਤੇ ਫਿਰ ਉਹਨਾਂ ਨੇ ਆਪਣੇ ਸੰਤਾਂ ਦੀਆਂ ਉਪਾਧੀਆਂ ਹਟਾਉਣੀਆਂ ਪਈਆਂ ਉਹਨਾਂ ਨੂੰ, ਕਿਉਂਕਿ ਦੁਨੀਆ ਪਾਗਲ ਨਹੀਂ ਹੈਗੀ। ਗੁਰਬਾਣੀ ਘਰ ਘਰ ਹੈ, ਪੰਜਾਬੀ ਦੇ ਵਿੱਚ ਸਭ ਕੁਛ ਪਤਾ ਹੈ, ਕੌਣ ਸੰਤ ਹੈ ਕੌਣ ਅਸੰਤ ਹੈ। ਸੰਤ ਦੇ ਲੱਛਣ ਹੋਰ ਹੁੰਦੇ ਨੇ, ਸਾਧ ਦੇ ਲੱਛਣ ਹੋਰ ਹੁੰਦੇ ਨੇ, ਅਤੇ ਪਹਿਰਾਵਾ ਪਹਿਨ ਕੇ ਬਹੁਤ ਭੁਲੇਖਾ ਪਾਇਆ ਜਾਂਦਾ ਹੈ। ਅਤੇ ਅਸੀਂ ਬਾਬੇ ਨਾਨਕ ਤੋਂ ਉਦਾਹਰਨ ਲਈਏ ਕਿ ਸੁਲਤਾਨਪੁਰ ਲੋਧੀ ਆਪਾਂ ਸਾਰੇ ਜਾਣਦੇ ਹਾਂ ਕਿੱਥੇ ਹੈ, ਉਸਦੀ ਕੀ ਮਹੱਤਤਾ ਹੈ। ਮੈਂ ਵੀ ਉੱਥੇ ਗਿਆ, ਗੁਰਦੁਆਰਾ ਬੇਰ ਸਾਹਿਬ ਹੈ, ਅਤੇ ਅਨੁਭਵ ਕੀਤਾ ਜਦੋਂ ਗੁਰੂ ਜੀ ਉੱਥੇ ਨੌਕਰੀ ਕਰਦੇ ਸੀ ਮੋਦੀਖਾਨੇ ਦੇ ਵਿੱਚ। ਇਹ ਅਨੁਭਵ ਦੀ ਗੱਲ ਹੈ, ਆਪਣੀ ਫੀਲਿੰਗ ਦੀ ਆ। ਹਰ ਬੰਦਾ ਗੁਰੂ ਘਰ ਜਾਂਦਾ ਉਸਨੂੰ ਇੱਕ ਫੀਲਿੰਗ ਆਉਂਦੀ ਆ, ਅਤੇ ਮੈਂ ਗੁਰੂ ਨਾਨਕ ਦੇ ਨਾਲ ਗੁਰੂ ਨਾਨਕ ਦੀ ਫੀਲਿੰਗ ਲਈ ਉੱਥੇ ਮੈਂ ਲੈਂਦਾ। ਮੇਰਾ ਇਹੀ, ਮੈਂ ਜਿੱਥੇ ਵੀ ਗੁਰਧਾਮ 'ਤੇ ਜਾਂਦਾ, ਤੀਰਥ 'ਤੇ ਜਾਂਦਾ, ਮੈਂ ਹਰਿਦੁਆਰ ਵੀ ਗਿਆ, ਮੈਂ ਇੱਕ ਫੀਲਿੰਗ ਲੈਂਦਾ ਕਿ ਇੱਥੇ ਕੀ ਰੂਹਾਨੀਅਤ ਕੀ ਆ, ਉਹਦੇ ਨਾਲ ਇੱਕ ਮਿੱਕ ਹੋਣ ਦੀ ਕੋਸ਼ਿਸ਼ ਕਰਦਾ। ਤਾਂ ਮੈਂ ਅਨੁਭਵ ਕੀਤਾ, ਪੜ੍ਹਿਆ ਵੀ ਕਿ ਬਾਬਾ ਨਾਨਕ ਜੀ ਨੇ 13 ਸਾਲ ਉੱਥੇ ਬੈਠ ਕੇ ਆਤਮ ਚਿੰਤਨ ਕੀਤਾ, ਤਪੱਸਿਆ ਕੀਤੀ, ਅਧਿਆਤਮ ਨੂੰ ਜਾਣਿਆ, ਆਪਣੇ ਏਕੇ ਦੇ ਨਾਲ ਜਿਹਦੀ ਉਹ ਗੱਲ ਕਰ ਰਹੇ ਨੇ, ਸਾਹਿਬ ਦੇ ਨਾਲ ਗੱਲਾਂ ਕੀਤੀਆਂ, ਅਤੇ ਉਸ ਦੀ ਵਾਰਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚ ਆਉਂਦਾ ਹੈ, 24ਵੀਂ ਵਾਰ ਦੇ ਵਿੱਚ, ਕਿ ਪਹਿਲਾਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਬਾਬੇ ਨੇ ਇੱਦਾਂ ਨਹੀਂ ਹੋਇਆ ਵੀ ਪਹਿਲਾਂ ਪ੍ਰਚਾਰ ਕਰਨ ਚਲੇ ਗਿਆ, ਦੁਨੀਆ ਘੁੰਮ ਲਈ ਅਤੇ ਮੁੜ ਕੇ ਫਿਰ ਪਤਾ ਲੱਗਾ ਕਿ ਮੇਰੇ 'ਚ ਤਾਂ ਉਹ ਚੀਜ਼ਾਂ ਹੈ ਹੀ ਨਹੀਂ ਸੀਗੀਆਂ। ਉਹਨਾਂ ਨੇ ਪਹਿਲਾਂ ਮਿਹਨਤ ਕੀਤੀ, ਬਖਸ਼ ਪਾਈ ਉਹਨਾਂ ਨੇ, ਅਕਾਲ ਪੁਰਖ ਤੋਂ ਆਗਿਆ ਲਈ, ਪਿੱਛੋਂ ਦੇ ਫਿਰ ਘਾਲ ਕਮਾਈ, ਉਸਦੇ ਪਿੱਛੋਂ ਫਿਰ ਕਮਾਈ ਕੀਤੀ, ਘਾਲ ਕੀਤੀ, ਜਿਹੜਾ ਉਹਨਾਂ ਨੇ ਉਦਾਸੀਆਂ ਕੀਤੀਆਂ ਸਾਨੂੰ ਸਮਝਾਇਆ। ਰੇਤ ਅੱਕ ਅਹਾਰ ਕਰ ਰੋੜਾਂ ਕੀ ਗੁਰ ਕੀ ਵਿਛਾਈ। ਉਹਨਾਂ ਨੇ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਰੇਤੇ 'ਤੇ ਪਏ, ਅੱਕ ਖਾਧਾ, ਹੈ ਨਾ, ਅਹਾਰ ਕੀਤਾ, ਰੋੜਾਂ ਦੇ ਉੱਪਰ ਸੌਂ ਗਏ, ਨਹੀਂ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਖ਼ਤ ਮਿਹਨਤ ਕੀਤੀ। ਇਹ ਸਿੰਬੋਲਿਕ ਹੈ, ਇੱਕ ਬਿੰਬ ਹੈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓ ਬਣਿਆ ਆਈ। ਇਹ ਤਪੱਸਿਆ ਹੁੰਦੀ, ਤਪੱਸਿਆ ਇਹ ਨਹੀਂ ਕਿ ਧੂਣੀ ਬਾਲ ਲਈ, ਪਾਥੀਆਂ ਬਾਲ ਲਈਆਂ, ਉਹਦੇ ਮੂਹਰੇ ਬਹਿ ਕੇ ਨੰਗੇ ਹੋ ਕੇ ਭਸਮ ਲਾ ਕੇ, ਇਹਨੂੰ ਤਪੱਸਿਆ ਨਹੀਂ ਕਹਿੰਦੇ। ਕਿ ਫੋਕਸ ਕੀਤਾ ਉਹਨਾਂ ਨੇ ਪੂਰਾ, ਜਿਸ ਤਰ੍ਹਾਂ PhDਆਂ ਕਰੀ ਦੀਆਂ ਆ, ਫੋਕਸ ਹੋਰ ਪਾਸੇ ਧਿਆਨ ਹੀ ਹੈ ਨਹੀਂ, ਉਹਨੂੰ ਤਪੱਸਿਆ ਕਹਿੰਦੇ ਅਸਲ 'ਚ। ਤਪ ਮਤਲਬ ਯੂਅਰ ਬੋਡੀ ਹੀਟ, ਹੈ ਨਾ, ਪੂਰਾ ਉਹਦੇ ਵੱਲ ਡੈਡੀਕੇਸ਼ਨ ਹੈ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਅਤੇ ਹੁਣ ਇਹ ਸਾਰਾ ਕੁਛ ਕਰਨ ਤੋਂ ਉਪਰੰਤ ਜਦੋਂ ਬਖਸ਼ ਹੋਈ ਤਾਂ ਸੱਚਖੰਡ ਦੇ ਵਿੱਚ ਉਹਨਾਂ ਦੀ ਸੁਰਤ ਜਿਹੜੀ ਆ ਉਹ ਟਿਕੀ, ਜਿਹੜਾ ਕਿ ਲਾਸਟ ਖੰਡ ਹੈ ਜਪਜੀ ਸਾਹਿਬ ਦਾ, ਅਤੇ ਨਾਮ ਜਿਹੜੀ ਨਿੱਧ ਹੈ ਖਜ਼ਾਨਾ ਉਹ ਪਾਇਆ ਅਤੇ ਦਿਲ ਦੇ ਵਿੱਚ ਗਰੀਬੀ ਆਈ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਉਹ ਨੌ ਨਿੱਧ ਮਨ ਉਹਨਾਂ ਦੇ ਆਈ ਅੰਦਰ ਸੁਰਤ ਦੇ ਵਿੱਚ, ਕਪਾਟ ਖੁੱਲ੍ਹੇ ਤਾਂ ਦੇਖਿਆ ਕਿ ਸਾਰੀ ਸ੍ਰਿਸ਼ਟੀ ਜਿਹੜੀ ਪ੍ਰਿਥਵੀ ਹੈ ਇਹ ਤਾਂ ਜਲ ਰਹੀ ਹੈ, ਇੱਥੇ ਤਾਂ ਨਾਮ ਦਾ ਨਾਮ ਨਿਸ਼ਾਨ ਹੀ ਹੈ ਨਹੀਂ ਅਕਾਲ ਪੁਰਖ ਦਾ, ਇਹ ਤਾਂ ਸਾਰੀ ਪੁੱਠੇ ਪਾਸੇ ਨੂੰ ਤੁਰੀ ਹੋਈ ਹੈ। ਬਾਜ ਗੁਰੂ ਗੁਬਾਰ ਹੈ, ਹੈ 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 ਕਰਤੀ ਸੁਣੀ ਲੁਕਾਈ। ਸਾਰੇ ਹਾਏ 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 ਕਰ ਰਹੇ ਨੇ, ਕੋਈ ਗੁਰੂ ਹੀ ਹੈ ਨਹੀਂ, ਕੋਈ ਦੱਸਣ ਵਾਲਾ ਹੀ ਹੈ ਨਹੀਂ, ਰਾਹ ਭਟਕ ਰਹੇ ਨੇ ਸਾਰੇ। ਫਿਰ ਉਸ ਤੋਂ ਬਾਅਦ ਸੁਣਦੇ ਹਾਂ, ਪੜ੍ਹਦੇ ਹਾਂ ਇਤਿਹਾਸਕਾਰਾਂ ਤੋਂ ਕਿ ਉਸ ਵੇਲੇ ਬਾਬਾ ਜੀ ਦੀ ਉਮਰ, ਗੁਰੂ ਨਾਨਕ ਪਾਤਸ਼ਾਹ ਦੀ ਉਮਰ 36 ਸਾਲ ਦੀ ਸੀ ਵੇਈ ਪ੍ਰਵੇਸ਼ ਦੇ ਵੇਲੇ। ਫਿਰ 36 ਸਾਲ ਦੀ ਉਮਰ ਦੇ ਵਿੱਚ ਉਸ ਵੇਲੇ ਤੱਕ ਉਹਨਾਂ ਨੇ ਘਾਲ ਕਮਾਈ ਕੀਤੀ, ਸਿੱਧਾਂ ਨਾਲ ਗੱਲਾਂ ਕੀਤੀਆਂ, ਗੋਸ਼ਟਾਂ ਕੀਤੀਆਂ, ਵਿਚਾਰਾਂ ਕੀਤੀਆਂ, ਕੀਰਤਨ ਕੀਤੇ, ਅਧਿਆਤਮ ਕੀਤਾ। ਫਿਰ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲਗਾਈ। ਅਤੇ ਉਸ ਨੇ ਫਿਰ ਮਿਸ਼ਨ ਜਿਹੜਾ ਸ਼ੁਰੂ ਕੀਤਾ ਆਪਣਾ ਕਿ ਧਰਤੀ ਨੂੰ ਸੋਧਣਾ, ਮਤਲਬ ਧਰਤੀ ਨੂੰ ਸਹੀ ਕਰਨਾ ਆ ਅਸੀਂ। ਜੇ ਇੱਕ ਪ੍ਰੋਬਲਮ ਆਈ ਹੈ, ਇੱਕ ਮਸਲਾ ਦਿਸਿਆ ਵੀ ਸਾਰੀ ਧਰਤੀ ਜਲ ਰਹੀ ਹੈ, ਇੱਦਾਂ ਨਹੀਂ ਕਿ ਆਰਾਮ ਨਾਲ ਬਹਿ ਗਏ, ਨਹੀਂ, ਕਹਿੰਦੇ ਆਈ ਵਿਲ ਡੂ ਸਮਥਿੰਗ ਅਬਾਊਟ ਇਟ, ਮੈਂ ਇਹਦੇ ਬਾਰੇ ਕੁਛ ਕਰਾਂਗਾ, ਇਹ ਮਸਲਾ ਹੈ, ਮਸਲੇ ਦਾ ਹੱਲ ਕਰਾਂਗਾ। ਅਤੇ ਉਸਨੇ ਫਿਰ ਉਹਨਾਂ ਨੇ ਉਦਾਸੀ ਦੀ ਰੀਤ ਚਲਾਈ ਕਿ ਆਪਣਾ ਗ੍ਰਹਿਸਥੀ ਜੀਵਨ ਪੂਰਾ ਕਰਕੇ ਉਹਨਾਂ ਨੇ ਫਿਰ ਧਰਮ ਦੇ ਵੱਲ ਨੂੰ ਪੈਰ ਪੁੱਟਿਆ। ਬਹੁਤ ਇੰਟਰਸਟਿੰਗ ਸਫ਼ਰ ਬਾਬਾ ਜੀ ਦਾ ਚੱਲਿਆ। ਅਤੇ ਅਗਲਾ ਵਿਚਾਰ ਜਿਹੜਾ ਆ ਇਹਨੂੰ ਕੰਟੀਨਿਊ ਰੱਖਦੇ ਹਾਂ। ਨਨਕਾਣਾ ਸਾਹਿਬ ਅਸੀਂ ਗਏ ਸੀਗੇ 550 ਸਾਲਾਂ 'ਤੇ, ਔਰ ਉੱਥੇ ਬੜਾ ਆਨੰਦ ਆਇਆ, ਉੱਥੇ ਫੀਲਿੰਗ ਜਿਹੜੀ ਅਨੁਭਵ ਕੀਤਾ, ਬਾਬੇ ਨਾਨਕ ਦਾ ਜਨਮ ਸਥਾਨ ਬੜਾ ਚੰਗਾ ਲੱਗਿਆ। ਅਤੇ ਬਾਬੇ ਨਾਨਕ ਦੇ ਬਾਰੇ ਜਦ ਉਹਦੇ ਉਦਾਸੀਆਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਇੱਕ ਅਹਿਮ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਸਿੱਧਾਂ ਦੇ ਨਾਲ ਹੁੰਦੀ ਆ। ਸਿੱਧ ਬੜੇ, ਤੁਹਾਨੂੰ ਪਤਾ ਹੈ ਕਿ ਉੱਤਮ ਪੁਰਸ਼ ਨੇ ਜਿਨ੍ਹਾਂ ਨੇ ਅਧਿਆਤਮ ਕੀਤਾ ਆ, ਉਹਨਾਂ ਦੇ ਨਾਲ ਬਾਬਾ ਨਾਨਕ ਜੀ ਤਕਰੀਬਨ ਤਕਰੀਬਨ ਸਹਿਮਤ ਨੇ, ਦੋ ਤਿੰਨ ਮੁੱਦਿਆਂ ਤੋਂ ਇਲਾਵਾ। ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਆਈ, ਫਿਰ ਜਾ ਚੜ੍ਹਿਆ ਸੁਮੇਰ 'ਤੇ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਸੋ ਉੱਥੇ 84 ਸਿੱਧ ਬੈਠੇ ਸਨ, ਆਪਣੇ ਅੰਦਰ ਗਿਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ, ਕਿ ਕਿਹੜੀ ਸ਼ਕਤੀ ਆ ਜਿਹੜੀ ਤੈਨੂੰ ਇੰਨਾ ਉੱਚਾ ਲੈ ਗਈ ਆ, ਕਿਹੜੀ ਲੈ ਕੇ ਆਈ ਹੈ ਸ਼ਕਤੀ। ਅਤੇ ਬਾਬਾ ਆਖੇ ਫਿਰ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਰ ਪਾਈ। ਅਤੇ ਜਦੋਂ ਇੰਨੀ ਉੱਚੀ ਅਵਸਥਾ ਦੇ ਵਿੱਚ ਬਾਬਾ ਜੀ ਪਹੁੰਚੇ, ਗੁਰੂ ਨਾਨਕ ਪਾਤਸ਼ਾਹ ਪਹੁੰਚੇ, ਤਾਂ ਫਿਰ ਸਿੱਧ ਵੀ ਪੁੱਛਦੇ ਨੇ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਕਿ ਜਿਹੜੀ ਇਹ ਧਰਤੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇਹਨੂੰ ਮਾਤ ਲੋਕ ਕਹਿੰਦੇ ਸੀ। ਆਪ ਉੱਚ ਅਵਸਥਾ ਜੰਗਲਾਂ ਦੇ ਵਿੱਚ ਜਾਂ ਪਹਾੜਾਂ ਦੇ ਵਿੱਚ ਰਹਿੰਦੇ ਸੀ, ਅਤੇ ਨੀਚੇ ਰਹਿਣ ਵਾਲੇ ਲੋਕਾਂ ਨੂੰ, ਸਾਡੇ ਵਰਗਿਆਂ ਨੂੰ, ਗ੍ਰਹਿਸਥੀਆਂ ਨੂੰ ਮਾਤ ਲੋਕ ਸੱਦਦੇ ਹੁੰਦੇ ਸੀ ਕਿ ਉੱਥੇ ਕੀ ਚੱਲ ਰਿਹਾ, ਤੂੰ ਉੱਥੋਂ ਆਇਆ। ਸਭ ਸਿੱਧੀ ਇਹ ਬੁੱਝਿਆ ਕੱਲ ਤਾਰਨ ਨਾਨਕ ਅਵਤਾਰਾ, ਸਾਰੇ ਸਿੱਧਾਂ ਨੇ ਹੁਣ ਬੁੱਝ ਲਿਆ ਸੀ ਕਿ ਇਹ ਕਲਯੁੱਗ ਦੇ ਵਿੱਚ ਤਾਰਨ ਆਇਆ, ਇਹ ਅਕਾਲ ਪੁਰਖ ਦੀ ਜੋਤ ਹੈ, ਇਹ ਉਹਦਾ ਅਵਤਾਰ ਹੈ। ਫਿਰ ਬਾਬਾ ਜੀ ਨੇ ਕੀ ਜਵਾਬ ਦਿੱਤਾ, ਕਹਿੰਦੇ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕਿ ਸੱਚ ਚੰਦਰਮਾ ਹੁੰਦਾ ਆ ਰਾਤ ਨੂੰ ਚਾਨਣ ਕਰਦਾ ਆ, ਅਤੇ ਅੰਧੇਰਾ ਜਿਹੜਾ ਕੂੜ ਹੁੰਦਾ ਉੱਥੇ ਕੋਈ ਸਮਝ ਨਹੀਂ ਹੁੰਦੀ, ਪਰ ਕੂੜ ਅਮਾਵਸ ਵਰਤਿਆ ਹੋ ਪਾਲਣ ਚੜਿਆ ਸੰਸਾਰਾ, ਤੇ ਦੁਨੀਆਂ ਦੇ ਉੱਤੇ ਤਾਂ ਮੱਸਿਆ ਚੱਲ ਰਹੀ ਆ, ਟੁੱਟਲ ਹਨੇਰਾ ਚੱਲ ਰਿਹਾ, ਕੂੜ ਚੱਲ ਰਿਹਾ, ਚੰਦਰਮਾ ਤਾਂ ਉੱਥੇ ਕੁਛ ਨਹੀਂ ਹੈਗਾ, ਅਤੇ ਮੈਂ ਦੁਨੀਆਂ ਦੇਖਣ ਚੱਲਿਆ ਵੀ ਕਿਤੇ ਮੈਨੂੰ ਚੰਦਰਮਾ ਲੱਭਿਆ ਵੇ। ਪਾਪ ਗਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ, ਵੀ ਧਰਤੀ ਜਿਹੜੀ ਆ ਪਾਪਾਂ ਦੇ ਨਾਲ ਗ੍ਰਸ ਚੁੱਕੀ ਆ, ਅਤੇ ਜਿਹੜਾ ਬਲਦ ਨੇ ਥੱਲੇ ਸਿੰਘਾਂ ਦੇ ਉੱਤੇ ਚੱਕਿਆ ਹੋਇਆ, ਜਿਹੜਾ ਇੱਕ ਮਿੱਥ ਹੈ, ਇੱਕ ਇੱਕ ਸਿੰਬਲ ਹੈ, ਉਹ ਭਾਰ ਉਹ 'ਤੇ ਇੰਨਾ ਹੋ ਗਿਆ ਕਿ ਉਹ ਪੁਕਾਰ ਰਿਹਾ ਖੜ ਕੇ, ਅਤੇ ਤੁਹਾਡੇ ਵਰਗੇ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਤੁਹਾਡੇ ਵਰਗੇ ਜਿਹੜੇ ਉਹ ਪਰਬਤਾਂ 'ਤੇ ਆ ਕੇ ਛੁਪ ਗਏ ਨੇ, ਲੁਕ ਗਏ ਨੇ, ਜਗਤ ਨੂੰ ਕੌਣ ਪਾਰ ਤਾਰ ਕਰੂਗਾ। ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਚਾਰਾ। ਵੀ ਗਿਆਨ ਹੈ ਨਹੀਂ ਜੋਗੀਆਂ ਨੂੰ, ਸਵੇਰੇ ਸ਼ਾਮ ਉਹ ਆਪਣੇ ਸਰੀਰ ਦੇ ਉੱਤੇ ਸਵਾਹ ਲਾ ਕੇ ਫਿਰਦੇ ਨੇ। ਬਾਝ ਗੁਰੂ ਡੁੱਬਾ ਸੰਸਾਰ, ਗੁਰੂ ਤੋਂ ਬਿਨਾਂ ਸਾਰਾ ਸੰਸਾਰ ਡੁੱਬ ਜਾਂਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ। ਆਪ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਪੁਰਬ 'ਤੇ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ। ਔਰ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਨੇ। ਕੱਲ੍ਹ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਸਾਰੇ ਗੁਰੂ ਘਰਾਂ ਦੇ ਵਿੱਚ, ਅਤੇ ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਜਾਣੀ ਕਿ ਦਿਨ ਐਤਵਾਰ ਵਾਲੇ ਦਿਨ ਪੈਣਗੇ। ਬੁਲਗੁਲਗੇ ਦੀ ਗੱਲ ਕਰਾਂ, ਦੋਨੋਂ ਗੁਰੂ ਘਰਾਂ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਸੰਗਤਾਂ ਜਾ ਰਹੀਆਂ ਨੇ, ਮੱਥਾ ਟੇਕ ਰਹੀਆਂ ਨੇ, ਸੇਵਾ ਕਰ ਰਹੀਆਂ ਨੇ ਸਾਰੇ ਹੀ ਗੁਰੂ ਘਰਾਂ ਦੇ ਵਿੱਚ। ਤਕਰੀਬਨ ਆਸਟ੍ਰੇਲੀਆ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਇਹੀ ਪੈਟਰਨ ਚੱਲੇਗਾ। ਸੋ ਸਮਾਂ ਜ਼ਰੂਰ ਕੱਢ ਕੇ ਇੱਕ ਦਿਨ ਜ਼ਰੂਰ ਗੁਰੂ ਘਰ ਜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਨਾਲ ਗੱਲਾਂ ਕਰੋ, ਗੁਰੂ ਦੀ ਗੱਲ ਮੰਨੋ, ਗੱਲਾਂ ਵੀ ਕਰੋ, ਗੱਲਾਂ ਸੁਣੋ ਆਪਣੇ ਮਨ ਨਾਲ, ਅਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਗੁਰੂ ਸਾਹਿਬ ਦੇ ਗੁਰਬਾਣੀ ਦੇ ਰਾਹੀਂ ਉਹ ਸਾਡੇ ਅੰਦਰ ਆ ਜਾਣ। ਸੋ ਪਿਆਰਿਓ, ਬਹੁਤ ਸਾਰੇ ਮੈਸੇਜ ਨੇ, ਬਹੁਤ ਸਾਰੀਆਂ ਵਧਾਈਆਂ ਫੇਸਬੁੱਕ, ਯੂਟਿਊਬ ਦੇ ਉੱਤੇ ਅਤੇ ਵਟਸਐਪ ਦੇ ਉੱਤੇ ਆ ਰਹੀਆਂ ਨੇ, ਅਤੇ ਬਹੁਤ ਬਹੁਤ ਧੰਨਵਾਦ। ਮੈਂ ਥੋੜ੍ਹੇ ਜਿਹੇ ਸੁਨੇਹੇ ਲੈ ਲਵਾਂ। ਸਾਡੇ ਨਾਲ ਦਰਸ਼ਨ ਸਿੰਘ ਬਿੱਟੂ ਜੁੜਦੇ ਨੇ ਗ੍ਰਿਫਤ ਤੋਂ, ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ, ਗੁੱਡ ਮੋਰਨਿੰਗ ਕਹਿੰਦੇ ਨੇ, ਗੁੱਡ ਮੋਰਨਿੰਗ ਦਰਸ਼ਨ ਸਿੰਘ ਜੀ। ਅਤੇ ਗ੍ਰਿਫਤ ਦਾ ਡੇਲੀ ਫੋਰਕਾਸਟ ਭੇਜਦੇ ਨੇ ਕਿ ਅੱਜ 13 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਗ੍ਰਿਫਤ ਦੇ ਵਿੱਚ ਹੋਣ ਵਾਲਾ ਹੈ। ਕਾਫੀ ਗਰਮੀ ਹੈ, ਫੀਲਡ ਦੇ ਵਿੱਚ ਕੰਮ ਚੱਲ ਰਿਹਾ ਅੰਗੂਰਾਂ ਦਾ, ਅਤੇ ਲੱਗਦਾ ਕਿ ਸਹੀ ਹੋਵੇਗਾ, ਆਨੰਦ ਮਾਣੋਗੇ। ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਅਕਾਊਂਟੈਂਟ ਵੀਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਨਗਿੰਦਰ ਨਮਾਣਾ ਜੀ ਸਾਡੇ ਨਾਲ ਇਟਲੀ ਤੋਂ ਜੁੜਦੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਹਰਪਾਲ ਸਿੰਘ ਸੰਧੂ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਗੁੱਡ ਮੋਰਨਿੰਗ ਬੁਲਾਉਂਦੇ ਨੇ ਅਤੇ ਹਾਲ ਚਾਲ ਪੁੱਛਦੇ ਨੇ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਨੇ, ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪੁਰਬ ਵੀ ਸੀ ਜੀ ਕੱਲ੍ਹ। ਹਾਂਜੀ, ਅਤੇ ਅੱਜ ਕਰਤਾਰ ਸਿੰਘ ਸਰਾਭਾ ਦੀ ਸ਼ਾਇਦ ਸ਼ਹੀਦੀ ਪੁਰਬ ਵੀ ਹੈ, ਅਤੇ ਉਹਨਾਂ ਨੇ ਇੱਕ ਵੀਡੀਓ ਭੇਜਿਆ, ਲੇਟਰ ਔਨ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਬਹੁਤ ਸੋਹਣਾ ਕਹਿੰਦੇ ਵਿਚਾਰ ਸੀ, ਬਹੁਤ ਬਹੁਤ ਧੰਨਵਾਦ। ਅਤੇ ਜੀ ਐਸ ਚਾਹਲ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਸਾਂਝ ਪਾਈ ਹੈ ਵਿਚਾਰਾਂ ਦੀ, ਸਤਿ ਸ਼੍ਰੀ ਅਕਾਲ ਬੁਲਾਈ ਹੈ। ਅਤੇ ਬਾਕੀ ਪਾਕਿਸਤਾਨ ਦੀ ਗੱਲ ਆਉਂਦੀ ਹੈ, ਕਈ ਗੱਲਾਂ ਅੱਜ ਪਾਕਿਸਤਾਨ ਦੀਆਂ ਕਰਨੀਆਂ ਨੇ, ਅਤੇ ਉਹ ਵੀ ਆਪਾਂ ਕਰਾਂਗੇ। ਇੱਕ ਤਾਂ ਪਾਕਿਸਤਾਨ ਨੰਬਰ 1 ਬਣ ਗਿਆ ਆ, ਜਿਨ੍ਹਾਂ ਦੇ ਸਾਰਿਆਂ ਨੂੰ ਵੱਧ ਵੀਜ਼ੇ ਰਿਜੈਕਟ ਹੋ ਰਹੇ ਨੇ ਦੁਨੀਆ ਦੇ ਵਿੱਚ। ਦੂਜਾ, ਪਾਕਿਸਤਾਨ ਦੇ ਵਿੱਚ 18 ਲੱਖ ਜਿਹੜੇ ਲੋਕ ਨੇ ਉਹ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋ ਕੇ ਬਿਮਾਰ ਪਏ ਨੇ ਲਾਹੌਰ ਦੇ ਵਿੱਚ, ਅਤੇ ਉਹ ਬਲੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਪੰਜਾਬ ਨੂੰ, ਹਾਲਾਂਕਿ ਸਾਡੇ ਨਾਲੋਂ ਵੱਡਾ ਪੰਜਾਬ ਉਹਨਾਂ ਕੋਲ ਆਪਣਾ ਆ, ਅਤੇ ਉੱਥੇ ਵੱਧ ਐਗਰੀਕਲਚਰ ਲੈਂਡ ਹੈ ਸਾਡੇ ਨਾਲੋਂ। ਸੋ ਉਹ ਸਾਰਾ ਜਿਹੜੇ ਗਾਜ ਆ ਉਹ ਇੱਧਰ ਸਿੱਟਦੇ ਨੇ, ਦਿੱਲੀ ਵਾਲੇ ਵੀ ਇੱਧਰ ਸਿੱਟਦੇ ਨੇ। ਪਰ ਹੁਣ ਰਿਪੋਰਟਾਂ ਆ ਰਹੀਆਂ, ਸਾਰਾ ਕੁਛ ਆ ਰਿਹਾ, ਇਹਦੇ ਬਾਰੇ ਆਪਾਂ ਥੋੜ੍ਹੀ ਦੇਰ ਬਾਅਦ ਗੱਲ ਕਰਾਂਗੇ। ਅਤੇ ਇੱਕ ਹੋਰ ਰਿਪੋਰਟ ਵੀ ਹੈ ਵੀ ਬੜੀ ਇੰਟਰਸਟਿੰਗ ਆ, ਗੁਰਪ੍ਰੀਤ ਗਿੱਲ ਉਹਨਾਂ ਨੂੰ ਆ ਲੈਣ ਦਿਓ, ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਅਤੇ ਏਅਰ ਇੰਡੀਆ ਦੀ ਟੂਰਿਜ਼ਮ ਡੀਲ ਹੋਈ ਹੈ, ਅਤੇ ਇਹ ਆਪਾਂ ਗੱਲਬਾਤ ਥੋੜ੍ਹੀ ਦੇਰ ਬਾਅਦ ਕਰਦੇ ਹਾਂ, ਇਹ ਸ਼ਾਇਦ ਕੱਲ੍ਹ ਨੂੰ ਹੀ ਕਰ ਲਈਏ ਕਿਉਂਕਿ ਅਮਰੀਕ ਫਲੋਰਾ ਭਾਅ ਜੀ ਆਣਗੇ। ਅਤੇ ਹਰਪਾਲ ਸੰਧੂ ਕਹਿੰਦੇ ਨੇ ਕਿ ਉਹ ਵੀ ਗ੍ਰਿਫਿਥ ਤੋਂ ਹੀ ਨੇ। ਹਾਂਜੀ ਹਾਂਜੀ, ਕਈ ਵਾਰੀ ਯਾਦ ਭੁੱਲ ਜਾਂਦਾ, ਅਤੇ ਮੈਂ ਅਸਲ 'ਚ ਤੁਹਾਡਾ ਹੁਣ ਨਾ ਨਾਮ ਇੱਦਾਂ ਹੀ ਸੇਵ ਕਰਦਾ ਗ੍ਰਿਫਿਥ ਵਾਲੇ ਨਾਲ, ਕਿਉਂਕਿ ਉਹਦੇ ਨਾਲ ਰਿਮਾਈਂਡਰ ਫੇਰ ਹੋ ਜਾਂਦਾ। ਸੋ ਗ੍ਰਿਫਿਥ ਸ਼ੈਪਟਨ ਰੂਰਲ ਇਲਾਕਿਆਂ ਤੋਂ ਹਰਮਨ ਰੇਡੀਓ ਨਾਲ ਬਹੁਤ ਸਾਡੇ ਸਤਿਕਾਰ ਸਰੋਤੇ ਜੁੜਦੇ ਨੇ, ਅਤੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੋ ਪਿਆਰਿਓ, ਇੰਸਟਾਰਮਿਟ ਇੱਕ ਐਪ ਹੈ ਜਿਸ ਰਾਹੀਂ ਤੁਸੀਂ ਪੈਸੇ ਇੰਡੀਆ ਭੇਜ ਸਕਦੇ ਹੋ, ਅਤੇ ਉਹ ਸਾਡੇ ਸਪੋਂਸਰ ਨੇ। ਅਤੇ ਅੱਜ ਦਾ ਰੇਟ ਜਿਹੜਾ 55-25 ਚੱਲ ਰਿਹਾ, ਡਾਲਰ ਵੱਧਦਾ ਘਟਦਾ ਬਹੁਤ ਤੇਜ਼ੀ ਨਾਲ ਹੈ। ਸਾਡੇ ਹੋਰ ਬੜੇ ਸਪੋਂਸਰ ਨੇ, ਪਰਮਜੀਤ ਧਾਲੀਵਾਲ, ਜਿਹੜੇ ਪੇਂਟਿੰਗ ਦਾ ਕੰਮ ਕਰਦੇ ਨੇ ਬ੍ਰਿਸਬਨ ਦੇ ਵਿੱਚ, ਪੇਂਟਰ ਨੇ, ਅਤੇ ਸਾਡੇ ਅੰਮ੍ਰਿਤਪਾਲ ਸਿੰਘ ਮਨਿਹਾਸ ਜਿਹੜੇ ਆਸਟ੍ਰੇਲੀਆ ਵਾਈਡ ਅਕਾਊਂਟਿੰਗ ਸਰਵਿਸਿਜ਼ ਦਿੰਦੇ ਨੇ, ਜਸਪਾਲ ਸੰਧੂ ਬ੍ਰਿਸਬਨ ਤੋਂ ਮਾਈਗ੍ਰੇਸ਼ਨ ਲਾਇਰ ਨੇ, ਅਤੇ ਗਰੇਵਾਲ ਬ੍ਰਦਰਸ ਜਿਨ੍ਹਾਂ ਦੇ ਆਟਾ ਦਾਲ ਰਸ਼ਤ ਜਿਹੜੀ ਆ ਬੜੇ ਨੰਬਰ ਵਨ, ਤੁਸੀਂ ਹਰੇਕ ਦੁਕਾਨ ਤੋਂ ਖਰੀਦ ਸਕਦੇ ਹੋ, ਖਰੀਦੋ, ਅਤੇ ਪ੍ਰਮਾਣ ਸ਼ੁਦਾ ਆ, ਆਸਟ੍ਰੇਲੀਆ ਦਾ ਆਪਣਾ ਪ੍ਰੋਡਕਟ ਹੈ, ਆਸਟ੍ਰੇਲੀਅਨ ਸਟੈਂਡਰਡਸ ਦੇ ਨਾਲ ਬਣਿਆ ਹੋਇਆ। ਸੋ ਇਹ ਸਾਡੇ ਸਪੌਂਸਰਾਂ ਦੇ ਸੁਨੇਹੇ, ਅਤੇ ਗੁਰਪ੍ਰੀਤ ਗਿੱਲ ਨੂੰ ਮੈਂ ਬੇਨਤੀ ਕਰਦਾ ਕਿ ਜਿੱਥੇ ਕਿਤੇ ਵੀ ਮੇਰੀ ਆਵਾਜ਼ ਸੁਣਦੇ ਹੋਣ ਛੇਤੀ ਤੋਂ ਛੇਤੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਹ ਸੁਨੇਹੇ ਤੁਸੀਂ ਇੰਡੀਆ ਸੁਣਦੇ ਹੋਣੇ ਆ, ਜਦੋਂ ਪਿੰਡ 'ਚ ਟੂਰਨਾਮੈਂਟ ਹੁੰਦੇ ਆ ਜਾਂ ਗੁਰਦੁਆਰਾ ਦੇ ਵਿੱਚ ਫੰਕਸ਼ਨ ਹੁੰਦੇ ਆ, ਤਾਂ ਇਹੋ ਜਿਹੀਆਂ ਅਨਾਊਂਸਮੈਂਟਾਂ ਹੁੰਦੀਆਂ, ਜਿੱਥੇ ਵੀ ਮੇਰਾ ਵੀਰ ਸੁਣਦਾ ਹੋਵੇ ਉਸ ਸਟੇਜ ਦੇ ਲਾਗੇ ਆਉਣ ਦੀ ਕਿਰਪਾਲਤਾ ਕਰੇ, ਉਸ ਨੂੰ ਚੇਤੇ ਕੀਤਾ ਜਾ ਰਿਹਾ ਹੈ। ਸੋ ਉਹਨਾਂ ਦਾ ਇੰਤਜ਼ਾਰ ਹੈ, ਅਤੇ ਨਾਲ ਨਾਲ ਹਜੇ ਸਾਡੇ ਯੂਟਿਊਬ ਅਤੇ ਵਟਸਐਪ ਫੇਸਬੁੱਕ ਦੇ ਵੀ ਮੈਸੇਜ ਪਏ ਨੇ। ਨਿਸ਼ਾਨ ਅਮਰਕੋਟ ਜੀ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ। ਅਤੇ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਅਤੇ ਇਹਨਾਂ ਨੇ ਵੀ ਸਰਬੱਤ ਦਾ ਭਲਾ ਮੰਗਿਆ, ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਨੇ। ਕੁਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਿੰਦਰਦੀਪ ਗੁਰਵਿੰਦਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੇਰਾ ਖਿਆਲ ਨਿਊਯਾਰਕ ਤੋਂ ਜੁੜਦੇ ਨੇ ਸਾਡੇ ਨਾਲ। ਅਤੇ ਸਾਡੇ ਸੁਖਜਿੰਦਰ ਭਾਅ ਜੀ ਸਿਡਨੀ ਵਾਲੇ, ਹੋਪ ਐਜੂਕੇਸ਼ਨ ਵਾਲੇ, ਅਤੇ ਗ੍ਰੀਨ ਪਾਰਟੀ ਦੇ ਕਾਫੀ ਵਧੀਆ ਅਹੁਦੇ 'ਤੇ ਨੇ, ਇਹਨਾਂ ਨੂੰ ਮਿਲੇ ਸੀ ਅਸੀਂ ਕੈਨਬਰਾ ਦੇ ਵਿੱਚ, ਗੱਲਬਾਤ ਹੋਈ, ਬੜਾ ਚੰਗਾ ਲੱਗਦਾ। ਸੋ ਇਹਨਾਂ ਦਾ ਵੀ ਸਵਾਗਤ ਹੈ। ਜਗਵੀਰ ਸਿੱਖੂ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਸਵਾਗਤ ਹੈ। ਅਤੇ ਪਰਮਜੀਤ ਧਾਲੀਵਾਲ ਸਾਡੇ ਪੇਂਟਰ ਬਾਬੂ ਜਿਨ੍ਹਾਂ ਦਾ ਜ਼ਿਕਰ ਹੋਣੇ ਥੋੜ੍ਹੀ ਦੇਰ ਪਹਿਲਾਂ ਹੋ ਕੇ ਹਟਿਆ, ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮਨਜੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ। ਅਤੇ ਲਾਲੀ ਸੰਧੂ ਬ੍ਰਿਸਬਨ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਇਹ ਵੀ ਆਪ ਸਭ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ। ਅਤੇ ਜਸਵੰਤ, ਸਾਡੇ ਜਸਵੰਤ ਜੀ ਸਤਿਕਾਰਯੋਗ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਬੁਲਗੁਲਗੇ ਤੋਂ ਸਾਡੇ ਨਾਲ ਸ਼ਾਮਲ ਹੁੰਦੇ ਨੇ। ਤਾਂ ਹੋਰ ਸੱਜਣ ਮਿੱਤਰ ਜਿਹੜੇ ਵੀ ਜੁੜੇ ਨੇ, ਮੈਸੇਜ ਨਹੀਂ ਭੇਜ ਸਕਦੇ, ਉਹਨਾਂ ਦਾ ਵੀ ਸਵਾਗਤ ਹੈ। ਕੋਈ ਗੱਲ ਨਹੀਂ, ਅਗਰ ਤੁਸੀਂ ਵੀਡੀਓ ਕਾਸਟ ਜਾਂ ਪੋਡਕਾਸਟ ਦੇ ਵਿੱਚ ਸੁਣ ਰਹੇ ਹੋ, ਕੋਈ ਪ੍ਰੋਬਲਮ ਨਹੀਂ। ਅਗਰ ਤੁਸੀਂ ਕੰਮਾਂ ਦੇ ਕਾਰਨ ਨਹੀਂ ਮੈਸੇਜ ਭੇਜ ਸਕਦੇ, ਫਿਰ ਵੈਲ ਗੁੱਡ, ਵੈਰੀ ਵੈਰੀ ਗੁੱਡ। ਅਤੇ ਵਰਿੰਦਰ ਸਿੰਘ ਕੈਨਬਰਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਸੋ ਪਿਆਰਿਓ, ਬਹੁਤ ਸਾਰੇ ਚੈਨਲਸ, ਬਹੁਤ ਸਾਰੇ ਮੈਸੇਜਿਸ ਨੇ ਜਿਹੜੇ ਅਸੀਂ ਵੱਖਰੇ ਵੱਖਰੇ ਚੈਨਲਸ ਰਾਹੀਂ ਭੇਜਦੇ ਹਾਂ। ਅਤੇ ਸਾਡੇ ਨਾਲ ਸਾਡੇ ਵੀਰ ਕਮਲਜੀਤ ਗਰੇਵਾਲ ਬ੍ਰਦਰਸ ਸ਼ਾਮਲ ਹੋਏ ਨੇ, ਅਤੇ ਉਹਨਾਂ ਨੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਨੇ ਗਰੇਵਾਲ ਬ੍ਰਦਰਸ ਵੱਲੋਂ। ਸੋ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਮਲਡੂਰਾ ਦੇ ਵਿੱਚ ਇਹਨਾਂ ਦੀ ਆਪਣੀ ਚੱਕੀ ਮਿੱਲ, ਦਾਲਾਂ ਦੇ ਫਿਲਟਰਿੰਗ ਸੈਕਸ਼ਨ, ਪੈਕਿੰਗ ਸੈਕਸ਼ਨ ਹੈ, ਇਹਨਾਂ ਦੇ ਪ੍ਰੋਡਕਟ ਨੇ। ਸੋ ਜ਼ਰੂਰ ਤੁਸੀਂ ਬਾਏ ਕਰੋ, ਇੱਕ ਆਪਣੇ ਹੋਮ ਆਸਟ੍ਰੇਲੀਆ ਦੇ ਮੇਡ ਪ੍ਰੋਡਕਟ ਨੇ, ਅਤੇ ਕੁਆਲਿਟੀ ਕੰਟਰੋਲਡ ਨੇ। ਸੋ ਪਿਆਰਿਓ, ਭਾਅ ਜੀ ਕਮਲਜੀਤ ਭਾਅ ਜੀ ਦੱਸਿਓ, ਸਾਡੇ ਇੱਕ ਸਤਿਕਾਰਤ ਮਿੱਤਰ ਨੇ ਕਣਕ ਦੀ ਡਿਮਾਂਡ ਕੀਤੀ ਸੀ, ਕਹਿੰਦੇ 50 ਕੁ ਕਿਲੋ ਕਣਕ ਚਾਹੀਦੀ ਹੈ, ਕਿਤੇ ਮਿਲ ਸਕਦੀ ਹੋਵੇ ਤਾਂ ਦੱਸਿਓ ਮੈਨੂੰ, ਕਿਉਂਕਿ ਪਿਛਲੇ ਹਫ਼ਤੇ ਦੀ ਡਿਮਾਂਡ ਆਈ ਸੀ, ਅਤੇ ਪਲੀਜ਼ ਜ਼ਰੂਰ ਦੱਸਣਾ। ਸੋ ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਲਵਾਂ, ਅਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਧਾਈਆਂ। ਅਤੇ ਕੈਨਬਰਾ ਕਿਸ ਤਰ੍ਹਾਂ, ਠੀਕ ਠਾਕ ਹੈ ਸਾਰਾ ਕੁਛ?
ਕੌਫੀ ਆਪਣੀ ਬਣ ਗਈ ਹੈ ਜੀ, ਸਭ ਵਧੀਆ। ਮੈਨੂੰ ਕੌਫੀ ਦੀ ਮਸ਼ੀਨ ਬਹੁਤ ਤੰਗ ਕਰਦੀ ਹੁੰਦੀ, ਮੈਂ
ਹਾਂ
ਜਦੋਂ ਉਹਨਾਂ ਤੰਗ ਕਰੇ ਮੇਰੇ ਲਈ ਸਭ ਵਧੀਆ।
ਠੀਕ ਠੀਕ ਹੈ, ਚਲੋ। ਅਤੇ ਦੇਖੋ ਪ੍ਰੋਗਰਾਮ ਆਪਣਾ ਚੱਲ ਰਿਹਾ, ਅਤੇ ਗਰੇਵਾਲ ਭਾਅ ਜੀ ਆਏ ਸੀ ਸਾਡੇ, ਮਨਜਿੰਦਰ ਭਾਅ ਜੀ ਸੁਣ ਰਹੇ ਨੇ, ਕਣਕ ਦੀ ਡਿਮਾਂਡ ਆਈ ਸੀ ਬ੍ਰਿਸਬਨ ਤੋਂ 50 ਕਿਲੋ, ਉਹ ਮੈਂ ਮਾੜਾ ਜਿਹਾ ਉਹਨਾਂ ਨੂੰ ਦੇਖੋ ਹੁਣ ਔਨ ਏਅਰ ਹੀ ਰਿਕੁਐਸਟ ਕੀਤੀ, ਕਹਿੰਦੇ ਕੋਈ ਨਹੀਂ ਭੇਜ ਦਾਂਗੇ ਕਣਕ ਤੇ।
ਇਹ ਕੀ ਕਹਿੰਦੇ ਹੁੰਦੇ ਆਪਾਂ ਦੂਜਾ ਬਣ ਗਏ ਗ੍ਰੇਨ ਮਰਚੈਂਟ
ਹਾਂ, ਹੁਣ ਦੇਖੋ ਮੰਡੀ ਨਾ ਖੋਲ ਲਈ ਆਪਾਂ, ਮੰਡੀ ਕਰਨ
ਔਨਲਾਈਨ। ਨਹੀਂ ਸਹੀ ਹੈ
ਹੁਣ
ਸਹੀ ਹੈ।
ਔਨਲਾਈਨ ਮੰਡੀ। ਅਤੇ ਵੈਸੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ ਪੰਜਾਬ ਦੇ ਵਿੱਚ ਜੋ ਹੋ
ਹਾਂਜੀ
ਰਿਹਾ ਹਰਿਆਣੇ ਦੀ, ਕਹਿੰਦੇ ਵਹਿਜਾ ਵਹਿਜਾ ਹੋਈ ਪਈ ਹੈ, ਅਤੇ ਇੱਧਰ ਪੰਜਾਬ ਦੇ ਵਿੱਚ ਨਲੈਕੀਆਂ ਦੀ ਜਿਹੜੀ ਆ ਉਹ ਹੱਦ ਟੱਪੀ ਪਈ ਆ ਦੋਨਾਂ ਪੰਜਾਬਾਂ ਦੇ ਵਿੱਚ। ਅਤੇ ਮੈਂ ਸਵੇਰੇ ਖਬਰ ਦਿੱਤੀ ਗੁਰਪ੍ਰੀਤ, 18 ਲੱਖ ਬੰਦਾ, 1.8 ਮਿਲੀਅਨ ਲਾਹੌਰ ਅਤੇ ਲਾਹੌਰ ਦੇ ਆਸ ਪਾਸ ਪੰਜਾਬ ਦੇ ਵਿੱਚ ਬਿਮਾਰ ਪਿਆ, ਮਤਲਬ ਔਰ ਉਹ ਉਹ
ਹਾਂਜੀ ਹਾਂਜੀ ਮੈਂ ਸੁਣ ਰਿਹਾ।
ਸੁਣ ਰਹੇ, ਮੈਂ ਕਿਹਾ ਸੁੰਨ ਜਿਹਾ ਹੋ ਗਏ, ਕੌਫੀ ਦਾ ਜ਼ਿਆਦਾ ਤਾਂ ਨਹੀਂ ਨਸ਼ਾ ਚੜ ਗਿਆ
ਕੌਫੀ ਪੁੱਠੀ ਪੈ ਗਈ। ਨਹੀਂ ਭਾਜੀ ਇਹ ਦੇਖੋ,
ਥੋੜ੍ਹਾ ਥੋੜ੍ਹਾ ਪਿੱਛੇ ਨੂੰ ਹੋ ਕੇ ਥੋੜ੍ਹਾ ਮਿਡਲ 'ਚ ਆਓ ਗੁਰਪ੍ਰੀਤ ਜੀ।
ਇੱਕ ਤਾਂ ਭਾਜੀ ਨੂੰ ਪੋਜੀਸ਼ਨ ਨਹੀਂ ਸਹੀ ਰਹਿੰਦੀ,
ਹਾਂ ਉਹ ਜ਼ਿਆਦਾ, ਹਾਂ
ਹੁਣ ਠੀਕ ਹੈ।
ਨਹੀਂ ਹਜੇ ਵੀ ਠੀਕ ਨਹੀਂ, ਮਿਡਲ 'ਚ ਨਹੀਂ ਹੈਗੇ। ਚਲੋ ਕੋਈ ਗੱਲ ਨਹੀਂ,
ਹੁਣ
ਹਾਂ
ਠੀਕ ਹੈ।
ਹਾਂ ਹੁਣ ਠੀਕ ਹੈ।
ਤੁਸੀਂ ਤੁਸੀਂ ਨਾ ਡਾਇਰੈਕਟਰ ਨਹੀਂ ਬਣ ਸਕਦੇ ਪੰਜਾਬੀ ਫਿਲਮ 'ਚ, ਤੁਹਾਡੇ ਤੋਂ ਕੰਮ ਨਹੀਂ ਕਰਾਉਣਾ ਕਿਸੇ ਨੇ।
ਠੀਕ ਹੈ। ਅਤੇ ਇਹ ਜਿਹੜਾ ਬਲੇਮ ਗੇਮ ਹੈ ਵੀ ਆਪਣੀ ਨਲਾਇਕੀਆਂ ਦੀ, ਕਿ ਪੰਜਾਬ ਦੇ ਵਿੱਚ ਕੋਈ ਹਰਕਤ ਕੀਤੀ ਕਿਸੇ ਨੇ ਆਪਣੇ ਨੇ ਕਰਤੀ ਜਾਂ ਪੁਲਿਸ ਨੇ ਕਰਤੀ ਜਾਂ ਕੋਈ, ਅਤੇ ਉਹ ਜੀ ਹੈ ਪਾਕਿਸਤਾਨ ਦਾ ਇਹਦੇ ਵਿੱਚ ਹੱਥ ਹੈ। ਅਤੇ ਉੱਧਰ ਵੀ ਹੁਣ ਉਹਨਾਂ ਨੇ ਇਹ ਲੱਭ ਲਿਆ ਆ ਕਿ ਪਾਕਿਸਤਾਨ ਦੇ ਵਿੱਚ ਕੋਈ ਵੀ ਬੰਬ ਬਲਾਸਟ ਹੁੰਦਾ ਆ ਜਾਂ ਕੋਈ ਕਤਲੋਗਾਰਤ ਹੁੰਦੀ ਆ, ਉਹਨਾਂ ਦੇ ਆਪਣੇ ਹੋਮ ਗਰੋਨ ਵਰਕ ਫਰੋਮ ਹੋਮ ਵਾਲਾ ਕੌਨਸੈਪਟ ਚੱਲਦਾ ਆ, ਤਾਂ ਉਹ ਵੀ ਇੰਡੀਆ 'ਤੇ ਬਲੇਮ ਕਰਦੇ ਨੇ ਜੀ, ਇੰਡੀਆ ਵਾਲਿਆਂ ਨੇ ਕਰਾ ਦਿੱਤਾ। ਅਤੇ ਉੱਧਰ ਅਮੈਰੀਕਾ ਵਾਲੇ ਜਿਹੜੇ ਉਹ ਰਸ਼ੀਆ 'ਤੇ ਬਲੇਮ ਕਰਦੇ ਨੇ, ਅਤੇ ਹਰ ਬੰਦੇ ਨੂੰ ਕੋਈ ਨਾ ਕੋਈ ਚਾਹੀਦਾ ਹੁੰਦਾ ਜੀ, ਉਹ ਫਲਾਨੇ ਨੇ ਕਰਤਾ ਫਲਾਨੇ ਨੇ ਕਰਤਾ। ਅਤੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਤਾਂ ਹੁਣ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਾਰੇ ਹੀ ਪੰਜਾਬ ਵੱਲ ਨੂੰ ਕਰ ਰਹੇ ਨੇ। ਪਰ ਮੈਂ ਨਾ ਇਹਦੇ ਵਿੱਚ ਇੱਕ ਗੱਲ ਦੇਖਦਾ ਹੁੰਦਾ ਕਿ ਪੋਜ਼ਿਟਿਵ ਚੀਜ਼ ਕੀ ਹੈ। ਪੋਜ਼ਿਟਿਵ ਚੀਜ਼ ਇਹ ਹੈ ਕਿ ਮਤਲਬ ਸਾਊਥ ਏਸ਼ੀਆ ਦਾ, ਏਸ਼ੀਆ ਦਾ ਮਤਲਬ ਕੇਂਦਰ ਜਿਹੜਾ ਉਹ ਆਪਣਾ ਪੰਜਾਬ ਬਣਿਆ ਹੋਇਆ, ਮਤਲਬ ਹਰ ਮਤਲਬ ਬੜੀ ਅਹਿਮੀਅਤ ਹੈ ਆਪਣੇ ਪੰਜਾਬ ਦੀ।
ਹਰ ਹਰ ਕੰਮ ਵਿੱਚ ਮਿੱਤਰਾਂ ਦਾ ਨਾਂ
ਲੱਗਦਾ,
ਭਾਵੇਂ ਯੂਕਰੇਨ 'ਚ ਜੰਗ ਲੱਗੀ ਹੋਵੇ, ਭਾਵੇਂ ਕੈਨੇਡਾ ਨਾਲ ਮਸਲੇ ਖਰਾਬ ਚੱਲ ਰਹੇ ਨੇ, ਭਾਵੇਂ ਲਾਹੌਰ ਵਾਲਿਆਂ ਦੇ ਦੂਜਾ ਪੋਲਿਊਸ਼ਨ ਹੋ ਗਿਆ, ਭਾਵੇਂ ਦਿੱਲੀ ਲਾਲਾ ਜੀ ਨੂੰ ਖੰਘ ਹੋ ਗਈ ਆ, ਸਾਰੇ ਪਾਸੇ ਪੰਜਾਬ ਦਾ ਨਾਂ ਚੱਲ ਰਿਹਾ। ਅਤੇ ਪਰ ਦੇਖੋ ਇਹ ਨਾ ਬਲੇਮ ਗੇਮ ਖੇਡਣੀ ਕੀ ਹੁੰਦੀ ਭਾਅ ਜੀ, ਮੈਂ ਵੀ ਇੱਥੇ ਬਹਿ ਕੇ ਫੇਸਬੁੱਕ 'ਤੇ ਪੋਸਟ ਪਾ ਦੇਵਾਂ ਵੀ ਅਮਨਦੀਪ ਸਿੱਧੂ ਨੇ ਮੇਰੇ ਨਾਲ ਇੱਦਾਂ ਕੀਤਾ, ਹੈ ਨਾ, ਅਤੇ ਉਹ ਸੌਖਾ ਕੰਮ ਹੁੰਦਾ, ਸੌਖਾ ਕੰਮ ਆਪਾਂ ਪੰਜਾਬੀ ਕਰਦੇ ਹਾਂ, ਪਰ ਉਹਦਾ ਸਲਿਊਸ਼ਨ ਲੱਭਣਾ ਉਹ ਸਭ ਤੋਂ ਔਖਾ ਕੰਮ ਹੈ, ਕਿਉਂਕਿ ਉਹਦੇ ਲਈ ਬਹਿਣਾ ਪੈਂਦਾ,
ਬਿਲਕੁਲ,
ਉਹਦੇ ਲਈ ਕਿਤਾਬਾਂ ਚੱਕਣੀਆਂ ਪੈਂਦੀਆਂ ਨੇ, ਉਹਦੇ ਲਈ ਐਨਾਲਿਸਿਸ ਕਰਨੇ ਪੈਂਦੇ ਨੇ, ਉਹਦੇ ਲਈ ਰਿਸਰਚ ਕਰਨੀ ਪੈਂਦੀ ਆ, ਉੱਥੇ ਫਿਰ ਸਾਡਾ ਹੱਥ ਢਿੱਲਾ ਆ। ਹਜੇ ਤੱਕ ਤਾਂ ਸਾਡੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਤਰ੍ਹਾਂ ਅਸੀਂ ਨਹੀਂ ਉਹਨਾਂ ਨੂੰ ਸਮਝ ਸਕੇ, ਅਤੇ ਇਹ ਬਾਕੀ ਗੱਲਾਂ ਤਾਂ ਬਾਹਰ ਦੀਆਂ ਨੇ, ਠੀਕ ਹੈ ਨਾ। ਅਤੇ ਇਹ ਜਿਹੜਾ ਚੱਲ ਰਿਹਾ ਨਾ ਭਾਜੀ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ 1987 ਦੇ ਵਿੱਚ ਜਿਹੜੇ ਆਪਣੇ ਦਰਸ਼ਕ ਸੁਣ ਰਹੇ ਨੇ ਦੇਖ ਰਹੇ ਨੇ, ਤੁਸੀਂ ਗੂਗਲ ਕਰਕੇ ਦੇਖ ਲਿਓ, ਨਿਊਯਾਰਕ ਦਾ ਇੱਥੋਂ ਬਹੁਤ ਜ਼ਿਆਦਾ ਮਾੜਾ ਹਾਲ ਸੀ, ਇਹਨੂੰ ਸਮੋਗ ਕਹਿੰਦੇ ਨੇ, ਇਹ ਹਮੇਸ਼ਾ ਹੀ ਸਰਦੀਆਂ ਦੇ ਵਿੱਚ ਧੂੰਆਂ ਅਤੇ ਧੁੰਦ ਇਕੱਠੀ ਹੋ ਜਾਂਦੀ ਹੈ, ਮਿਕਸ ਹੋ ਜਾਂਦੀ, ਇਹਨੂੰ ਸਮੋਗ ਕਹਿੰਦੇ ਨੇ, ਰਾਈਟ। ਅਤੇ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੂੰ ਜਦੋਂ ਲਾਹਨਤਾਂ ਪਈਆਂ, ਕਿਉਂਕਿ ਗੋਰਿਆਂ ਦੇ ਆਪਣੇ 'ਚ ਇਹ ਫਰਕ ਹੈ ਵੀ ਐਕਚੁਅਲੀ ਕੁਐਸਚਨ ਕਰਨ ਲੱਗ ਪੈਂਦੇ ਨੇ ਪੋਲੀਟੀਸ਼ੀਅਨਾਂ ਨੂੰ, ਟਰੰਪ ਸਭ ਤੋਂ ਵੱਡੀ ਐਗਜ਼ਾਮਪਲ ਆ ਵੀ ਡੈਮੋਕਰੇਟਸ ਨੂੰ ਕੁਐਸਚਨ ਕਰ ਕਰਕੇ ਉਹਨਾਂ ਨੇ ਥੱਲੇ ਲਾਤਾ ਵੀ ਤੁਸੀਂ ਤਾਂ ਕੁਛ ਕੀਤਾ ਨਹੀਂ, ਹੁਣ ਅਸੀਂ ਇਸ ਜਿਹੜਾ ਕੋਨਵਿਕਟ ਆ ਫੈਲਣੇ ਆ ਉਹਨੂੰ ਲੈ ਆਉਂਦੇ ਹਾਂ ਨਾ, ਵੀ ਸਾਡੇ ਲਈ ਤਾਂ ਹੁਣ ਕੋਈ ਰਸਤਾ ਨਹੀਂ ਬਚਿਆ। ਅਤੇ ਉੱਦਾਂ ਹੀ ਨਿਊਯਾਰਕ ਦੇ ਵਿੱਚ ਹੋਇਆ ਸੀ, ਜਦੋਂ ਲੋਕਾਂ ਨੇ ਕਿਹਾ ਵੀ ਇਹ ਕੀ ਚੱਲ ਕੀ ਰਿਹਾ, ਵੀ ਇੰਨਾ ਧੂੰਆਂ, ਇੰਨਾ ਵੀ ਇੰਨੇ ਮਹਿੰਗੇ ਅਪਾਰਟਮੈਂਟਸ ਇੱਥੇ ਵੇਖ ਰਹੇ ਨੇ, ਇੰਨੀ ਹਾਈ ਰੀਅਲ ਸਟੇਟ ਆ, ਅਤੇ ਤੁਸੀਂ ਸਾਨੂੰ ਕੀ ਦੇ ਰਹੇ ਹੋ, ਰਾਈਟ। ਅਤੇ ਉਹਨਾਂ ਨੇ ਫਿਰ ਨਿਊਯਾਰਕ ਦੇ ਵਿੱਚ ਨਾ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨੇ ਉਹਨਾਂ ਨੇ ਏਅਰ ਪੋਲਿਊਸ਼ਨ ਮੋਨੀਟਰਸ ਲਾਏ ਸੀ।
ਅੱਛਾ।
ਅਤੇ ਉਹ ਲਾ ਲਾ ਕੇ ਉਹਨਾਂ ਨੇ ਫਿਰ ਦੇਖਿਆ ਵੀ ਇਹ ਜਿਹੜੀ ਸਮੋਗ ਹੈ ਇਹਦੇ ਵਿੱਚ ਜਿਹੜਾ ਇੱਕ ਪਰਟੀਕੁਲਰ ਪਾਰਟੀਕਲ ਆ ਉਹ ਕਿਹੜੀ ਚੀਜ਼ ਹੈ ਇਹਨੂੰ ਜਿਹੜੀ ਕੋਜ਼ ਕਰ ਰਹੀ ਆ, ਫਿਰ ਉਸ ਪਾਰਟੀਕਲ ਉਹਨਾਂ ਨੇ ਆਇਡੈਂਟੀਫਾਈ ਕੀਤਾ, ਫਿਰ ਉਹ ਪਾਰਟੀਕਲ ਨੂੰ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੀ ਡੀਜ਼ਲ ਦੇ ਵਿੱਚ, ਮੇ ਬੀ ਮੈਂ ਇੱਥੇ ਗਲਤ ਹੋਊਂਗਾ, ਡੀਜ਼ਲ ਦੇ ਵਿੱਚ ਇੱਕ ਪਾਰਟੀਕਲ ਹੁੰਦਾ ਉਹ ਜਦੋਂ ਆਪਣੀ ਫੋਗ ਨਾਲ ਰਿਐਕਟ ਕਰਦਾ ਨਾ ਉਹ ਫਿਰ ਸਮੋਗ ਬਣਾਉਂਦਾ।
ਅੱਛਾ।
ਫਿਰ ਇਹਨਾਂ ਨੇ ਆਇਲ ਕੰਪਨੀਜ਼ ਨੂੰ ਉਹ ਰਿਸਰਚ ਬੇਸ ਡਾਟਾ ਦੇ ਕੇ ਕਿਹਾ ਵੀ ਤੁਸੀਂ ਇਹਦੀ ਮਾਤਰਾ ਘਟਾਓ, ਅਤੇ ਫਿਰ ਉਹਨਾਂ ਨੇ ਟਰੱਕਾਂ ਦੇ ਉੱਤੇ ਵੀ ਉਹਨਾਂ ਨੇ ਰਾਤ ਦਾ ਉਹਨਾਂ ਨੇ ਕੀਤਾ ਵੀ ਕਰਫਿਊ ਲਾਇਆ, ਕਈ ਉਹਨਾਂ ਨੇ ਪੈਂਤਰੇ ਵਰਤ ਕੇ ਉਸ ਸਾਰੀ ਸਮੋਗ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਡਿਸਪੀਅਰ ਹੀ ਕਰਤਾ। ਹੁਣ ਤੁਸੀਂ ਨਿਊਯਾਰਕ ਦੇਖ ਲਓ, ਉੱਥੇ ਦੇਖੋ ਕਿੰਨੀ ਤਕੜੀ ਬਰਫ਼ ਪੈਂਦੀ ਹੈ, ਕਿੰਨੀ ਖਤਰਨਾਕ ਵਿੰਟਰ ਆਉਂਦੀ ਹੈ,
ਜੀ
ਪਰ ਜਿਹੜੀ ਇਹ ਸਮੋਗ ਵਾਲੀ ਪ੍ਰੋਬਲਮ ਹੈ ਨਾ, ਉਹਨਾਂ ਨੇ ਉਹ ਜੜੋਂ ਹੀ ਵੜਤੀ, ਉਹਨਾਂ ਨੇ ਵੀ ਉਹ ਦੁਆਰਾ ਨਹੀਂ ਇਹ ਪ੍ਰੋਬਲਮ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਇਹਦੀ ਜੜ ਕੀ ਆ। ਅਤੇ ਆਪਣੇ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਰ ਕੀ ਰਹੇ ਹਾਂ, ਆਪਣੇ ਵੱਲ ਤਾਂ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਤੇ ਉਹ ਉਹਨਾਂ ਨੂੰ ਕਿੱਥੋਂ ਅਸੀਂ ਦੱਸ ਦਾਂਗੇ ਵੀ ਹਾਂ। ਇੱਥੇ ਮੈਂ ਲੋਕਾਂ ਨੂੰ ਨਹੀਂ ਕਹਿ ਰਿਹਾ, ਇੱਥੇ ਮੈਂ ਜਿਹੜੇ ਅਸੀਂ ਉੱਪਰ 12 ਪੜ੍ਹੇ 10 ਪੜ੍ਹੇ ਬਿਠਾਏ ਨੇ, ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਨਹੀਂ ਤੁਹਾਡੇ ਤੋਂ ਹੁੰਦਾ ਕਿਸੇ ਦੀ ਸਲਾਹ ਲੈ ਲਓ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਉਹਨੂੰ ਐਕਸੈਪਟ ਕਰਕੇ ਕਿਸੇ ਦੀ ਸਲਾਹ ਲੈ ਲਓ।
ਨਹੀਂ, ਉਹਦੇ 'ਚ ਕੀ ਹੈ ਨਾ, ਬਲੇਮ ਗੇਮ ਸ਼ੁਰੂ ਹੈ ਅਤੇ ਅੱਗਾਂ ਲੱਗਦੀਆਂ ਨੇ, ਜਿਹੜੀ ਆ ਹਵਾ ਭਾਰੀ ਹੋ ਜਾਂਦੀ ਆ, ਅਤੇ ਉਹ ਜਿਹੜਾ ਆ ਹਵਾ ਚੱਲਦੀ ਨਾ ਕਰਕੇ ਉੱਥੇ ਹੀ ਬਹਿ ਜਾਂਦਾ ਆ। ਨਿਊਯਾਰਕ ਦੇ ਵਿੱਚ ਤੁਸੀਂ ਐਗਜ਼ਾਮਪਲ ਦਿੱਤੀ ਕਿ ਜਦੋਂ ਸਟੀਮ ਇੰਜਨ ਚੱਲਦੇ ਸੀਗੇ, ਹੈ ਨਾ, ਅਤੇ ਕੋਲੇ ਨਾਲ ਸਾਰੀ ਕੁਕਿੰਗ ਕੀਤੀ ਜਾਂਦੀ ਸੀ, ਕੋਲੇ ਨਾਲੇ ਫੈਕਟਰੀਆਂ ਚੱਲਦੀਆਂ ਸੀ, ਕੋਲੇ ਨਾਲੇ ਟਰਾਂਸਪੋਰਟ ਚੱਲਦੀ
ਹਾਂਜੀ
ਸੀ,
ਹਾਂਜੀ
ਕਹਿੰਦੇ ਵੀ ਉੱਥੇ ਬੰਦੇ ਮਰਦੇ ਵੀ ਸੀਗੇ, ਵੀ ਇੰਨਾ
ਮਰਦੇ ਸੀ ਸੱਚੀ
ਸੌ 150 ਸਾਲ ਉੱਥੇ ਇਹ ਹਾਲ ਰਿਹਾ ਆ। ਅਤੇ ਹੌਲੀ ਹੌਲੀ
ਸਹੀ।
ਉਹਨੂੰ ਫਿਰ ਇਹਨਾਂ ਨੇ ਨਵੀਂ ਇਨਵੈਂਸ਼ਨ ਕੀਤੀਆਂ, ਉਹਦੇ ਬਾਰੇ ਕੁਝ ਕੀਤਾ ਸ਼ਾਇਦ ਹਜੇ, ਵੀ ਜੇ ਉਹਨਾਂ ਨੂੰ 100 ਸਾਲ ਲੱਗ ਗਿਆ ਤਾਂ ਆਪਾਂ ਵੀ ਹਜੇ ਅਗਲੇ 100 ਸਾਲ ਫਿਰ ਹਜੇ ਇਹੀ ਕੁਝ ਕਰਾਂਗੇ, ਹੈ ਨਾ। ਅਤੇ ਉਹਨੇ
ਨਹੀਂ
ਉਹ
ਨਹੀਂ
ਕਰਤਾ।
ਆਪਾਂ ਨੂੰ ਨਹੀਂ, ਆਪਾਂ ਨੂੰ ਤਾਂ ਬਹੁਤ, ਆਪਾਂ ਮੈਂ ਦੇਖੋ ਤੁਹਾਡੇ ਸਾਹਮਣੇ ਹੀ ਹੈ ਭਾਜੀ, ਹੁਣ ਦੇਖੋ 40ਆਂ ਤੋਂ ਬਾਅਦ ਮੈਨੂੰ ਜਾ ਕੇ ਪਤਾ ਲੱਗਾ ਵੀ ਆਪਣੇ ਹੱਥ 'ਚ ਕੁਛ ਨਹੀਂ ਹੈਗਾ, ਜੋ ਹੋ ਰਿਹਾ ਇਟਸ ਅਕੋਰਡਿੰਗ ਟੂ ਦ ਪਲੈਨ, ਰਾਈਟ। ਇਹਦਾ ਮਤਲਬ 40 ਸਾਲ, ਫਿਰ 40 ਸਾਲ ਦੇ ਵਿੱਚੋਂ 10 ਪਹਿਲੇ ਕੱਢਦੀ, 15 ਪਹਿਲੇ ਕੱਢਦੀ, ਵੀ 25 ਸਾਲ ਤਾਂ ਫਿਰ ਇੱਧਰ ਉੱਧਰ ਹੀ ਧੱਕੇ ਖਾਧੇ ਹੈ ਨਾ। ਅਤੇ ਜਦਕਿ ਸਾਡੇ ਕੋਲ ਐਡਾ ਤਕੜਾ ਸਰੋਤ ਹੈ ਵੀ ਜਿਹੜਾ ਸਾਨੂੰ ਇਹ ਸਾਰਾ ਕੁਝ ਦੱਸਦਾ, ਹੈ ਨਾ। ਅਤੇ ਉਹਦੇ ਵਿੱਚ ਸਾਰੇ ਸਿਸਟਮ ਦਾ ਫੇਲੀਅਰ ਆ, ਸਾਡੇ ਮਾਪਿਆਂ ਦਾ ਫੇਲੀਅਰ ਆ, ਸਾਡੀ ਐਜੂਕੇਸ਼ਨ ਸਿਸਟਮ ਦਾ ਫੇਲੀਅਰ ਆ, ਵੀ ਇੱਕ ਪਾਸੇ ਤਾਂ ਅਸੀਂ ਉਹੀ ਪੜ੍ਹ ਪੜ੍ਹ ਗੱਡੇ ਲੱਦੀਏ ਵਾਲਾ ਕੰਮ ਹੋ ਰਿਹਾ, ਰਾਈਟ। ਜਿਹੜੀ ਚੀਜ਼ ਅਸੀਂ ਪੜ੍ਹਾਉਣੀ ਆ ਉਹ ਅਸੀਂ ਪੜ੍ਹਾ ਨਹੀਂ ਰਹੇ ਬੱਚਿਆਂ ਨੂੰ ਉੱਥੇ ਪੰਜਾਬ ਦੇ ਵਿੱਚ, ਅਸੀਂ ਕੋਈ ਲਿਆਕਤ ਨਹੀਂ ਸਿਖਾ ਰਹੇ, ਕੋਈ ਮੈਨਰਜ਼ ਨਹੀਂ ਸਿਖਾ ਰਹੇ। ਅਤੇ ਦੂਜੀ ਗੱਲ ਇਹ ਆ ਵੀ ਇਤਿਹਾਸ ਅਸੀਂ ਉਹ ਪੜ੍ਹਾ ਰਹੇ ਹਾਂ ਜਿਹੜੀ ਜਿਹਦੇ ਵਿੱਚ ਫੁੱਲੀ ਡਿਪਰੈਸਡ ਬੰਦਾ ਹੋ ਜਾਂਦਾ, ਬੱਚੇ ਪੜ੍ਹ ਕੇ ਡਿਪਰੈਸ ਹੋ ਜਾਂਦਾ। ਤੁਸੀਂ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਦੇਖਿਓ, ਇੰਗਲੈਂਡ ਦੇ ਵਿੱਚ ਕਲੋਨੀਨਿਜ਼ਮ ਦਾ ਇਤਿਹਾਸ ਨਹੀਂ ਪੜ੍ਹਾਉਂਦੇ, ਉਹ ਇਸ ਕਰਕੇ ਨਹੀਂ ਪੜ੍ਹਾਉਂਦੇ ਵੀ ਉਹ ਜਿਹੜੀ ਗੱਲ ਹੋ ਗਈ ਆ ਉਹਦੇ ਨਾਲ ਬੱਚਿਆਂ ਦੇ ਵਿੱਚ ਸੈਲਫ ਗਿਲਟ ਬਹੁਤ ਜ਼ਿਆਦਾ ਆ ਜਿਹੜੀ ਆ। ਅਮਰੀਕਾ ਦੇ ਵਿੱਚ ਜਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ ਉਹ ਸਾਰਾ ਅਮਰੀਕਾ ਨੂੰ ਗਲੋਰੀਫਾਈ ਕਰਨ ਵਾਲਾ ਇਤਿਹਾਸ ਪੜ੍ਹਾਇਆ ਜਾ ਰਿਹਾ, ਉਹਦੇ ਚਲੋ ਸਾਈਡ ਇਫੈਕਟ ਵੀ ਹੁੰਦੇ ਨੇ, ਪਰ ਉਹ ਜਿਹੜੇ ਬੱਚੇ ਇਤਿਹਾਸ ਪੜ੍ਹਦੇ ਨੇ ਉਹ ਆਪਣੇ ਇੰਸੈਸਟਰਸ ਨੂੰ ਦੇਖ ਕੇ ਉਹ ਕੌਨਫੀਡੈਂਟ ਹੋ ਜਾਂਦੇ
ਨਹੀਂ,
ਨੇ
ਉਹ
ਵੀ ਹਾਂ
ਕੌਨਫੀਡੈਂਟ।
ਵੀ ਸਾਡੇ ਇੰਸੈਸਟਰਸ ਨੇ ਵੀ ਇੰਨੇ ਤਕੜੇ ਕੰਮ ਕੀਤੇ ਹੋਏ ਨੇ। ਸਾਡਿਆਂ ਦੇ ਵਿੱਚ ਕੀ ਆ ਵੀ ਜੇ ਸਾਡੇ ਮਹਾਰਾਜ ਜੀਤ ਸਿੰਘ ਨੇ 80 ਕੰਮ ਵਧੀਆ ਕੀਤੇ ਨੇ, ਉਹਨਾਂ ਨੇ 2 ਕੰਮ ਚੱਕ ਲਏ ਉਹਨੇ, ਨਾ ਨਾ ਇਹ ਤਾਂ ਇਹ ਕਰਦਾ ਹੁੰਦਾ ਸੀ ਉਹ, ਸਾਡੇ ਵਾਲਿਆਂ ਦੇ ਦੂਜਾ ਪਾਸਾ ਆ
ਹਾਂ
ਵੀ
ਨਹੀਂ
ਸਾਡੇ ਵਾਲੇ ਉਹ
ਦੇਖੋ,
ਮੱਖੀ ਵਾਲਾ ਸੁਭਾਅ ਆ
ਹਾਂ,
ਸਾਡਾ।
ਨੈਗੇਟਿਵਿਟੀ ਜਿਹੜੀ ਆ ਉਹ ਆਪਾਂ ਫੈਲਾਉਂਦੇ ਹਾਂ, ਪਰ ਜਿਹੜੀ ਅਮਰੀਕਾ ਜਾਂ
ਹਾਂਜੀ
ਵੈਸਟਰਨ ਕੰਟਰੀ ਦੇ ਵਿੱਚ ਸਿਰਫ ਪੋਜ਼ਿਟਿਵਿਟੀ ਪੜ੍ਹਾਉਣੀ ਆ, ਉਹਦੇ ਨਾਲ ਐਰੋਗੈਂਸ ਬਹੁਤ ਵੱਧਦੀ ਆ, ਠੀਕ ਹੈ। ਅਤੇ ਇੱਦਾਂ ਲੱਗਦਾ
ਹਾਂਜੀ
ਕਿ
ਜ਼ਰੂਰ
ਬਾਕੀ ਬਾਕੀ ਸਾਰੀ ਦੁਨੀਆ ਗਿਲਟੀ ਆ, ਅਤੇ ਅਸੀਂ ਜਦੋਂ ਫਿਰ ਨਾ ਉਹ ਕਿਸੇ ਡਿਬੇਟ ਦੇ ਵਿੱਚ ਬਹਿੰਦੇ ਨੇ, ਅਤੇ ਉਹਨਾਂ ਨੂੰ ਮੂਹਰਿਓਂ ਫਿਰ ਕਾਊਂਟਰ ਸਵਾਲ ਕੋਈ ਕਰਦਾ ਆ ਜਿਹਨੂੰ ਇਤਿਹਾਸ ਦੇ ਬਾਰੇ ਪਤਾ ਆ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ। ਮੈਂ ਇਹੋ ਜਿਹੇ ਨਾ 4-5 ਕੇਸ ਦੇਖੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇੰਨਾ ਮਾੜਾ ਇਤਿਹਾਸ ਵੀ ਉਹਨਾਂ ਦਾ ਹੈਗਾ ਆ, ਹੈ ਨਾ, ਉਹ ਪੱਖ ਵੀ ਹੈਗਾ ਆ ਵੀ ਉਹਦੇ ਮੂਹਰੇ ਤਾਂ ਜਿਹੜੇ ਇੰਡੀਆ ਦੇ ਹਿਊਮਨ ਰਾਈਟਸ ਆ, ਚਾਈਨਾ ਦੇ ਹਿਊਮਨ ਰਾਈਟਸ ਦੀ ਜਿਹੜੀ ਇਹ ਗੱਲ ਕਰਦੇ, ਉਹ ਤਾਂ ਬੱਚੇ ਨੇ, ਮਤਲਬ ਅਜੇ ਅਜੇ ਤਾਂ ਉਹ ਤਾਂ ਪੈਦਾ ਵੀ ਨਹੀਂ ਹੋਏ ਜਿਹੜੇ ਕੰਮ ਇਹਨਾਂ ਨੇ ਕਿ ਘਰ ਹੈ ਨਹੀਂ ਵੇ, ਅਸੀਂ ਇਸ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ।
ਨਾ ਨਾ ਇੱਕ ਮਿੰਟ ਭਾਜੀ, ਮੈਂ ਤੁਹਾਨੂੰ ਰੋਕਦਾ ਇੱਥੇ, ਹਿਪੋਕ੍ਰੇਸੀ ਦੇਖੋ। ਵਾਸ਼ਿੰਗਟਨ ਦੇ ਵਿੱਚ ਨਾ ਹੋਲੋਕਾਸਟ ਮੈਮੋਰੀਅਲ ਆ, ਹੋਲੋਕਾਸਟ ਵੀ ਜਿਹੜਾ ਜਿਵੇਂ ਵੀ
ਕਤਲੇਆਮ,
ਮਾਰਿਆ ਗਿਆ ਸੀ
ਜਿਊਸ
ਨਾ,
ਦਾ ਕਤਲੇਆਮ, ਹਾਂਜੀ,
ਪਰ ਉੱਥੇ ਇਹਨਾਂ ਨੇ ਜਿਹੜਾ ਇਹਨਾਂ ਨੇ ਫਸਟ ਨੇਸ਼ਨ ਦੇ ਲੋਕਾਂ ਨੂੰ ਮਾਰਿਆ ਉਹਨਾਂ ਦਾ ਕੋਈ ਮੈਮੋਰੀਅਲ ਨਹੀਂ ਹੈਗਾ, ਫਿਰ ਉਹ ਹਿਪੋਕ੍ਰੇਸੀ
ਨਹੀਂ
ਉੱਥੇ
ਨਹੀਂ
ਦਮ ਤੋੜ
ਹਿਪੋਕ੍ਰੇਸੀ
ਜਾਂਦੀ
ਨਹੀਂ,
ਉੱਥੇ।
ਉਹ ਤਾਂ ਫਿਰ ਉਹ ਹਿਪੋਕ੍ਰੇਸੀ ਤਾਂ ਫਿਰ ਹੈਗੀ ਹੈਗੀ ਨਾ, ਉਹ ਸਿਲੈਕਟਿਵ ਹੈ ਜਿੱਦਾਂ ਤੁਸੀਂ
ਹਾਂਜੀ
ਕਹਿੰਦੇ ਹੋ ਕਿ ਸਿਲੈਕਟਿਵ ਹੈ, ਕਿ
ਸਿਲੈਕਟਿਵ,
ਫਿਰ ਜਿੱਥੇ ਵਿਕਟਮ ਬਣਨਾ ਆ ਉਹ ਵੀ ਆਪਾਂ ਵਿਕਟਮ ਹੈ,
ਹਾਂਜੀ।
ਉਹ ਤੋਂ ਬਾਅਦ
ਪਰ
ਦੇਖੋ
ਦੇਖੋ ਜਿਹੜਾ ਨਾ ਇਹਦੇ ਉੱਤੇ ਆਪਾਂ ਕਨਵਰਸੇਸ਼ਨ ਕਰ ਸਕਦੇ ਵੀ ਜਿਹੜਾ ਸਿਲੈਕਟਿਵ ਇਤਿਹਾਸ ਪੜ੍ਹਾਉਣਾ ਨਾ, ਹੁਣ ਤੁਸੀਂ ਆਪਣੇ ਘਰ ਦੀ ਗੱਲ ਦੇਖ ਲਓ, ਤੁਸੀਂ ਹੁਣ ਜਦੋਂ ਆਪਣੇ ਬੱਚੇ ਨੂੰ ਦੱਸੋਗੇ ਵੀ ਤੇਰੇ ਦਾਦਾ ਜੀ ਆਹ ਕਰਦੇ ਸੀ ਜਾਂ ਤੇਰੇ ਪੜਦਾਦਾ ਜੀ ਆਹ ਕਰਦੇ ਸੀ ਨਾ, ਆਹ ਸਾਡੇ ਕਾਰੋਬਾਰ ਆ, ਤੁਸੀਂ ਉਹਦੇ ਵਿੱਚ ਉਹ ਗੱਲਾਂ ਕੱਢ ਦੋਗੇ ਵੀ ਦਾਦਾ ਜੀ ਨੂੰ ਕਿਤੇ ਲੜਾਈ ਹੋਈ ਤੇ ਦਾਦਾ ਜੀ ਨੂੰ ਗਾਲਾਂ ਵੀ ਪਈਆਂ, ਦਾਦਾ ਜੀ ਨੂੰ ਦਾਦਾ ਜੀ ਨੇ ਮੇਰੇ ਵੀ ਚਪੇੜਾਂ ਮਾਰੀਆਂ ਹੈ ਨਾ, ਦਾਦਾ ਜੀ ਨੇ ਤੇਰੇ ਚਾਚੇ ਨੂੰ ਵੀ ਕੁੱਟਿਆ, ਉਹ ਤੁਸੀਂ ਗੱਲਾਂ ਕੱਢ ਦੋਗੇ ਕਿਉਂਕਿ ਤੁਹਾਨੂੰ ਪਤਾ ਵੀ ਉਹਦਾ ਉਹਦਾ ਫਰਕ ਨਹੀਂ ਪੈਣਾ। ਫਰਕ ਇਹ ਪਊਗਾ ਵੀ ਜਿਹੜੇ ਮੈਂ ਦਾਦਾ ਜੀ ਦੇ ਗੁਣ ਗਾ ਰਿਹਾ ਵੀ ਜਿਹੜਾ ਦਾਦਾ ਜੀ ਨੇ ਅੰਪਾਇਰ ਖੜਾ ਕੀਤਾ ਹੋਇਆ ਉਹਦੇ ਉੱਤੇ ਮਿੱਟੀ ਪੈ ਸਕਦੀ ਹੈ। ਸੋ ਉਹ ਇਹ 'ਤੇ ਨਾ ਵਧੀਆ ਡਿਬੇਟ ਹੋ ਸਕਦੀ ਹੈ ਅਤੇ ਵਧੀਆ ਅਨੈਲਿਸਿਸ ਹੋ ਸਕਦਾ ਵੀ ਕੀ ਪੜ੍ਹਾਇਆ ਜਾਵੇ ਅਤੇ ਕੀ ਨਾ ਪੜ੍ਹਾਇਆ ਜਾਵੇ, ਕਿਉਂਕਿ ਪਾਕਿਸਤਾਨ 'ਚ ਇਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ। ਪਾਕਿਸਤਾਨ 'ਚ ਕੀ ਕਰ ਰਹੇ ਉਹ ਤੁਰਕਾਂ ਦਾ ਇਤਿਹਾਸ ਪੜ੍ਹਾਈ ਜਾਂਦੇ ਉਹਨਾਂ ਨੂੰ, ਉਹ ਗਜਨੀ ਦਾ ਇਤਿਹਾਸ ਪੜ੍ਹਾਈ ਜਾਂਦੇ
ਹਾਂ
ਨੇ।
ਉਹੀ ਤਾਂ ਗੱਲ ਹੈ ਨਾ, ਉੱਥੇ ਇੱਕ ਰਾਈਟਰ ਨੇ ਫਿੱਟ ਲਾਣਤ ਵੀ ਪਾਈ ਸੀ ਉਹਨਾਂ 'ਤੇ, ਜਦੋਂ ਉਹਨਾਂ ਨੇ ਆਪਣੀ ਮਿਜ਼ਾਈਲ ਦਾ ਨਾਮ ਬਾਬਰ ਅਤੇ ਗਜ਼ਨੀ ਰੱਖਿਆ ਸੀ, ਅਤੇ ਉਹ ਕਹਿੰਦੇ ਫਿੱਟੇ ਮੂੰਹ ਤੁਹਾਡੇ, ਤੁਹਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਉਹ ਲੈ ਕੇ ਗਏ ਆ, ਟਕੇ ਟਕੇ ਦੇ ਵਿੱਚ ਵੇਚੀਆਂ ਨੇ, ਤੁਹਾਡੇ ਧਰਮ ਪਰਿਵਰਤਨ ਕੀਤੇ ਨੇ ਉਹਨਾਂ ਨੇ, ਅਤੇ ਤੁਸੀਂ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਹੋ, ਤੁਹਾਨੂੰ ਕੋਈ ਆਪਣਾ ਬੰਦਾ ਨਹੀਂ ਲੱਭਿਆ। ਉਹਨਾਂ ਨੇ ਬਾਬੇ ਨਾਨਕ ਦਾ ਹੀ ਜ਼ਿਕਰ ਕੀਤਾ ਸੀ, ਠੀਕ ਹੈ, ਵੀ ਤੁਸੀਂ ਮਤਲਬ ਲੱਖ ਲਾਣਤਾਂ ਤੁਹਾਡੇ, ਉਹਨੂੰ ਮਤਲਬ ਪਬਲਿਕਲੀ ਲੱਖ ਲਾਣਤਾਂ ਪਾਈਆਂ ਸੀਗੀਆਂ। ਸੋ ਉਹ ਮੈਂ ਪਾਕਿਸਤਾਨ ਅਸੀਂ ਗਏ ਸੀ 550 ਸਾਲਾਂ 'ਤੇ, ਉਹਦੀ ਗੱਲ ਚਲੋ ਕਰਦੇ ਹਾਂ। ਅਤੇ ਸਾਡੇ ਨਾਲ ਨਾ ਉੱਥੇ ਇੱਕ, ਉੱਥੇ ਲਾਈਨ ਦਾ ਕੋਈ ਕੰਸੈਪਟ ਨਹੀਂ ਹੈਗਾ, ਅਸੀਂ ਛਬੀਲ ਲੱਗੀ ਹੋਈ ਸੀ ਅਤੇ ਜਲ ਲੈਣ ਦੇ ਲਈ ਖੜ੍ਹੇ ਸੀ ਲਾਈਨ ਦੇ ਪਿੱਛੋਂ, ਤਿੰਨ ਚਾਰ ਮੁੰਡੇ ਨਾ ਟੀਨੇਜਰ 13-14 ਸਾਲਾਂ ਦੇ, ਅੱਧਾ ਧੱਕੇ ਮਾਰਦੇ ਅੰਗੇ ਲਾ ਚੱਕ, ਉਹ ਮੈਂ ਉਹਨੂੰ ਰੋਕਿਆ, ਮੈਂ ਕਿਹਾ ਉਹ ਲਾਈਨ ਲਾਈਨ 'ਚ ਲੱਗੋ ਪਿੱਛੇ, ਤਾਂ ਤੁਹਾਨੂੰ ਦਿਸਦੇ ਨਹੀਂ ਖੜ੍ਹੇ ਹੈਂ। ਉਹ ਅਸੀਂ ਨਾ ਫੜ ਕੇ ਖੜ੍ਹੇ ਕਰ ਲਏ ਸੀ, 4-5 ਜਣੇ ਸੀ, ਅਤੇ ਗੱਲਾਂ ਕਰ, ਮੈਂ ਕਿਹਾ ਹੋਰ ਵੀ ਜਵਾਨ, ਮੇਰੀ ਆਦਤ ਹੁੰਦੀ ਹੈ ਵੀ ਅਗਲੇ ਨਾਲ ਗੱਲ ਕਰੋ ਅਤੇ ਤਾਂ ਹੀ ਪਤਾ ਲੱਗ, ਮੈਂ
ਗੱਲ
ਕਿਹਾ
ਕਰੋ
ਵੀ ਮੈਂ ਕਿਹਾ
ਥੋੜਾ ਉਹਨੂੰ ਥੋੜਾ ਨਾ ਉਹਨੂੰ ਉਹਨੂੰ ਗਿਲਟੀ ਜਿਹਾ ਫੀਲ
ਹਾਂ,
ਕਰਵਾਓ,
ਮੈਂ ਕਿਹਾ
ਪਤਾ
ਕਿੱਦਾਂ
ਲੱਗੇ
ਵੀ
ਵੀ ਮੈਂ
ਤੁਸੀਂ
ਕੀਤਾ ਕੀ,
ਪੜ੍ਹਦੇ ਪੁੜ੍ਹਦੇ ਹੁੰਦੇ ਆ, ਕਹਿੰਦੇ ਹਾਂ ਪੜ੍ਹਦੇ ਹੁੰਦੇ ਆ,
ਹਾਂ
ਮੈਂ ਕਿਹਾ ਤੁਹਾਨੂੰ ਆਹ ਸਿਖਾਲਦੇ ਨਹੀਂ, ਅਤੇ ਪਿੱਛੇ ਇੱਕ ਨਾ ਪਾਕਿਸਤਾਨੀ ਜੈਂਟਲਮੈਨ ਖੜਾ ਸੀਗਾ ਉੱਥੇ ਦੇਖ ਲਓ,
ਹਾਂਜੀ
ਉਹ ਕਹਿੰਦਾ ਸਰਦਾਰ ਜੀ ਕਿਉਂ ਮੱਥਾ ਮਾਰਨ ਲੱਗੇ ਹੋ, ਹੈ ਇਹਨਾਂ ਨੇ ਲਾਈਨ 'ਚ ਕੀ ਲੱਗਣਾ, ਸਾਡੀ ਤਾਂ ਸਰਕਾਰਾਂ ਹੀ ਨਹੀਂ ਲਾਈਨ 'ਚ ਲੱਗਦੀਆਂ, ਸਾਡੇ ਕੌਨਸੈਪਟ ਹੀ ਨਹੀਂ ਲਾਈਨ ਵਾਲਾ, ਧੱਕੇ ਵਾਲਾ ਕੌਨਸੈਪਟ ਹੈ, ਜਿਹੜਾ ਲੈ ਗਿਆ ਲੈ ਗਿਆ, ਹੈ ਨਾ, ਇੱਥੇ ਸਕੂਲਾਂ 'ਚ ਕਹਿੰਦੇ ਪੜ੍ਹਾਉਂਦੇ ਨਹੀਂ। ਅਤੇ ਮੈਂ ਕਿਹਾ ਅੱਛਾ ਵੀ ਯਾਰ ਬੜੀ ਕਿੱਦਾਂ ਤੁਸੀਂ, ਮੈਂ ਕਿਹਾ ਤੁਹਾਨੂੰ ਕਿੱਦਾਂ ਲੱਗਦਾ, ਕਹਿੰਦਾ ਅਸੀਂ, ਕਹਿੰਦਾ ਬਹੁਤ ਖਤਰਾ ਹੈ ਜੀ, ਮੈਂ ਕਾਹਦਾ ਖਤਰਾ, ਉਹ ਕਹਿੰਦਾ ਇੰਡੀਆ ਕਿਸੇ ਵੇਲੇ ਵੀ ਅਟੈਕ ਕਰ ਸਕਦਾ, ਮੈਂ ਕਿਹਾ ਇੰਡੀਆ ਨੇ ਕੱਲ੍ਹ ਅਟੈਕ ਕਰਨਾ, ਨਹੀਂ ਨਹੀਂ ਕਹਿੰਦਾ ਉਹ, ਕਹਿੰਦਾ ਸਾਨੂੰ ਇਹ ਦੱਸਿਆ ਗਿਆ ਵੀ ਤੁਸੀਂ ਸਾਰਿਆਂ ਸਤਰਕ ਰਹਿਣਾ, ਗੁਰਪੁਰਬ ਹੈ, ਇੰਡੀਆ ਕਿਸੇ ਵੇਲੇ ਵੀ ਅਟੈਕ ਕਰ ਸਕਦਾ। ਮੈਂ ਕਿਹਾ ਯਾਰ ਇੰਡੀਆ ਨੇ ਤਾਂ ਕਦੇ ਅਟੈਕ ਹੀ ਨਹੀਂ ਕੀਤਾ, ਕੀ ਗੱਲ ਕਰਦੇ ਹੋ ਸਰਦਾਰ ਜੀ, ਉਹ ਸਿੱਖ ਮੁੰਡਿਆਂ ਦੀ ਗੱਲ ਦੱਸ ਰਿਹਾ ਲੈ ਤੁਸੀਂ, ਕਹਿੰਦਾ ਕਹਿੰਦਾ ਜਿੰਨੇ ਵੀ ਅੱਜ ਤੱਕ ਹਮਲੇ ਕੀਤੇ ਇੰਡੀਆ ਨੇ ਕੀਤੇ ਆ ਪਾਕਿਸਤਾਨ 'ਤੇ। ਮੈਂ ਕਿਹਾ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹਦੇ ਹੋ, ਕਹਿੰਦੇ ਸਾਨੂੰ ਸਾਰੇ ਸਕੂਲੇ ਇਹੀ ਪੜ੍ਹਾਉਂਦੇ ਆ, ਉਹ ਵਿਚਾਰਾ ਉਹ ਪਿੱਛੇ ਜਿਹੜਾ ਜੈਂਟਲਮੈਨ ਸੀ ਕਹਿੰਦੇ ਸਰਦਾਰ ਜੀ ਇੱਥੇ ਇਹੀ ਪੜ੍ਹਾਉਂਦੇ ਆ। ਮੈਂ ਕਿਹਾ ਯਾਰ ਤੁਹਾਨੂੰ ਤਾਂ ਪਤਾ ਹੀ ਆ, ਕਹਿੰਦੇ ਹਾਂ ਸਾਨੂੰ ਵੀ ਹੁਣ ਇੰਟਰਨੈਟ ਤੋਂ ਪਤਾ ਲੱਗਦਾ ਆ, ਪਹਿਲਾਂ ਤਾਂ ਨਹੀਂ ਸੀ ਪਤਾ ਕਹਿੰਦੇ, ਅਤੇ ਇਸ
ਨਹੀਂ
ਕਰਕੇ
ਸਾਨੂੰ ਵੀ ਦੇਖ ਲਓ, ਭਗਤ ਸਿੰਘ ਕਿੱਦਾਂ ਘੋਲ ਘੋਲ ਕੇ ਪਿਲਾਇਆ ਗਿਆ, ਫਿਰ ਗਾਂਧੀ ਪਿਲਾਇਆ ਗਿਆ, ਫਿਰ ਸਾਨੂੰ ਨਹਿਰੂ। ਇਹ ਨਾ ਦੇਖੋ ਡੈਨਮਾਰਕ ਦੇ ਵਿੱਚ ਜਿਹੜੀਆਂ ਸਕੈਂਡੀਨੇਵੀਅਨ ਕੰਟਰੀਜ਼ ਨੇ ਉਹਦੇ ਵਿੱਚ ਇਹ ਰਿਸਰਚ ਕੀਤੀ ਗਈ ਹੈ ਵੀ ਜਿਹੜਾ 7 ਸਾਲ ਦਾ ਨਿਆਣਾ ਹੁੰਦਾ ਨਾ, ਹੀ ਇਜ਼ ਟੋਟਲੀ ਰੈਡੀ ਟੂ ਅਬਜ਼ਰਵ, ਉਹ ਬਹੁਤ ਉਸ ਵੇਲੇ ਨਾ ਉਹਦੇ ਨਿਊਰੋਨਸ ਇੰਨੇ ਕੁ ਰੈਡੀ ਹੁੰਦੇ ਨੇ ਵੀ
ਆਈਡੀਆਲੋਜੀ
ਇਨਫੋਰਮੇਸ਼ਨ
ਲੈਣ
ਨੂੰ
ਵਾਸਤੇ।
ਉਹਨੂੰ ਹਾਂ ਟ੍ਰੇਨ ਕਰਨ ਵਾਸਤੇ ਨਾ ਐਜ਼ ਅ ਹਿਊਮਨ ਬੀਇੰਗ। ਇਸੇ ਕਰਕੇ ਜਿਹੜੇ ਇੱਥੋਂ ਦੇ ਜਿਹੜੇ ਸਕੂਲ ਕਰਿਕੁਲਮਸ ਨੇ ਜਾਂ ਇਹਨਾਂ ਦਾ ਜੋ ਹੈ ਵੀ ਕਦੋਂ ਪੜ੍ਹਾਉਣਾ ਸ਼ੁਰੂ ਕਰਨਾ ਆ, ਕਦੋਂ ਇਹਨਾਂ ਨੂੰ ਐਕਚੁਅਲੀ ਓਪਨ ਦਾ ਡੋਰਸ ਆਫ ਦਾ ਐਜੂਕੇਸ਼ਨ ਟੂ ਦੈਮ, ਉਹ 7 ਸਾਲ ਤੋਂ ਹੀ ਸ਼ੁਰੂ ਕਰਦੇ ਨੇ। ਇੰਡੀਆ ਦਾ 2.5 ਸਾਲ ਦੇ ਬੈਗ ਚੜ੍ਹਾਉਂਦੇ ਨੇ ਵੀ ਹਾਂ ਚੱਲ ਵੀ ਤੁਰ ਪਾ ਹੁਣ, ਹੈ ਨਾ, ਅਤੇ ਉਹ ਉਹ ਜਿਹੜੀ ਚੀਜ਼ ਇਹ ਬੱਚਿਆਂ ਨੂੰ ਸਾਨੂੰ ਵੀ ਸਿਖਾਈ ਗਈ ਉੱਥੇ, ਉੱਤੋਂ ਨਿਕਲਣਾ ਭਾਅ ਜੀ ਇੰਨਾ ਕੁ ਔਖਾ ਹੁੰਦਾ ਨਾ, ਇੰਨਾ ਕੁ ਔਖਾ ਹੁੰਦਾ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਵੀ ਜਦੋਂ ਤੱਕ ਮੈਂ ਸਿੱਖ ਇਤਿਹਾਸ ਨੂੰ ਆਪ ਨਹੀਂ ਪੜ੍ਹਨਾ ਸ਼ੁਰੂ ਕੀਤਾ, ਕਿਉਂਕਿ ਨਾ ਮਾਤਰ ਕਿਤਾਬਾਂ ਹੁੰਦੀਆਂ ਸੀ ਉੱਥੇ ਵੀ, ਅਤੇ ਬੱਚੇ ਨੇ ਬੱਚਾ ਜਦੋਂ ਟੀਨੇਜਰ ਹੁੰਦਾ ਆ ਉਹਨੇ ਕਿਹੜਾ ਪੱਲਿਓਂ ਪੈਸੇ ਲੈ ਕੇ ਤਾਂ ਕੋਈ ਹੋਰ ਕਿਤਾਬਾਂ ਤਾਂ ਖਰੀਦੀਆਂ ਨਹੀਂ, ਉਹਦੀਆਂ ਤਾਂ ਦੂਜੀਆਂ ਨਹੀਂ ਮੁੱਕਦੀਆਂ, ਹੈ ਨਾ। ਅਤੇ ਡਾਕਟਰ ਸੁਖਦਿਆਲ ਸਿੰਘ ਹੋਣਾ ਜਦੋਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਪੜ੍ਹੀ ਹੈ ਵੀ ਉਹ ਮੇਰੇ ਲਈ ਤਾਂ ਬਹੁਤ ਇੱਕ ਆਈ ਓਪਨਰ ਸੀ ਅਤੇ ਇੱਕ ਮਾਇੰਡ ਚੇਂਜਰ ਸੀ ਵੀ ਜਿੱਦਾਂ ਆਪਣੇ ਹੀ ਸੋ ਕਾਲਡ ਜਿਹੜੇ ਬੁੱਧੀਜੀਵੀ ਨੇ ਉਹ 10-10 ਰੁਪਏ ਵਾਲੇ ਜਿਹੜੇ ਪ੍ਰਚਾਰਕ ਨੇ ਉਹ ਕਰਦੇ ਰਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਹ ਕਰਤਾ ਸੀ ਉਹ ਕਰਤਾ ਸੀ ਉਹ ਤਾਂ ਡਾਕੂ ਸੀ ਅਤੇ ਆਹ ਸੀ ਉਹ, ਜਦੋਂ ਤੁਸੀਂ ਪੜ੍ਹਦੇ ਹੋ ਨਾ ਫਿਰ ਇਹ ਮਿਸਲਾਂ ਨੂੰ ਨਿੰਦਦੇ ਨੇ ਵੀ ਅਸੀਂ ਆਪਸ 'ਚ ਲੜਦੇ ਰਹਿੰਦੇ ਹਾਂ। ਉਹ ਜਦੋਂ ਤੁਸੀਂ ਪੜ੍ਹਦੇ ਨਾ ਉਹਦੇ ਵਿੱਚ ਡਾਕਟਰ ਸੁਖਦਿਆਲ ਸਿੰਘ ਹੁਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਜਿਹੜੀਆਂ ਮਿਸਲਾਂ ਆਪਸ 'ਚ ਖੈਬੜਦੀਆਂ ਹੁੰਦੀਆਂ ਸੀ ਹਮੇਸ਼ਾ ਹੀ, ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਡਾਕਟਰ ਦੂਜਾ ਸੋਰੀ ਬਾਬਾ ਬੰਦਾ ਸਿੰਘ ਬਹਾਦਰ ਆ ਰਹੇ ਨੇ, ਉਹ ਸਾਰੇ ਸਤਲੁਜ ਦੇ ਕੰਢੇ ਤੇ ਪਹੁੰਚ ਗਏ ਤੇ ਉਹਨਾਂ ਦੀ ਉੱਥੇ ਉਹ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਉਹ ਉਧਰੋਂ ਆਉਣਗੇ ਤੇ ਸਾਨੂੰ ਕਦੋਂ ਇਧਰੋਂ ਆਵਾਜ਼ ਵੱਜੂਗੀ ਤੇ ਅਸੀਂ ਉਧਰ ਪਹੁੰਚ ਜਾਣਾ। ਇਹ ਜਿਹੜੀ ਸਿੱਖ ਸਪਿਰਿਟ ਆ, ਇਹ ਜਦੋਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਓਗੇ, ਮੈਂ ਆਪਣੇ ਬੇਟੇ ਨੂੰ ਐਗਜ਼ਾਮਪਲ ਦਿੰਦਾ ਹੁੰਦਾ ਇਸ ਚੀਜ਼ ਦੀ ਬਹੁਤ ਜ਼ਿਆਦਾ, ਉਹ ਬੱਚੇ ਨੂੰ ਐਂ ਲੱਗਦਾ ਵੀ ਚਲੋ ਇਹ ਜਿਹੜੇ ਆਪਸ 'ਚ ਖੈਬੜਦੇ ਨੇ ਜਾਂ ਆਪਸ 'ਚ ਬੋਲ ਬੁਲਾਰਾ ਹੁੰਦਾ ਆ ਵਾਟ ਨਾਟ, ਕਈ ਬੱਚਿਆਂ ਲਈ ਇਹ ਬਹੁਤ ਡਿਸਹਾਰਟਨਿੰਗ ਹੋ ਜਾਂਦਾ ਨਾ, ਉਹ ਐਂਡ 'ਚ ਇਹਨਾਂ ਨੇ ਫਿਰ ਇਕੱਠੇ ਹੋ ਜਾਣਾ। ਉਹ ਇੱਕ ਬਹੁਤ ਹੀ ਪੋਜ਼ਿਟਿਵਿਟੀ ਵਾਲੀ ਤੁਸੀਂ ਆਪਣੇ ਬੱਚੇ ਨੂੰ ਵਾਈਬ ਦਿੰਦੇ ਹੋ ਵੀ ਹਾਂ ਸਾਡੀ ਸੋਸਾਇਟੀ 'ਚ ਪ੍ਰੋਬਲਮਸ ਹੈਗੀਆਂ ਨੇ, ਸਾਡੇ ਲੋਕਾਂ 'ਚ ਪ੍ਰੋਬਲਮਸ ਹੈਗੀਆਂ ਨੇ, ਪਰ ਜਦੋਂ ਸਾਨੂੰ ਲੋੜ ਪੈਂਦੀ ਆ ਅਸੀਂ ਸਾਰੇ ਆਪਣੇ ਜੋ ਸ਼ਿਕਾਇਤਾਂ ਨੇ ਇੱਕ ਦੂਜੇ ਨਾਲ ਉਹਨੂੰ ਭੁੱਲ ਭੁਲਾ ਕੇ, ਵਿਚ ਇਜ਼ ਅ ਵੈਰੀ ਬਿਗ ਥਿੰਗ, ਵੀ ਉਹ ਗ੍ਰਜਿਜ਼ ਸਾਰੇ ਆਪਾਂ ਪਿੱਛੇ ਛੱਡ ਕੇ
ਜੀ
ਅਤੇ ਅਸੀਂ ਇਕੱਠੇ ਹੋ ਜਾਂਦੇ ਹਾਂ ਅਤੇ ਇਹ ਸਾਡੇ ਇਤਿਹਾਸ 'ਚ ਪਿਆ ਆ। ਪਰ ਥੈਂਕਸ ਟੂ CBSE PSEB ਪੰਜਾਬ ਸਕੂਲ ਸਿੱਖਿਆ ਬੋਰਡ, ਉਹ ਪੜ੍ਹਾਇਆ ਨਹੀਂ ਗਿਆ ਕਿਉਂਕਿ ਉਹਦੇ ਨਾਲ ਕੀ ਹੈ, ਉਹਦੇ ਨਾਲ ਮੋਟੀਵੇਸ਼ਨ ਮਿਲਦੀ ਬੱਚਿਆਂ ਨੂੰ ਇਕੱਠੇ ਰਹਿਣਾ, ਸਮਾਜ ਵਿੱਚ ਇਕੱਠੇ ਰਹਿਣਾ, ਆਪਸ 'ਚ ਤੁਸੀਂ ਲੜਨਾ ਝਗੜਨਾ ਘੱਟ ਆ। ਸਾਡੇ ਤਾਂ ਇਹਨਾਂ ਨੇ ਸ਼ਰੀਕੇਬਾਜ਼ੀਆਂ ਇੰਨੀਆਂ ਬਣਾਤੀਆਂ ਵੀ ਚਾਚੇ ਦਾ ਜਿਹੜਾ ਪੋਤੇ ਆ ਇੱਥੇ ਗੋਰੇ ਮਾਰਨਾ ਕਹਿਣਗੇ ਵੀ ਇਹ ਮੇਰਾ ਕਜ਼ਨ ਆ ਅਤੇ ਅਸੀਂ ਕਹਾਂਗੇ ਸਾਡੇ
ਸਾਡਾ
ਸ਼ਰੀਕੇ 'ਚੋਂ
ਸ਼ਰੀਕ
ਆ,
ਹੈ,
ਦੱਸ
ਸ਼ਰੀਕ ਹੈ ਤੁਹਾਡਾ
ਵੀ ਐਡੀ ਬਲੱਡ ਲਾਈਨ ਕਿਹੜੀ ਦੂਰ ਹੋ ਗਈ ਤੁਹਾਡੀ,
ਨਹੀਂ ਉਹ
ਨਾਲ ਦੇ ਕੰਧ ਹੁੰਦੀ ਆ।
ਨਹੀਂ ਇਹਦੇ ਬਾਰੇ ਚਲੋ ਆਪਾਂ ਫਿਰ ਡੀਪ ਚਿੰਤਨ ਕਰਾਂਗੇ ਕਿ ਜਿਹੜੀ ਮਿਸ ਇਨਫੋਰਮੇਸ਼ਨ ਹੈ, ਡਿਸ ਇਨਫੋਰਮੇਸ਼ਨ ਜਿਹਨੂੰ ਕਹਿੰਦੇ ਆ, ਉਹਦੇ ਵਿੱਚ
ਹਾਂਜੀ ਹਾਂਜੀ
ਇੱਕ ਜਿਹੜਾ ਬਹੁਤ ਚਲਨ ਚੱਲ ਰਿਹਾ ਸਰਕਾਰਾਂ ਦਾ, ਅਤੇ ਆਪਾਂ ਗੱਲ
ਹਾਂਜੀ
ਕਰੀਏ ਕਿ ਸ਼ੁਰੂ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਹਿੰਦੇ ਕਿ ਇੱਕ ਮਤਲਬ ਪਲੇ ਬੁੱਕ ਹੈ ਦਿਸਦੀ ਹੈ ਵੀ ਇੱਕ ਮੈਨੂਅਲ ਹੈ, ਕਿਤਾਬ ਹੈ, ਜਦੋਂ ਕਿਸੇ ਨੂੰ ਬਦਨਾਮ
ਹਾਂਜੀ
ਕਰਨਾ ਹੋਵੇ, ਕਿਸੇ ਨੂੰ ਹੇਠਾਂ ਲਾਉਣਾ ਹੋਵੇ ਤਾਂ ਉਹ ਕਿਤਾਬ, ਉਹ ਸੇਮ ਕਿਤਾਬ ਹੈ, ਸੇਮ ਟੈਕਟਿਕ ਹੈ। ਹੁਣ ਇਜ਼ਰਾਈਲ ਅਤੇ ਗਾਜ਼ਾ ਦੀ ਲੜਾਈ ਚੱਲ ਰਹੀ ਹੈ, ਇਜ਼ਰਾਈਲ ਅਤੇ ਲਬਨਾਨ ਦੀ ਲੜਾਈ ਚੱਲ ਰਹੀ ਹੈ, ਇਜ਼ਰਾਈਲ ਅਤੇ ਇਰਾਨ ਦੀ ਲੜਾਈ ਚੱਲ ਰਹੀ ਹੈ, ਬੇਸਿਕਲੀ ਉਹ ਵਿਚਾਲੇ ਬੈਠਾ ਸਾਰਿਆਂ ਨਾਲ ਲੜੀ ਜਾ ਰਿਹਾ। ਅਤੇ ਉੱਧਰ ਸਾਊਦੀ ਅਰਬ ਦੀ ਕੋਈ ਲੜਾਈ ਨਹੀਂ, ਆਪਸ 'ਚ ਉਹਨਾਂ ਦੀ ਹਜੇ ਕੋਈ ਲੜਾਈ ਨਹੀਂ ਹੈਗੀ, ਜੇ ਲੜਾਉਂਦੇ ਵੀ ਆ ਤਾਂ ਬਾਹਰਲੇ ਬੰਦੇ ਲੜਾ ਰਹੇ ਨੇ। ਅਤੇ ਉਹਦੇ ਵਿੱਚ ਕੀ ਹੋ ਰਿਹਾ ਆ
ਹਾਂਜੀ
ਕਿ ਡੈਨਮਾਰਕ ਦੇ ਵਿੱਚ ਐਮਸਟਰਡਮ ਦੇ ਵਿੱਚ ਮੈਚ ਹੋਇਆ ਫੁੱਟਬਾਲ ਦਾ, ਅਤੇ ਖਬਰ
ਹਾਂਜੀ
ਛਾਪ ਦਿੱਤੀ ਪਈ ਜਿਹੜੇ ਗਾਜ਼ਾ ਸਪੋਰਟਰਾਂ ਨੇ, ਇਜ਼ਰਾਈਲ ਦੇ ਜਿਹੜੇ ਫੈਨ ਨੇ ਉਹਨਾਂ ਨੂੰ ਕੁੱਟਿਆ, ਮਾਰਿਆ, ਨੁਕਸਾਨ ਕੀਤਾ, ਭੰਨ ਤੋੜ ਕੀਤੀ, ਦੰਗੇ ਹੋ ਗਏ। ਹਰ ਨਿਊਜ਼ ਨੇ ਇਹ ਮਤਲਬ ਕਲੇਸ਼ ਪਾਇਆ ਚਲਾਇਆ, ਅਤੇ ਗੁਰਪ੍ਰੀਤ ਗਿੱਲ ਹੁਣੀ ਗਾਇਬ ਹੋ ਗਏ ਨੇ, ਚੱਕਰ ਘੁੰਮਣ ਲੱਗ ਗਿਆ, ਅਤੇ ਮੈਨੂੰ ਲੱਗਦਾ ਕਿ ਥੋੜ੍ਹੀ ਦੇਰ ਬਾਅਦ ਆਉਣਗੇ ਸਾਡੇ ਨਾਲ। ਅਤੇ ਖੈਰ ਮੈਂ ਆਪਣੀ ਗੱਲ ਜਾਰੀ ਰੱਖਦਾ ਕਿਉਂਕਿ ਰੇਡੀਓ 'ਤੇ ਗੱਲ ਚੱਲਦੀ ਹੈ। ਸੋ ਗੱਲ ਇਹ ਬਣੀ ਕਿ ਬੜੇ ਦੰਗੇ ਹੋ ਗਏ, ਹੈ ਨਾ, ਕੁੱਟਮਾਰ ਹੋ ਗਈ, ਸਾਰੀਆਂ ਨਿਊਜ਼ CNN ਤੋਂ ਲੈ ਕੇ ਰੂਟਰਸ ਜਿਹੜੇ ਕਿ ਵੀਡੀਓ ਡਿਸਟ੍ਰੀਬਿਊਟ ਵੀ ਕਰਦਾ ਆ, ਉਹਨਾਂ ਨੇ ਵੀ ਇਹ ਗੱਲ ਕਰਤੀ। ਖੈਰ ਮੈਨੂੰ ਲੱਗਦਾ ਕਿ ਗੁਰਪ੍ਰੀਤ ਵੱਲੋਂ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਅਤੇ ਅਸੀਂ ਉਹਨਾਂ ਨੂੰ ਵਟਸਐਪ 'ਤੇ ਵੀ ਲੈ ਸਕਦੇ ਹਾਂ, ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਵਟਸਐਪ 'ਤੇ ਸ਼ਾਮਿਲ ਕਰ ਲਈਏ ਤਾਂ ਕਿ ਆਪਣੀ ਗੱਲਬਾਤ ਜਿਹੜੀ ਆ ਉਹ ਸਿਰੇ ਚੜ੍ਹ ਜਾਵੇ। ਅਤੇ ਜਦੋਂ ਤੱਕ ਉਹ ਆਉਂਦੇ ਨੇ ਮੈਂ ਸੁਨੇਹ ਵੀ ਲੈਂਦੇ, ਸੁਖਵਿੰਦਰ ਸੌਂਧ ਭਾਅ ਜੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਪ੍ਰੀਤ ਗਿੱਲ ਮੇਰੇ ਨਾਲ ਸ਼ਾਮਿਲ ਹੋ ਚੁੱਕੇ ਨੇ ਵਟਸਐਪ ਦੇ ਜ਼ਰੀਏ। ਗੁਰਪ੍ਰੀਤ ਆ ਰਹੀ ਆਵਾਜ਼?
ਹਾਂਜੀ ਆਵਾਜ਼ ਆ ਰਹੀ, ਉਹ ਮੇਰਾ ਲੈਪਟਾਪ ਗਿਵ ਅਪ ਕਰ ਗਿਆ, ਆਈ ਡੋਨਟ ਨੋ ਕੀ ਹੋਇਆ।
ਲੈਪਟਾਪ ਨੇ ਹੱਥ ਖੜੇ ਕਰਤੇ, ਕਹਿੰਦੇ ਯਾਰ ਇਹ ਤਾਂ ਜ਼ਿਆਦਾ ਹੀ ਹੋ ਗਿਆ ਕੰਮ।
ਬਿਨਾਂ ਦੂਜਾ ਮੈਨੂੰ ਵਾਰਨਿੰਗ ਦਿੱਤੇ ਗਿਵ ਅਪ ਕਰ ਗਿਆ।
ਅੱਛਾ, ਚਲੋ ਕੋਈ ਗੱਲ ਨਹੀਂ। ਅਤੇ
ਹਾਂਜੀ
ਹਾਂਜੀ, ਸੋ ਸਾਡੀ ਗੱਲਬਾਤ ਜਾਰੀ ਆ। ਸੋ ਐਮਸਟਰਡੈਮ ਦੀ ਗੱਲ ਚੱਲ ਰਹੀ ਹੈ ਸਾਡੀ, ਅਤੇ
ਹਾਂਜੀ
ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਹਿਲੀ ਖਬਰ ਜਿਹੜੀ ਲੱਗੀ ਉਹ ਇਹ ਲੱਗੀ ਕਿ ਮਤਲਬ ਇਜ਼ਰਾਈਲ ਦੀ ਗਵਰਨਮੈਂਟ ਤੱਕ ਨੇ ਖੰਡਨ ਕਰਤਾ, ਇਹ ਐਂ ਕਰਤਾ, ਅਟੈਕ ਉਹ ਕਰਤਾ, ਅਤੇ ਜਦੋਂ ਬਾਅਦ ਦੇ ਵਿੱਚੋਂ ਉਹ ਜਿਹੜੀ ਲੇਡੀ ਦਾ ਵੀਡੀਓ ਕਵਰੇਜ ਚੱਕੀ, ਉਹਨੇ ਲਿਖਿਆ ਹੋਇਆ ਸੀਗਾ ਵੀ ਐਕਚੁਅਲੀ ਇਜ਼ਰਾਈਲ ਦੇ ਜਿਹੜੇ ਮੁਕੈਬੀ ਸ਼ਾਇਦ ਕਲੱਬ ਹੈ ਉਹਨਾਂ ਨੇ ਦੰਗੇ ਕੀਤੇ ਨੇ, ਉਹਨਾਂ ਨੇ ਕੁੱਟੇ ਨੇ, ਉਹਨਾਂ ਨੇ ਗਾਣੇ ਵੀ ਗਾਏ, ਵੀਡੀਓ ਸਾਰੀ, ਫਿਰ ਇੱਕ ਟੀਨੇਜਰ ਨੇ ਵੀ ਵੀਡੀਓ ਪਾਇਆ, ਅਤੇ ਉਹਨੇ ਬੜੀਆਂ ਮਤਲਬ ਫਿੱਟ ਲਾਣ ਤਾਂ ਪਾਈਆਂ ਮੀਡੀਆ ਨੂੰ ਵੀ ਇਹਨਾਂ ਨੂੰ ਚੇਂਜ ਕਰੋ, ਪਰ ਉਹਨਾਂ ਨੇ ਚੇਂਜ ਕੀਤਾ ਪਰ ਪੂਰਾ ਚੇਂਜ ਨਹੀਂ ਕੀਤਾ, ਜਿਸ ਸ਼ਿੱਦਤ ਨਾਲ ਪਹਿਲਾਂ ਕੀਤਾ ਸੀ ਉਸ ਹਿਸਾਬ ਨਾਲ ਨਹੀਂ ਕੀਤਾ। ਸੋ ਇਹ ਦੰਗੇ ਹੋਏ ਉਲਟ, ਜਿਹੜਾ ਮਤਲਬ ਕੁੱਟਮਾਰ ਉਲਟ ਹੋਈ, ਪਰ ਇਹਨੂੰ ਪੇਸ਼ ਫਾਲਸ ਫਲੈਗ ਦੇ ਰਾਹੀਂ ਹੋਰ ਕੀਤਾ ਗਿਆ। ਇਹੀ ਹਾਲ ਟੋਰੋਂਟੋ ਦੇ ਵਿੱਚ ਮੰਦਰ ਦੀ ਜਿਹੜਾ ਅਟੈਕ ਹੋਇਆ ਉਹਦੇ 'ਚ ਵੀ ਇਹੀ ਆ, ਹਮਲਾ ਹੋ ਗਿਆ, ਹਮਲਾ ਹੋ ਗਿਆ, ਬਾਅਦ ਦੇ ਵਿੱਚ ਗੱਲ ਨਿਕਲੀ ਦੂਜੇ ਪਾਸੇ ਨੂੰ। ਸੋ ਇੱਕ ਸਿਸਟਮੈਟਿਕ ਤਰੀਕੇ ਨਾਲ ਇੱਕੋ ਹੀ ਕਿਤਾਬ ਦੇ ਇੱਕੋ ਹੀ ਪੰਨੇ ਤੋਂ ਪੜ੍ਹ ਕੇ ਇਹ ਸਿਸਟਮ ਚੱਲ ਰਿਹਾ ਆ। ਗੁਰਪ੍ਰੀਤ, ਇਹਦੇ ਬਾਰੇ ਕੀ ਵਿਚਾਰ ਹੈ?
ਇਹ ਭਾਈ ਬਿਲਕੁਲ ਤੁਸੀਂ ਸਹੀ ਹੋ। ਇਹ ਇਹ ਅਮਿਤ ਸ਼ਾਹ ਵੀ ਮੰਨਿਆ ਸੀ ਇੱਕ ਵਾਰੀ ਆਪਣੇ ਅਮਿਤ ਸ਼ਾਹ ਨੇ
ਜੀ
ਹਾਂਜੀ ਹਾਂਜੀ
ਤੁਹਾਡਾ ਸਿਸਟਮ ਜੁੜ ਗਿਆ ਦੋਰੀ ਵਾਰੀ।
ਇੱਕ ਮਿੰਟ
ਇਹਨੂੰ
ਇੱਕ
ਇਹਨੂੰ ਬੰਦੇ ਕਰ ਲਓ ਕਿਉਂਕਿ ਆਡੀਓ ਹੀ ਆਪਾਂ ਚੱਲੀ ਚੱਲਦੇ ਹਾਂ।
ਅੱਛਾ ਜੀ ਹਾਂਜੀ ਇਹ ਨਾ ਅਮਿਤ ਸ਼ਾਹ ਨੇ ਇੱਕ ਰੈਲੀ 'ਚ ਮੰਨਿਆ ਸੀ ਵੀ ਸਾਡੇ ਕੋਲ ਸਾਰੀ ਟੂਲ ਕਿੱਟ ਹੈਗੀ ਆ ਵੀ ਕਿੱਦਾਂ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਮਿੰਟ ਲਾਉਂਦੇ ਹਾਂ ਅਸੀਂ ਵੀ ਵਟਸਐਪ ਨੇ ਇਹ ਕ੍ਰਾਂਤੀ ਲਿਆਂਦੀ ਹੋਈ ਵੀ ਤੁਸੀਂ 500-600 ਬੰਦਾ ਇਕੱਠਾ ਜੋੜ ਲਓ ਉਹਦੇ ਵਿੱਚ ਇੱਕ ਜਾਰੀ ਕਰਨਾ ਹੁੰਦਾ ਤੇ ਉਹ ਮੈਸੇਜ ਨਾਲ ਕੀ ਹੁੰਦਾ ਵੀ ਭੀੜ ਇਕੱਠੀ ਕਰ ਲੈਂਦੇ ਹੋ ਦੂਜੇ ਪਾਸੇ ਨਿਰਦੇਸ਼ ਦਿੱਤੇ ਹੁੰਦੇ ਨੇ ਵੀ ਮੀਡੀਆ ਨੂੰ ਤਾਂ ਪਹਿਲਾਂ ਹੀ ਇਹਨਾਂ ਨੂੰ ਉੱਪਰੋਂ ਆ ਜਾਂਦੀਆਂ ਨੇ ਨਿਰਦੇਸ਼ ਆ ਜਾਂਦੇ ਨੇ ਵੀ ਤੁਸੀਂ ਆਹ ਚੀਜ਼ ਚਲਾਉਣੀ ਹੈ ਤੇ ਫੁਟੇਜ ਤੁਹਾਨੂੰ ਮਿਲ ਜੂਗੀ ਫਿਰ ਮੀਡੀਆ ਨੂੰ ਫੁਟੇਜ ਮਿਲ ਜਾਂਦੀ ਹੈ ਮੀਡੀਆ ਉਹ ਖਬਰ ਇੱਕ ਪਾਰਟੀਕੁਲਰ ਕਮਿਊਨਿਟੀ ਨੂੰ ਟਾਰਗੇਟ ਕਰਨ ਲਈ
ਚਲਾਉਂਦਾ।
ਕਰ ਦਿੰਦਾ ਇਹ ਹੁਣ ਜਿਹੜਾ ਐਮਸਟਰਡੈਮ ਦੇ ਵਿੱਚ ਹੋਇਆ ਇਹ ਦੇਖੋ ਇਜ਼ਰਾਈਲ ਦਾ ਬਹੁਤ ਜ਼ਿਆਦਾ ਜ਼ੋਰ ਲੱਗਾ ਹੋਇਆ ਵੀ ਜਿਹੜੇ ਪੈਲਸਟਾਈਨਸ ਨੇ ਉਹਨਾਂ ਨੂੰ ਜਾਂ ਜਿਹੜੇ ਪੈਲਸਟਾਈਨਸ ਦੇ ਹੱਕ 'ਚ ਬੋਲਦੇ ਨੇ ਉਹਨਾਂ ਨੂੰ ਵਿਲਨ ਦਿਖਾਇਆ ਜਾਵੇ ਉਹ ਜਿੱਦਾਂ ਹੁਣ ਉਹ ਪਿੱਛੇ ਜਿਹੇ ਇਹਨਾਂ ਨੇ ਜਦੋਂ 7 ਅਕਤੂਬਰ ਨੂੰ ਅਟੈਕ ਹੋਇਆ ਸੀ ਨਾ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਹਿੰਦੇ ਜੀ ਉੱਥੇ ਬੇਬੀਜ਼ ਨੂੰ ਓਵਨਸ ਦੇ ਵਿੱਚ ਭੁੰਨਿਆ ਗਿਆ ਅਤੇ ਉਹ ਜਦੋਂ ਫੈਕਟ ਚੈੱਕ ਕਰਨ ਵਾਲੇ ਲੋਕਾਂ ਨੇ ਫੈਕਟ ਚੈੱਕ ਕੀਤਾ ਅਤੇ
ਕੁਛ
ਉਹ
ਨਹੀਂ
ਕੁਛ
ਨਿਕਲਿਆ
ਨਹੀਂ
ਸੀ, ਕੁਛ ਵੀ ਨਹੀਂ ਨਿਕਲਿਆ ਸੀ ਉਹ।
ਪਰ ਉਹ ਗੱਲ ਹੈ ਨਾ ਵੀ ਉਹ ਵਿੰਸਟਨ ਚਰਚਿਲ ਨੇ ਗੱਲ ਕਹੀ ਸੀ ਕਹਿੰਦਾ ਜਦੋਂ ਤੱਕ ਸੱਚ ਉੱਠ ਕੇ ਆਪਣੇ ਕੱਪੜੇ ਹੀ ਪਾਉਂਦਾ ਆ ਤੇ ਉਦੋਂ ਤੱਕ ਝੂਠ 100 ਕਿਲੋਮੀਟਰ ਅੱਗੇ ਨਿਕਲ ਗਿਆ ਹੁੰਦਾ ਤੇ ਪਰ ਹੁਣ ਇਹ ਹੋ ਰਿਹਾ ਵੀ ਇਹ ਜਿੰਨੀ ਵਾਰੀ ਇਹ ਡੀਬੰਕ ਹੋ ਰਹੇ ਨੇ ਕਿਉਂਕਿ ਫੈਕਟ ਚੈੱਕਰ ਬੈਠੇ ਨੇ ਗਾਰਡੀਅਨ ਵਰਗੇ ਨਿਊਜ਼ ਪੇਪਰ ਉਹ ਫੈਕਟ ਚੈੱਕ ਕਰਦੇ ਨੇ ਜਦੋਂ ਦੇਖਦੇ ਨੇ ਈਵਨ ਕਿ ਬੀਬੀਸੀ ਵਾਲਿਆਂ ਨੇ ਐਡਮਿਟ ਕੀਤਾ ਵੀ ਅਸੀਂ ਬ੍ਰੇਕਿੰਗ ਨਿਊਜ਼ ਤੋਂ ਪਰੇ ਹੋ ਰਹੇ ਹਾਂ ਕਿਉਂਕਿ ਬ੍ਰੇਕਿੰਗ ਨਿਊਜ਼ 'ਚ ਇਹ ਸ਼ੋਰ ਨਹੀਂ ਹੁੰਦਾ ਵੀ ਇਜ਼ ਦਿਸ ਅ ਰੀਅਲ ਨਿਊਜ਼
ਰੀਅਲ
ਔਰ
ਵਨ ਮੈਨੂਫੈਕਚਰਡ
ਹੈ ਨਾ।
ਹੁੰਦੇ।
ਹਾਂ ਹੁਣ IDF ਹੈ ਜਿਹੜੀ ਆਸਟ੍ਰੇਲੀਅਨ ਸੋਰੀ ਇਜ਼ਰਾਈਲੀ ਡਿਫੈਂਸ ਫੋਰਸ ਹੈ ਉਹਦੀ ਕ੍ਰੈਡੀਬਿਲਟੀ ਬਹੁਤ ਜ਼ਿਆਦਾ ਥੱਲੇ ਆ ਗਈ ਹੈ ਤੁਸੀਂ ਟਵਿੱਟਰ 'ਤੇ ਜਾ ਕੇ ਦੇਖਿਓ ਮੈਂ ਤਾਂ ਦੇਖਦਾ ਰਹਿੰਦਾ ਹੁੰਦਾ ਵੀ ਉਹਨਾਂ ਨੂੰ ਤਾਂ ਇੰਨਾ ਜ਼ਿਆਦਾ ਡੀਬੰਕ ਕੀਤਾ ਜਾ ਰਿਹਾ ਨਾ ਵੀ ਉਹਨਾਂ ਨੂੰ ਪਹਿਲਾਂ ਬਹੁਤ ਗਲੋਰੀਫਾਈ ਕੀਤਾ ਸੀ ਵੈਸਟਰਨ ਮੀਡੀਆ ਦੇ ਵਿੱਚ ਵੀ IDF ਇੱਦਾਂ ਆ ਪਰ ਜਦੋਂ ਦਾ ਈਲਨ ਮਸਕ ਨੇ ਟਵਿੱਟਰ ਨੂੰ ਓਵਰ ਕੀਤਾ ਉਹਨੇ ਰਿਸਟ੍ਰਿਕਸ਼ਨਸ ਹੀ ਹਟਾ ਦਿੱਤੀਆਂ ਨੇ ਵੀ ਕੋਈ ਤੁਸੀਂ ਜਿਹੜੀ ਮਰਜ਼ੀ ਪਾ ਦਿਓ ਕਤਲ ਕੁਤਲ ਵਾਲੀ ਜੋ ਮਰਜ਼ੀ ਪਾ ਦਿਓ ਦੇ ਰਿਸਟ੍ਰਿਕਸ਼ਨਸ ਉਹ ਜਦੋਂ ਹੁਣ ਉਹ IDF ਨੂੰ ਪੁੱਠਾ ਪੈ ਗਿਆ ਉਹ ਵੀ IDF ਜਿੱਦਾਂ ਪ੍ਰੈਸ ਰਿਪੋਰਟਰਸ ਨੂੰ ਸਿਰ 'ਚ ਗੋਲੀਆਂ ਮਾਰ ਰਹੀ ਹੈ ਉਹਦੀਆਂ ਵੀਡੀਓਜ਼ ਬਣ ਰਹੀਆਂ ਨੇ ਲੋਕ ਸ਼ੇਅਰ ਰਾਈਟ ਹੁਣ ਇਹ ਕੈਨੇਡਾ ਦੇ ਵੱਲ ਆਪਾਂ ਆ ਜਾਈਏ ਕੈਨੇਡਾ ਦੇ ਵਿੱਚ ਹੁਣ ਇਹ ਖਬਰਾਂ ਇਹ ਆ ਰਹੀਆਂ ਨੇ ਵੀ ਉਹ ਜਿਹੜਾ ਬ੍ਰੈਂਪਟਨ ਦੇ ਮੰਦਰ ਦੇ ਵਿੱਚ ਜਿਹੜਾ ਜਿੱਥੋਂ ਸਾਰਾ ਮਸਲਾ ਸ਼ੁਰੂ ਹੋਇਆ ਇਹ ਪਹਿਲਾਂ ਹੀ 3-4 ਜਥੇਬੰਦੀਆਂ ਹੋਰ ਪਹੁੰਚੀਆਂ ਹੋਈਆਂ ਸੀ ਪਹਿਲਾਂ ਪਤਾ ਸੀ ਵੀ ਉੱਥੇ ਖਾਲਿਸਤਾਨ ਵਾਲਿਆਂ ਨੇ ਆ ਕੇ ਪ੍ਰੋਟੈਸਟ ਕਰਨਾ ਕਿਉਂਕਿ ਵੈਨਕੂਵਰ ਦੇ ਇੱਕ ਗੁਰਦੁਆਰਾ ਦੇ ਵਿੱਚ ਖਾਲਸਾ ਦੀਵਾਨ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਹੈ ਉੱਥੇ ਉੱਥੇ ਸੇਮ ਇੰਸੀਡੈਂਟ ਹੋਇਆ ਉੱਥੇ ਇਹ ਗਏ ਨੇ ਕੌਂਸਲੇਟ ਵਾਲੇ ਉੱਥੇ ਵੀ ਖਾਲਿਸਤਾਨ ਵਾਲਿਆਂ ਨੇ ਵਿਰੋਧ ਕੀਤਾ ਵੀ ਵਿਰੋਧ ਮਤਲਬ ਸਾਰਾ ਕੀਤਾ ਸੋ ਇਹਨਾਂ ਨੂੰ ਲੱਗ ਗਈ ਸੀ ਵੀ ਇਹਨਾਂ ਨੇ ਜੇ ਇਹ ਮੰਦਰ 'ਚ ਗਏ ਤੇ ਉੱਥੇ ਵੀ ਹੋਊਗਾ ਸੋ ਇਹ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸੀ ਫਿਰ ਹੁਣ ਪੁਜਾਰੀ ਦੀ ਵੀਡੀਓ ਦੇਖੀ ਹੋਣੀ ਤੁਸੀਂ ਮੈਂ ਵੀ
ਹਾਂ ਮੈਂ
ਆਪਣੇ
ਦੇਖੀ ਆ।
ਉਹ ਕਹਿੰਦਾ ਸ਼ੁਰੂ ਦਾ ਅਸੀਂ ਕੀਤਾ
ਉਹ ਮੰਨਿਆ ਉਹ ਤਾਂ ਵੀਡੀਓ ਤੇ ਮੰਨ ਰਿਹਾ ਤੇ ਫਿਰ ਉਹਦੀ ਗ੍ਰਿਫਤਾਰ ਵੀ ਤਾਂ ਹੀ ਹੋਈ ਉਹਨੂੰ ਗ੍ਰਿਫਤਾਰ ਵੀ ਤਾਂ ਹੀ ਕੀਤਾ ਨਾ ਫਿਰ।
ਹਾਂਜੀ ਤੇ ਮੈਂ ਦੇਖੋ ਇਹ ਇਸ ਚੀਜ਼ ਨੂੰ ਨਾ ਉਹ ਜਿਹੜਾ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਵੀ ਸੱਚ ਨੇ ਹੀ ਜਿੱਤਣਾ ਐਂਡ ਵਿੱਚ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ 5 ਸਾਲ ਜ਼ੋਰ ਲਾ ਲਓ 4 ਸਾਲ ਜ਼ੋਰ ਲਾ ਲਓ ਉਹ ਦਿੱਲੀ ਦਾ ਜਿੱਦਾਂ ਪਹਿਲੋਂ ਉਹ ਸਿੱਖ ਦੰਗੇ ਕਹਿੰਦੇ ਸੀ ਫੇਰ ਆਏ ਸਿੱਖ ਰੋਇਟਸ ਹੁਣ ਜਨੋਸਾਈਡ ਤੇ ਆ ਕੇ 40 ਸਾਲ 'ਚ ਪਹੁੰਚ ਗਏ ਉੱਥੇ ਠੀਕ ਹੈ ਉਹ ਸਾਰੇ ਪਾਸੇ ਹੀ ਪਤਾ ਲੱਗ ਰਿਹਾ ਸੱਚ ਨੇ ਆਉਣਾ ਹੈ ਪਰ ਉਹ ਨਾ ਜਿਹੜੇ ਝੂਠ ਸਾਡੀ ਕਮਿਊਨਿਟੀ ਨੂੰ ਵੀ ਡੈਮੇਜ ਕਰ ਦਿੰਦਾ ਇਹ ਜਿੱਦਾਂ ਹੁਣ ਆਸਟ੍ਰੇਲੀਅਨ ਟੂਡੇ ਇੱਕ ਨਿਊਜ਼ ਪੇਪਰ ਹੈ ਇਹਦੀ ਆਪਾਂ ਗੱਲ ਕਰ ਲਈਏ
ਇਹਦੀ ਕਰਨੀ
ਇੱਥੇ
ਹਾਂ ਜੈ ਸ਼ਿਵ ਸ਼ੰਕਰ ਆਇਆ ਜੀ ਇੱਥੇ,
ਜੈ ਸ਼ਿਵ
ਤੇ
ਸ਼ੰਕਰ ਨਹੀਂ, ਸ਼ਿਵ ਸ਼ੰਕਰੀ।
ਚਲੋ ਆਪਾਂ ਜੈ ਫਿਰ ਮੁੜ
ਜੈ ਸ਼ੰਕਰ, ਸ਼ਿਵ ਰਹਿਣ ਦਿਓ, ਜੈ ਸ਼ੰਕਰ।
ਜੈ ਸ਼ੰਕਰ ਜੀ ਆਏ ਇੱਥੇ ਨਾ, ਆਪਾਂ ਹੁਣ ਜੀ ਕਹਿ, ਆਪਾਂ ਤਾਂ ਚੈਟ GPT ਨੂੰ ਜੀ ਕਹਿੰਦੇ ਆ, ਤੇ ਤੇ ਉਹ ਆਏ ਤੇ ਉਹਨਾਂ ਨੇ ਜੀ ਉਹ ਵਿੱਚ ਮੁੱਦਾ ਠਾ ਲਿਆ ਵੀ ਸਾਡਾ ਇੱਕ, ਸਾਡਾ ਨਹੀਂ ਵੀ ਆਸਟ੍ਰੇਲੀਅਨ ਟੂਡੇ ਇੱਕ ਨਿਊਜ਼ ਪੇਪਰ ਆ, ਨਿਊਜ਼ ਪੇਪਰ ਨਹੀਂ ਹੈਗਾ ਉਹ, ਜਸਟ ਲਾਈਕ ਵੀ ਬਲੌਗ ਜਿਹਾ ਆ ਉਹ, ਤੇ ਉਹ ਉਹਨੂੰ ਕੈਨੇਡਾ 'ਚ ਬੈਨ ਕੀਤਾ ਹੋਇਆ, ਤੇ ਉਹ ਇੰਡੀਅਨ ਕੌਂਸਲੇਟ ਦਾ ਮੈਂਬਰ ਸੀ ਜਾਂ ਉਹਨਾਂ ਨਾਲ ਜਿਹੜਾ ਆਇਆ ਸੀ, ਉਹਨਾਂ ਨੇ ਬੜੀ ਤਕਰੀਰ ਕੀਤੀ ਇਸ ਚੀਜ਼ ਤੇ ਵੀ ਫਰੀਡਮ ਆਫ ਸਪੀਚ ਆ ਕੈਨੇਡਾ 'ਚ, ਉਹ ਦੇਖ ਲਓ ਸਾਡੇ ਬੈਨ ਕੀਤੇ ਹੋਏ। ਉਹ ਬੰਦਾ ਉਹਨਾਂ ਨੂੰ ਪੁੱਛੇ, ਭਾਜੀ ਤੁਸੀਂ ਤਾਂ ਆਪ BBC ਬੈਨ ਕੀਤਾ ਹੋਇਆ ਇੰਡੀਆ ਦੇ ਵਿੱਚ, ਤੁਸੀਂ ਤਾਂ ਰੇਡਸ ਪਾਈਆਂ ਹੋਈਆਂ।
ਮੈਨੂੰ ਮੈਨੂੰ ਹੈਰਾਨੀ ਹੋ ਗਈ, ਫਰੀਡਮ ਇੰਡੀਆ ਦੇ ਵਿੱਚ ਮਤਲਬ ਕਿੰਨੀਆਂ ਆਈਡੀਆਂ ਇਹ ਰੋਜ਼ ਬਲੌਕ ਕਰਦੇ ਨੇ, ਹੈ ਨਾ,
ਹਾਂਜੀ,
ਕਿੰਨੇ ਨਿਊਜ਼ ਪੇਪਰ ਬਲੌਕ ਕਰਦੇ ਨੇ ਐਵਰੀ ਡੇ, ਠੀਕ ਹੈ। ਤੇ ਗੱਲ ਸਾਹਮਣੇ ਇਹ ਆਈ ਵੀ ਜਿਹੜਾ ਆਸਟ੍ਰੇਲੀਆ ਟੂਡੇ ਆ ਉਹਦਾ ਕੋਈ ਫੇਸਬੁੱਕ ਨੇ, ਉਹਨਾਂ ਦਾ ਅਗਰੀਮੈਂਟ ਨਹੀਂ ਹੋਇਆ, ਕਿਉਂਕਿ ਉਹ ਨਿਊਜ਼ ਸ਼ੇਅਰਿੰਗ ਦੇ ਵਿੱਚ ਹੁੰਦਾ ਨਾ ਵੀ ਤੁਸੀਂ ਰੈਵਨਿਊ ਸ਼ੇਅਰਿੰਗ ਦਾ ਚੱਕਰ ਹੁੰਦਾ, ਹੈ ਨਾ।
ਤੁਹਾਨੂੰ ਦੱਸਦਾ, ਡਿਟੇਲ 'ਚ ਦੱਸਦਾ ਭਾਜੀ,
ਹਾਂ,
ਇਹ ਨਾ ਪਿੱਛੇ ਜੇ ਇਹਨਾਂ ਨੂੰ ਲੈ ਕੇ ਗਏ ਸੀ ਆਪਣੇ ਕੋਰਟ ਦੇ ਵਿੱਚ ਵੀ ਇਹ ਜਿਹੜੀਆਂ ਨਿਊਜ਼ ਫੇਸਬੁੱਕ ਸ਼ੇਅਰ ਕਰਦਾ ਆ ਵੀ ਕਿਸੇ ਵੀ ਪਲੈਟਫਾਰਮ ਤੋਂ ਕਿਸੇ ਵੀ ਥਰੂ, ਫੇਸਬੁੱਕ ਨੂੰ ਇਹ ਤੋਂ ਰੈਵਨਿਊ ਆਉਂਦਾ ਐਡ ਦੇ ਥਰੂ,
ਉਹ ਸ਼ੇਅਰਿੰਗ
ਰਾਈਟ, ਇਹਦੀ ਰੀਚ, ਹਾਂ ਇਹਦੀ ਰੀਚ ਵੀ ਵੱਧਦੀ ਆ। ਜਿਹੜਾ ਗੂਗਲ ਹੈ ਨਾ, ਗੂਗਲ ਅਗਰੀਡ ਹੋ ਗਿਆ ਸੀ ਇਸ ਨੂੰ ਵੀ ਜੇ ਜਿੱਦਾਂ ਮੰਨ ਲਓ ਤੁਸੀਂ ABC ਨਿਊਜ਼ ਦਾ ਜਾਂ ਏਜ ਦਾ ਕਿਸੇ ਦਾ ਵੀ ਸ਼ੇਅਰ ਕਰਦੇ ਹੋ, ਉਹਦਾ ਜਿਹੜਾ ਰੈਵਨਿਊ ਉਹ ਗੂਗਲ ਏਜ ਦੇ ਨਾਲ ਸ਼ੇਅਰ ਕਰੂਗਾ। ਮੈਟਾ ਜਿਹੜੀ ਵੀ ਫੇਸਬੁੱਕ ਨੂੰ ਓਨ ਕਰਦੀ ਆ, ਉਹਦਾ ਇਹ ਐਗਰੀਮੈਂਟ ਨਹੀਂ ਹੋਇਆ ਸੀ ਤੇ ਉਹ ਇਸ ਚੀਜ਼ ਤੇ ਨਹੀਂ ਹੋਏ। ਫਿਰ ਉਹਦਾ ਇਫੈਕਟ ਕੀ ਹੋਇਆ ਵੀ ਜੇ ਕੈਨੇਡਾ ਦੇ ਵਿੱਚ ਆਸਟ੍ਰੇਲੀਅਨ ਨਿਊਜ਼ ਪੇਪਰ ਕੈਨੇਡਾ ਨਹੀਂ ਸ਼ੋਅ ਕਰ ਸਕਦਾ ਕਿਉਂਕਿ ਐਗਰੀਮੈਂਟ ਹੀ ਹੈ ਨੀਗਾ। ਹੁਣ ਕੈਨੇਡਾ ਦੇ ਵਿੱਚ ਬਹਿ ਕੇ ਤੁਸੀਂ ਹਰਲਟਸਨ ਦਾ ਏਜ ਦਾ ਆਸਟ੍ਰੇਲੀਅਨ ਜਿਹੜੀ ਰੀਅਲ ਆਸਟ੍ਰੇਲੀਅਨ ਹੈ ਉਹ ਤੁਸੀਂ ਸਰਚ ਕਰਕੇ ਦੇਖ ਲਓ, ਤੁਹਾਨੂੰ ਪੇਜ ਨਹੀਂ ਦਿਖਣੇ ਉਹ, ਤੇ ਉਹ ਬੈਨ ਨਹੀਂ ਕੀਤੇ ਹੋਏ। ਉਹ ਗੱਲ ਹੈ ਵੀ ਮੈਟਾ ਹੀ ਨਹੀਂ ਸ਼ੋਅ ਕਰ ਰਿਹਾ, ਤੁਸੀਂ ਤੁਸੀਂ ਪੁਤਲੇ ਫੂਕਣੇ, ਤੁਸੀਂ ਮਾਰਕ ਜ਼ਕਰਬਰਗ ਦੇ ਫੂਕੋ ਜੇ
ਨਹੀਂ, ਉਹ ਪਤਾ ਕੀ ਆ, ਉਹ ਨਜ਼ਲਾ ਝਾੜਨਾ ਹੁੰਦਾ। ਤੇ ਦੂਜੀ ਗੱਲ ਜਿਹੜਾ ਆਸਟ੍ਰੇਲੀਅਨ ਟੂਡੇ ਨਿਊਜ਼ ਪੇਪਰ ਦੀ ਗੱਲ ਹੈ, ਉਹ ਕਿਤੇ ਸਾਡੇ 'ਤੇ ਡੀਫੈਮੇਸ਼ਨ ਦਾ ਕੇਸ ਵੀ ਨਾ ਪੈ ਜਾਵੇ, ਪਰ ਇਹ ਤਾਂ ਗੱਲ ਹੈ ਕਿ ਇਹ ਆਪ ਕੇਸ ਹਾਰ ਚੁੱਕਾ ਹੈ ਇੱਕ ਨੌਜਵਾਨ ਅੰਮ੍ਰਿਤਪਾਲ ਦਾ, ਤੁਹਾਨੂੰ ਮੈਂ ਭੇਜਿਆ ਸੀ ਡਾਟਾ,
ਹਾਂਜੀ ਹਾਂ,
ਉਹਨੂੰ ਇਹਨਾਂ ਨੇ ਖਾਲਿਸਤਾਨੀ ਬ੍ਰਾਂਡ ਕਰਕੇ, ਹੈ ਨਾ, ਪੇ ਘੁਮਾ ਦਿੱਤਾ ਸਾਰੇ, ਅਤੇ ਉਹ ਕੋਰਟ 'ਚ ਲੈ ਗਿਆ, ਅਤੇ ਕੋਰਟ ਦੇ ਵਿੱਚ ਆਸਟ੍ਰੇਲੀਅਨ ਟੂਡੇ ਕੇਸ ਹਾਰ ਗਈ, $90,000 ਦੇ ਡੈਮੇਜ ਪਏ, ਠੀਕ ਹੈ, $1.5 lakh ਲੱਗ ਗਿਆ, ਮੁੰਡਾ 50,000 ਕੋਲੋਂ ਲਾਇਆ ਹੁਣ, ਹੈ ਨਾ, ਅਤੇ ਫਿਰ ਅਖਬਾਰਾਂ ਦੇ ਵਿੱਚ ਅਪੋਲੋਜੀ ਦੇਣੀ ਪਈ, ਹੈ ਨਾ, ਵੀ ਅਸੀਂ ਵੀ ਗਲਤ ਛਾਪੀ ਆ ਖਬਰ, ਸਾਰਾ ਕੁਝ ਛਾਪਿਆ। ਸੋ ਜਿਨ੍ਹਾਂ ਬੰਦਿਆਂ ਦਾ ਟਰੈਕ ਰੈਕੋਰਡ ਮਿਸ ਇਨਫੋਰਮੇਸ਼ਨ ਅਤੇ ਡਿਸ ਇਨਫੋਰਮੇਸ਼ਨ ਹੈ, ਅਤੇ ਉਹ ਬੰਦੇ ਕਹਿੰਦੇ ਆ ਜੀ ਮਤਲਬ ਸਾਡਾ ਜੀ ਗੱਲ ਕੋਈ ਹੋਰ ਹੈ, ਬਣਾ ਕੁਛ ਹੋਰ ਰਹੇ ਨੇ। ਅਤੇ ਦੇਖੋ ਉਹ ਤਾਂ ਜਿਹੜੇ ਜੈ ਸ਼ੰਕਰ ਹੈ ਸਤਿਕਾਰਤ ਨੇ, ਬੜਾ ਹੀ ਇਜ਼ ਵੈਰੀ ਨਾਈਸ ਡਿਪਲੋਮੈਟ, ਉਹ ਮਤਲਬ ਇੱਦਾਂ ਕਹਿ ਲਓ ਕਿ ਇੰਨਾ ਹਾਈ ਸਟੈਂਡਰਡ ਰੱਖਦੇ ਹੋਏ ਫਿਰ ਉਹ ਮਤਲਬ ਖਿੱਲਾਂ ਵਾਲੀ ਰੇਹੜੀ 'ਤੇ ਖੜ ਕੇ ਖਿੱਲਾਂ ਕਿਉਂ ਖਾ ਰਹੇ ਨੇ, ਮੈਨੂੰ ਇਹ ਤਾਂ ਸਮਝ ਨਹੀਂ ਆਉਂਦੀ, ਹੈ ਨਾ। ਮਤਲਬ
ਸਿੱਖੋ ਇਹਨਾਂ ਤੋਂ ਕੁਛ, ਸਿੱਖੋ ਪਟੈਂਟ ਕਰਨਾ ਸਿੱਖੋ,
ਨਹੀਂ ਮਤਲਬ ਉਹ ਜਿਹੜੇ ਦਾਗੀ ਅਦਾਰੇ ਨੇ, ਦਾਗੀ ਮੀਡੀਆ ਹੈ, ਹੀ ਇਜ਼ ਲੂਜ਼ਿੰਗ ਹਿਜ਼ ਕ੍ਰੈਡੀਬਿਲਿਟੀ, ਉਹ ਆਪਣੀ ਕ੍ਰੈਡੀਬਿਲਿਟੀ ਆਪ ਹੀ ਕਰੋਗੇ। ਉਹ ਘਟੀਆ ਕਿਸਮ ਦੇ ਬੰਦੇ ਜਿਹੜੇ ਪਹਿਲਾਂ ਹੀ ਕੋਰਟ ਕਚਹਿਰੀਆਂ 'ਚ ਹਾਰ ਗਏ, ਜਿਹਨਾਂ ਦਾ ਏਜੰਡਾ ਹੀ ਅੱਗ ਲਾਉਣੀ ਆ, ਹੈ ਨਾ, ਏਜੰਡਾ ਹੀ ਉਹਨਾਂ ਦਾ ਫੂਕਣਾ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਉਹ ਹੈ, ਸਾਡੇ ਵੱਲ ਵੀ ਹੈਗੇ ਇੱਦਾਂ ਦੇ ਬਥੇਰੇ ਜਿਹਨਾਂ ਦਾ ਤੀਲ ਲਾਣੇ, ਹੱਥ 'ਚ ਡੱਬੀ ਲਈ ਫਿਰਦੇ ਨੇ ਉਹ, ਹੈ ਨਾ, ਅਤੇ ਉਹ ਮਤਲਬ ਤੁਸੀਂ ਫੋਰਨ ਮਿਨਿਸਟਰ ਹੋ ਕੇ ਯਾਰ ਤੁਸੀਂ ਮਤਲਬ ਆਸਟ੍ਰੇਲੀਅਨ ਨੂੰ ਬਿਆਨ ਦਿਓ, ਹੈ ਨਾ, ਤੁਸੀਂ ਮਤਲਬ ਗਾਰਡੀਅਨ ਨੂੰ ਬਿਆਨ ਦਿਓ, ABC 'ਤੇ ਆਓ, ਉੱਥੇ ਤੁਹਾਨੂੰ ਤੁਸੀਂ ਦਿਸਦੇ ਵੀ ਨਹੀਂ ਕਿਤੇ, ਤੁਸੀਂ ਚੋਰੀਓ ਲੰਘਦੇ ਹੋ ਉੱਥੋਂ, ਅਤੇ ਤੁਸੀਂ ਉਹ ਟੁੱਟਲੇ, ਕਿਉਂਕਿ ਉਹਨਾਂ ਦੇ ਆਪਣੇ ਹੀ ਖੜੇ ਕੀਤੇ ਹੋਏ, ਉਹ ਸਾਰਿਆਂ ਨੂੰ ਪਤਾ ਹੀ ਆ, ਉਹ ਤਾਂ ਮਤਲਬ ਫੰਡਡ ਨੇ
ਕਦੋਂ ਖੜੇ ਕੀਤੇ ਸੀ, ਜਦੋਂ ਇਹ ਮੰਦਰਾਂ ਦੇ ਉੱਤੇ ਲਿਖਿਆ ਨਹੀਂ ਸੀ ਗਿਆ ਵੀ ਖਾਲਸਾ, ਇਹ ਉਦੋਂ ਖੜੇ ਕੀਤੇ ਗਏ ਸੀ, ਕਿਉਂਕਿ ਉਦੋਂ ਤਾਂ ਖੜੇ ਕੀਤੇ ਗਏ ਵੀ ਹਰਲਟਸਨ ਕੋਰੀਅਰ ਮੇਲ ਇਹਨਾਂ ਨੇ ਇਹਨਾਂ ਦੀ ਥਿਊਰੀ ਡੀਬੰਕ ਕਰਤੀ ਸੀ, ਤੇ ਖਬਰਾਂ ਨਹੀਂ ਸੀ ਲੱਗੀਆਂ, ਤੇ ਇਹਨਾਂ ਨੇ ਚਾਰ ਨਾਂ ਖਰੀਦ ਲਏ ਸੀ, ਦਾ ਆਸਟ੍ਰੇਲੀਅਨ ਟੂਡੇ, ਹੈ ਨਾ, ਇੱਕ ਸੰਡੇ ਗਾਰਡੀਅਨ ਸਮਥਿੰਗ ਲਾਈਕ ਦੈਟ, ਵੀ ਉਹ ਵੀ ਭੁਲੇਖਾ ਪਾਉਣ ਲਈ ਵੀ ਅਸੀਂ ਲੈਜੀਟਿਮੇਟ ਸਾਡੀ ਉਹ ਚੱਲ ਜਾਓ, ਉਹੀ ਮੈਂ ਪਿਛਲੀ ਵਾਰੀ ਕਿਹਾ ਸੀ ਵੀ ਇਹ $10 ਵਾਲੀਆਂ ਵੈਬਸਾਈਟਸ ਨੇ, ਦੇ ਹੈਵ ਨਥਿੰਗ, ਨੋ ਕ੍ਰੈਡੀਬਿਲਿਟੀ ਐਟ ਆਲ, ਤੇ ਇਹਨਾਂ ਨੂੰ ਉਹੀ ਸਕ੍ਰਿਪਟ ਆਉਂਦੀ ਆ, ਤੇ ਇਹ ਜਿਹੜੀ ਲੜਾਈ ਲੜੀ ਜਾ ਰਹੀ ਨਾ ਵੀ ਨੈਰੇਟਿਵਸ ਦੇ ਉੱਤੇ, ਮਿਸ ਇਨਫੋਰਮੇਸ਼ਨ, ਉਹ ਮੁੜ ਘਿੜ ਕੇ ਤੁਹਾਡੀ ਕ੍ਰੈਡੀਬਿਲਿਟੀ ਫਿਰ ਉੱਥੇ ਆ ਜਾਂਦੀ ਹੈ, ਕਿਉਂਕਿ ਇੰਡੀਆ ਦਾ ਇੱਕ ਵੀ ਚੈਨਲ ਨਹੀਂ ਹੈਗਾ, ਇੱਕ ਵੀ ਚੈਨਲ ਨਹੀਂ ਹੈਗਾ ਜਿਹਦੀ ਕ੍ਰੈਡੀਬਿਲਿਟੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਆ, ਲਾਈਕ ਅਲ ਜਜ਼ੀਰਾ ਆਪਾਂ ਕਹਿ ਲਈਏ, ਠੀਕ ਹੈ ਜੀ, ਲਾਈਕ ਈਵਨ CNN ਵੀ ਆਪਾਂ ਚਲੋ ਮੰਨ ਸਕਦੇ ਹਾਂ, ਠੀਕ ਹੈ ਨਾ, ਹੋਰ ਬੜੇ ਨਿਊਜ਼ ਚੈਨਲ ਨੇ, ਨਿਊਜ਼ ਪੇਪਰਸ ਨੇ, ਜਿਨ੍ਹਾਂ ਦੀ ਰਿਪੋਰਟਿੰਗ ਦੇ ਉੱਤੇ ਲੋਕ ਅੱਜ ਤੱਕ ਵਿਸ਼ਵਾਸ ਕਰ ਰਹੇ ਨੇ, ਤੇ ਲੋਕ ਪੱਲਿਓਂ ਪੈਸੇ ਦੇ ਕੇ ਉਹਨਾਂ ਦੀ ਰਿਪੋਰਟਿੰਗ ਪੜ੍ਹਦੇ ਨੇ, ਸਬਸਕ੍ਰਾਈਬ ਕਰਕੇ ਪੜ੍ਹਦੇ ਨੇ। ਸੋ
ਗੁਰਪ੍ਰੀਤ, ਥੋੜ੍ਹਾ ਹੋਰ ਆਪਾਂ ਇਹਦੇ ਡੀਪ ਜਾਣਾ ਇਸ ਮਸਲੇ ਦੇ ਵਿੱਚ, ਕਰ
ਠੀਕ
ਕੀ
ਹੈ,
ਰਹੇ ਨੇ ਜਿਹੜਾ ਇੱਕ ਸਿਸਟਮ ਫੰਡਡ ਇਹ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਸਾਡਾ ਹਿੰਦੂ ਭਾਈਚਾਰਾ ਆਸਟ੍ਰੇਲੀਆ ਦੇ ਵਿੱਚ ਵੀ ਆ, ਬਾਹਰ ਵੀ ਆ, ਉਹਨਾਂ 'ਚੋਂ ਜਿਹੜਾ ਬਹੁਤਾਤ ਹੈ ਉਹ ਵੀ ਦੁਖੀ ਹੋਇਆ ਪਿਆ ਇਹਨਾਂ ਤੋਂ, ਕਿਉਂਕਿ ਇਹ ਕੀ ਕਰ ਰਹੇ ਨੇ, ਇਹ ਪੋਲਰਾਈਜ਼ ਕਰ ਰਹੇ। ਸਾਡੇ ਵੱਲ ਵੀ ਹੈਗੇ ਇਦਾਂ ਦੇ 10-20 ਬੰਦਿਆਂ ਦਾ ਟੋਲਾ ਜਿਹੜਾ ਕਿ ਹਰ ਥਾਂ ਉਹਨਾਂ ਨੇ ਪੋਲਰਾਈਜ਼ ਕਰਨਾ ਹੁੰਦਾ ਆ ਆਪਣਾ
ਹਾਂਜੀ
ਏਜੰਡਾ।
ਹਾਂਜੀ
ਇਹ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰੇ ਸਿੱਖ ਜਿਹੜੇ ਨੇ ਉਹ ਜਾਂ ਸਿੱਖ ਭਾਈਚਾਰਾ ਆ ਉਹ ਸਾਰਾ ਸੁਖੀ ਆ, ਪਰ ਸਾਡੇ ਵੀ ਕਈ ਜਿਹੜੇ ਡੱਬੀਆਂ ਲਈ ਫਿਰਦੇ ਨੇ ਉਹਨਾਂ ਨੂੰ ਸੰਵਾਦ ਨਹੀਂ ਕਰਨਾ ਆਉਂਦਾ। ਤੁਸੀਂ ਇਸ ਦਾ ਤਾਜ਼ਾ ਐਗਜ਼ਾਮਪਲ ਕੈਨਬਰਾ ਦੇ ਵਿੱਚ ਦੇਖਿਆ ਆ, ਠੀਕ ਹੈ, ਵੀ ਹਾਂ ਉਹ ਜਿਹੜਾ ਉੱਥੇ ਮੁਜੱਸਮਾ ਉਹਨਾਂ ਨੇ ਕੀਤਾ ਹੈ ਨਾ, ਤੇ ਉਹ ਆਪਾਂ ਕਿਸੇ ਨੂੰ ਮੰਨਦੇ ਹੀ ਨਹੀਂ ਜੀ, ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ ਜੀ, ਠੀਕ ਹੈ, ਕੋਈ ਗੱਲਬਾਤ ਨਹੀਂ, ਕੋਈ ਸਾਡੇ ਸਮਝੌਤੇ ਨਹੀਂ, ਕੋਈ ਸਾਡੇ ਅਸੀਂ ਖੜਨਾ ਨਹੀਂ ਹੈਗਾ ਕਿਤੇ ਵੀ, ਠੀਕ ਹੈ, ਉਹ ਵੀ ਉਹਨਾਂ ਤੋਂ ਵੀ ਸਾਡਾ ਭਾਈਚਾਰਾ ਵੀ ਬਹੁਤ ਅਪਸੈਟ ਹੈ ਤੇ ਉਹ ਗੁਰਦੁਆਰਿਆਂ ਨੂੰ ਅੰਬੈਰਸਿੰਗ ਹੈ ਹੈ ਨਾ, ਹਰੇਕ ਥਾਂ ਉਹ ਅੰਬੈਰਸਿੰਗ ਹੈ। ਇਸੇ ਤਰ੍ਹਾਂ ਮੈਂ ਕੈਨੇਡਾ ਵੀ ਗੱਲ ਕੀਤੀ ਹੈ, ਇੱਥੇ ਵੀ ਗੱਲ ਆਪਾਂ ਕਰਦੇ ਹਾਂ ਕਿ ਹਿੰਦੂ ਭਾਈਚਾਰਾ ਅਨਕੰਫਰਟੇਬਲ ਫੀਲ ਕਰ ਰਿਹਾ, ਉਹ ਕਹਿੰਦਾ ਸਾਡੀ ਇਹ ਲੜਾਈ ਹੈ ਨਹੀਂ, ਠੀਕ ਹੈ, ਸਾਡੀ ਇਹ ਲੜਾਈ ਹੈ ਨਹੀਂ, ਸਾਨੂੰ ਕਿਉਂ ਇਹਦੇ ਵਿੱਚ ਝੋਂਕਿਆ ਜਾ ਰਿਹਾ, ਸਾਨੂੰ ਸਾਡੇ ਰਿਲੇਸ਼ਨ ਕਿਉਂ ਖਰਾਬ ਕੀਤੇ ਜਾ ਰਹੇ ਨੇ, ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਪੋਲਰਾਈਜ਼ ਕੀਤਾ ਜਾ ਰਿਹਾ, ਉਹਨਾਂ ਨੂੰ ਮੱਲੋ ਮੱਲੀ ਇੱਕ ਧੱਕੇ ਨਾਲ ਲੀਡਰ ਦਿੱਤੇ ਜਾ ਰਹੇ ਨੇ ਬਿਨਾਂ ਕਿਸੇ ਗੱਲ ਤੋਂ ਹੀ, ਉਹਨਾਂ ਨੂੰ ਕਹਿੰਦੇ ਸਾਨੂੰ ਲੋੜ ਨਹੀਂ ਇਹਨਾਂ ਬੰਦਿਆਂ ਦੀ, ਐਂਡ ਸੇਮ ਅਪਲਾਈਜ਼ ਹੀਅਰ, ਸਾਨੂੰ ਵੀ ਉਹਨਾਂ ਬੰਦਿਆਂ ਦੀ ਬਹੁਤੀ ਲੋੜ ਨਹੀਂ ਹੈਗੀ ਜਿਹੜੇ ਮੱਲੋ ਮੱਲੀ ਸਾਨੂੰ ਸਾਡੇ 'ਤੇ ਨੈਰੇਟਿਵ ਥੋਪਣ ਦੀ ਕੋਸ਼ਿਸ਼ ਕਰ, ਇੰਸਟੈਡ ਆਫ ਟਾਕਿੰਗ ਟੂ ਪੀਪਲ ਆਫ ਆਸਟ੍ਰੇਲੀਆ, ਸਿੱਖਾਂ ਨਾਲ ਗੱਲਬਾਤ ਕਰਕੇ ਸੰਵਾਦ ਤਰੀਕੇ ਨਾਲ ਲਿਆ ਕੇ, ਉਹ ਪਹਿਲਾਂ ਤਾਂ ਸਿੱਖ ਇੰਸਟੀਟਿਊਸ਼ਨਾਂ ਨੂੰ ਭੰਡਦੇ ਨੇ, ਭੰਡ ਕੇ ਫਿਰ ਉਹਨਾਂ ਨੂੰ ਡਰਾਉਂਦੇ ਨੇ, ਫਿਰ ਉਹਨੂੰ ਧਮਕਾਉਂਦੇ ਨੇ, ਉਹ ਡਰਾਉਂਦੇ ਨੇ ਇੱਕ ਤਰ੍ਹਾਂ ਨਾਲ ਵੀ ਹਟ ਜਾਓ, ਤੁਸੀਂ ਭੱਜ ਜਾਓ, ਇਹ ਸਾਨੂੰ ਛੱਡ ਦਿਓ ਇੰਸਟੀਟਿਊਸ਼ਨਸ। ਇਹ ਸੇਮ ਹਿੰਦੂ ਭਾਈਚਾਰੇ 'ਚ ਹੋ ਰਿਹਾ ਹੈ, ਇਹ ਸੇਮ ਚੀਜ਼ ਮੁਸਲਿਮ ਭਾਈਚਾਰੇ, ਲਬਨਾਨੀ ਭਾਈਚਾਰੇ 'ਚ ਹੋ ਚੁੱਕਾ ਹੈ, ਸਿਡਨੀ ਅਤੇ ਮੈਲਬਰਨ।
ਇਹ ਇਹ ਬਹੁਤ ਦੇਖੋ, ਹਿੰਦੂ ਭਾਈਚਾਰੇ ਨੂੰ ਆਪਾਂ ਭੰਡ ਦਿੰਦੇ ਹਾਂ, ਪਰ ਉਹਨਾਂ ਲਈ ਨਾ ਬਹੁਤ ਇਹ ਕਹਿ ਲਈਏ ਉਹ ਖੂਹ ਤੇ ਖਾਈ ਵਾਲੀ ਗੱਲ ਬਣੀ ਪਈ ਆ, ਕਿਉਂਕਿ ਜੇ ਉਹ ਇਸ ਨੈਰੇਟਿਵ ਨੂੰ ਭੰਡਣ ਦੀ ਕੋਸ਼ਿਸ਼ ਕਰਦੇ ਨੇ ਜਾਂ ਇਹਨੂੰ ਡੀਬੰਕ ਕਰਨ ਦੀ ਕਰਦੇ ਨੇ, ਫਿਰ ਉਹ ਜਿਹੜੀ ਸਟੇਟ ਆ ਉਹਦੀ ਨਜ਼ਰਾਂ 'ਚ ਆ ਜਾਂਦੇ ਨੇ ਵੀ ਇਹ ਕਿਉਂ ਵਿਰੋਧ ਕਰ ਰਹੇ ਆ। ਉਹਨਾਂ ਉਹ ਨਾ ਬਾਏ ਡਿਫਾਲਟ, ਮੋਦੀ ਗਵਰਨਮੈਂਟ ਦੀ ਪ੍ਰੋਬਲਮ ਕੀ ਹੋਈ ਪਈ ਆ, ਮੋਦੀ ਗਵਰਨਮੈਂਟ ਚਾਹੁੰਦੀ ਹੈ ਵੀ ਬਾਏ ਡਿਫਾਲਟ ਜੇ ਤੁਸੀਂ ਹਿੰਦੂ ਹੋ ਤੁਸੀਂ ਸਾਡੀ ਸਪੋਰਟ ਕਰੋ, ਜੇ ਤੁਸੀਂ ਸਪੋਰਟ ਕਰ ਰਹੇ ਸਾਡੀ
ਇਹਦਾ ਮਤਲਬ ਤੁਸੀਂ ਗਦਾਰ ਹੋ,
ਥਿੰਕ ਇਟ ਹਾਂ ਸਮਥਿੰਗ ਰੋਂਗ, ਫਿਰ ਉਹ ਤੁਹਾਡੇ ਉਹ ਫਿਰ ਉਹ
ਪ੍ਰੋਫਾਈਲਿੰਗ ਸ਼ੁਰੂ ਕਰ ਲੈਂਦੇ, ਹਾਂ ਪ੍ਰੋਫਾਈਲਿੰਗ ਸ਼ੁਰੂ ਕਰ ਲੈਂਦੇ ਆ ਫਿਰ ਤੁਹਾਡੀ।
ਹਾਂ ਅਸੀਂ ਦੇਖੋ, ਅਸੀਂ ਕਹਿੰਦੇ ਵੀ ਅਸੀਂ ਸਿੱਖ ਬਹੁਤ ਇਸ ਪ੍ਰੋਬਲਮ 'ਚ ਫਸੇ ਹੋਏ ਹਾਂ, ਮੈਂ ਕਹਿੰਦਾ ਜਿਹੜੇ ਜਿਹੜੇ ਲਿਬਰਲ ਹਿੰਦੂਜ਼ ਨੇ ਜੇ ਦੇ ਡੋਂਟ ਹੈਵ ਟੂ ਡੂ ਐਨੀਥਿੰਗ ਵਿਦ ਇਟ, ਉਹ ਜ਼ਿਆਦਾ ਇਸ ਪ੍ਰੋਬਲਮ 'ਚ ਫਸੇ ਪਏ, ਉਹ ਇਸ ਕਰਕੇ ਉਹ ਓਪਨਲੀ ਕਹਿੰਦੇ ਵੀ ਨਹੀਂ ਹੈਗੇ, ਕਿਉਂਕਿ ਹੁਣ ਇੱਥੇ ਇੱਕ ਸਿਡਨੀ ਦੇ ਵਿੱਚ ਆ, ਉਹ ਆਸਟ੍ਰੇਲੀਅਨ ਪਤਾ ਨਹੀਂ ਕਿਹੜੀ ਸਭਾ ਸੁਭਾ ਕੁਛ ਚਲਾਉਂਦਾ ਉਹ ਟਵਿੱਟਰ ਦੇ ਉੱਤੇ, ਉਹਨੇ ਬੱਚੇ ਦੀ ਫੋਟੋ ਸ਼ੇਅਰ ਕਰਤੀ ਸੀ ਮੈਲਬਰਨ ਦੇ ਵਿੱਚ ਵੀ ਆਹ ਖਾਲਿਸਤਾਨੀ ਆ, ਆਹ ਟੈਰਿਸਟ ਹੈ, ਬੱਚੇ ਦੀ ਫੋਟੋ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕਰਤੇ, ਉਹ 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 ਕਾਨੂੰਨ ਦੇ ਵਿੱਚ ਕੰਮ ਕਰਦਾ ਉਹ ਸਿਡਨੀ ਦੇ ਵਿੱਚ। ਤੁਸੀਂ ਇਹ ਦੇਖੋ ਵੀ ਇੱਕ ਕਿੰਨੀ ਜ਼ਿਆਦਾ ਬ੍ਰੇਨ ਵਾਸ਼ ਹੋ ਰਹੀ ਆ, ਵੀ ਮੈਨੂੰ ਨਹੀਂ ਸਮਝ ਲੱਗਦੀ। ਮੈਂ ਇੱਕ ਬੰਦੇ ਨੂੰ ਪੁੱਛਿਆ ਸੀ, ਮੈਂ ਕਿਹਾ ਬਾਈ ਦੇਖੋ ਦੇਸ਼ ਦੂਸ਼ ਨਾ, ਮੈਂ ਫੇਰ ਨਹੀਂ ਮੈਂ ਮੰਨਦਾ ਹੁੰਦਾ, ਦੇਸ਼ ਦੂਸ਼ ਕੁਛ ਨਹੀਂ ਹੈਗੇ, ਤੁਸੀਂ ਇੱਕ ਵਾਰੀ ਧਰਤੀ ਦੀ ਦੇਖ ਲੂੰਗੇ ਨਾ ਉੱਪਰੋਂ ਫੇਸ ਤੋਂ, ਤੁਹਾਨੂੰ ਕੁਛ ਨਹੀਂ
ਕੁਛ
ਲੱਭਣਾ
ਨਹੀਂ
ਉੱਥੇ,
ਲੱਗਣਾ,
ਠੀਕ ਹੈ ਨਾ, ਤੁਸੀਂ ਐਵੀ ਨਾ ਉੱਡ ਉੱਡ ਕੇ ਜਾਇਆ ਕਰੋ, ਤੁਹਾਨੂੰ ਤਾਂ ਕੁਛ ਵੀ ਨਹੀਂ ਮਿਲਦਾ। ਮੈਂ ਤਾਂ ਈਵਨ ਕਿ ਫੌਜੀਆਂ ਦੇ ਵਾਸਤੇ ਵੀ ਮੇਰਾ ਇਹ ਥਿਊਰੀ ਹੈ ਵੀ ਵਾਏ ਕੀ ਕੀ ਕਰ ਲੂੰਗੇ ਹੁਣ, ਉਹ ਸੈਕੰਡ ਵਰਲਡ ਵਾਰ ਦੇਖ ਲਓ ਕਿੰਨੀ ਕੁੱਟਮਾਰ ਸਾਰਾ ਕੁਛ ਚੱਲਿਆ, ਉਹ ਫੇਰ ਉਹ ਸੁਖੀ ਵੱਸਦੇ ਨੇ ਸਾਰਾ ਪਸ, ਜਿਹਨਾਂ ਦੇ ਗਏ ਉਹ ਤਾਂ ਗਏ, ਠੀਕ ਹੈ ਨਾ, ਇਹ ਮੁੜ ਕੇ 0.0 ਤੇ ਸਾਰੀ ਗੱਲ ਆ ਜਾਣੀ ਆ। ਤੁਸੀਂ ਐਵੇਂ ਉੱਡ ਉੱਡ ਕੇ ਅਸੀਂ ਭਾਰਤ ਦੇ ਝੰਡੇ ਲੈ ਤੁਰੇ ਫਿਰਦੇ ਹਾਂ, ਅਸੀਂ ਇਹਦੇ ਝੰਡੇ ਲੈ ਤੁਰੇ ਫਿਰਦੇ ਹਾਂ। ਜਦੋਂ ਤੁਸੀਂ ਟੇਬਲ ਤੇ ਨਹੀਂ ਬਹਿੰਦੇ ਨਾ, ਜਦੋਂ ਤੱਕ ਟੇਬਲ ਟਾਕ ਨਹੀਂ ਤੁਹਾਡੀ ਚੱਲਦੀ, ਟੇਬਲ ਟਾਕ ਦੇ ਵਿੱਚ ਤੁਹਾਡੀ ਵਿਚਾਰ ਚਰਚਾ, ਤੁਹਾਡੀ ਡਿਬੇਟ ਨਹੀਂ ਚੱਲਦੀ, ਨੋਟ ਆਰਗੂਮੈਂਟ। ਆਰਗੂਮੈਂਟ ਨਾ ਤਾਂ ਫਿਰ ਬਾਅਦ 'ਚ ਛਿੱਤਰ ਛਿੱਤਰੀ ਬੰਦਾ ਹੁੰਦਾ। ਡਿਬੇਟ ਜਦੋਂ ਤੱਕ ਨਹੀਂ ਚੱਲਦੀ, ਉਦੋਂ ਤੱਕ ਤੁਸੀਂ ਕਿਸੇ ਵੀ ਸਲਿਊਸ਼ਨ 'ਤੇ ਨਹੀਂ ਆ ਸਕਦੇ। ਹੁਣ ਹਿੰਦੂ ਭਾਈਚਾਰੇ ਜਾਂ ਆਪਣੀ ਮੋਦੀ ਗਵਰਨਮੈਂਟ ਦੀ ਇਹ ਪ੍ਰੋਬਲਮ ਹੋਈ ਪਈ ਆ ਵੀ ਸਿੱਖਾਂ ਨਾਲ ਜਿਹੜੇ ਧੱਕੇ ਹੋਏ ਨੇ, ਇਹ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ ਵੀ ਕਿਉਂ ਨਹੀਂ ਗੱਲ ਕਰਨਾ ਚਾਹੁੰਦੇ। ਲੈਟਸ ਲੈਟਸ ਡੂ ਇਟ। ਤੁਸੀਂ ਆਸਟ੍ਰੇਲੀਆ ਦੀ ਸਰਕਾਰ ਤੋਂ ਸਿੱਖ ਲਓ। ਤੁਸੀਂ ਵੈਸਟਰਨ ਵਰਲਡ ਨੂੰ ਕਹਿੰਦੇ ਹੋ ਨਾ ਵੀ ਇਹਨਾਂ ਨੇ ਬਹੁਤ ਧੱਕੇ ਕੀਤੇ ਜੀ ਮੂਲ ਨਿਵਾਸੀਆਂ ਨਾਲ, ਆਹ ਕੀਤਾ। ਆਸਟ੍ਰੇਲੀਆ ਦੀ ਸਰਕਾਰ ਵੱਲ ਦੇਖੋ, ਆਸਟ੍ਰੇਲੀਆ ਸਰਕਾਰ ਨੇ ਉਸ ਚੀਜ਼ਾਂ ਦੀ ਸੌਰੀ ਮੰਗੀ ਆ, ਉਸ ਚੀਜ਼ਾਂ ਦੀ ਕੰਪਨਸੇਸ਼ਨ ਦਿੱਤੀ ਆ, ਉਸ ਚੀਜ਼ਾਂ ਨੂੰ ਉਹਨਾਂ ਨੇ ਹਮੇਸ਼ਾ ਉਸ ਚੀਜ਼ 'ਤੇ ਉਹ ਗਿਲਟੀ ਫੀਲ ਕਰਦੇ ਨੇ, ਉਹਨਾਂ ਨੇ ਕਦੀ ਵੀ ਉਸ ਚੀਜ਼ ਨੂੰ ਆਪਣੇ ਇਤਿਹਾਸ 'ਚੋਂ ਇਰੇਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਨਹੀਂ ਹੈ ਵੀ ਜੇ ਕੋਈ ਮੂਲ ਨਿਵਾਸੀ ਜਾਂ ਓਰਿਜਨਲ ਬਹਿ ਕੇ ਬੋਲੂਗਾ ਤੇ ਉਹਦੇ ਘਰੇ ਰੇਡ ਪੈਣੀ ਸ਼ੁਰੂ ਹੋ ਜੂਗੀ। ਇੱਦਾਂ ਦਾ ਕੁਛ ਨਹੀਂ ਹੋ ਰਿਹਾ। ਪਾਰਲੀਮੈਂਟ ਦੇ ਵਿੱਚ ਵੀ ਉਹ ਖੜ ਕੇ ਬੋਲਦੇ ਨੇ। ਸੋ ਤੁਸੀਂ ਕੁਛ ਇਸ ਤਰੀਕੇ ਨੂੰ ਸਿੱਖੋ। ਤੇ ਮੈਂ ਜਿਹੜੇ ਨਾ ਆਪਣੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚੋਂ ਉੱਠ ਕੇ ਮੂਲ ਨਿਵਾਸੀਆਂ ਵਾਲੀ ਗੱਲ ਨੂੰ ਲੈ ਕੇ, ਤੇ ਉੱਥੋਂ ਦੇ ਜਿਹੜੇ ਕਰੰਟ ਪੋਲੀਟੀਸ਼ੀਅਨ ਹੈਗੇ ਉਸ ਲੈਵਲ ਦੇ ਨਹੀਂ ਹੈਗੇ ਵੀ ਤੁਸੀਂ ਇਹਨਾਂ ਨੂੰ ਗਿਲਟੀ ਫੀਲ ਕਰਾਉਣਾ ਸ਼ੁਰੂ ਕਰ ਦਿਓ। ਅਗਲੇ ਦੇ ਘਰ ਦੇ ਵਿੱਚ ਆ ਕੇ ਨਾ ਅਗਲੇ ਨੂੰ ਨਹੀਂ ਦੱਸੀ ਦਾ ਹੁੰਦਾ ਵੀ ਤੇਰੀ ਰਸੋਈ ਇੱਥੇ ਹੋਣੀ ਚਾਹੀਦੀ ਜਾਂ ਤੇਰਾ ਬਾਥਰੂਮ ਉੱਥੇ ਹੋਣਾ,
ਨਹੀਂ
ਇਸ
ਜਦੋਂ
ਕਰਕੇ ਵੀ
ਹਾਂ
ਟਿਕੇ।
ਨਹੀਂ ਉਹ ਫਿਰ ਜ਼ਿਆਦਾ ਸਮਾਰਟ ਬਣਨ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਐਡੀ ਕੋ ਗੱਲ ਹੈ ਨਹੀਂ। ਅਤੇ ਆਪਾਂ
ਹਾਂਜੀ
ਇਸ ਤੋਂ ਪਹਿਲਾਂ ਅੱਗੇ ਚੱਲੀਏ, ਕੁਛ ਸੁਨੇਹੇ। ਜਸਵੰਤ ਰਾਏ ਸਾਡੇ ਨਾਲ ਜੁੜਦੇ ਨੇ ਜੀ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ। ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਰਾਜਨਦੀਪ ਕੈਨਬਰਾ ਤੋਂ, ਇਹਨਾਂ ਨੇ ਸਾਨੂੰ ਜਲੇਬੀਆਂ ਖਵਾਈਆਂ ਸੀ ਗੁਰਪ੍ਰੀਤ,
ਸਹੀ
ਅਤੇ
ਗੱਲ ਹੈ।
ਹਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਤੇ ਮੈਂ ਫੋਟੋ ਤਾਏ ਜੀ ਦੇ ਆਏ ਤਾਂ ਸ਼ੇਅਰ ਕਰਨੀ ਜਿਹੜੀ ਉਹ ਸੀਗੀ ਜਲੇਬੀਆਂ ਵਾਲੀ। ਅਤੇ ਨਰਿੰਦਰ ਰਠੌਰ ਫਤਿਹ ਬੁਲਾ ਰਹੇ ਤੁਹਾਨੂੰ, ਮੈਨੂੰ, ਸਾਰੇ ਪਰਿਵਾਰ ਨੂੰ ਜੀ। ਅਤੇ ਠੀਕ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਜੀ ਕਿਹੜੇ ਏਰੀਏ 'ਚ ਕਣਕ ਚਾਹੀਦੀ ਹੈ? ਮੇਰਾ ਦੋਸਤ ਲੈ ਕੇ ਆਇਆ ਹੈ 150 ਕਿਲੋ, ਬ੍ਰਿਸਬੇਨ ਤੋਂ 2.5 ਘੰਟੇ ਦੀ ਡਰਾਈਵ ਹੈ, ਜਿੰਨੀ ਮਰਜ਼ੀ ਲੈ ਸਕਦੇ। ਕਿਆ ਬਾਤ ਹੈ ਜੀ, ਕੋਈ ਨਹੀਂ,
ਕਿਆ
ਤੁਹਾਡੇ
ਬਾਤ ਹੈ।
ਬ੍ਰਿਸਬੇਨ ਹੀ ਆ, ਉੱਥੇ ਹੀ ਪਹੁੰਚਾਉਣੀ ਆ, ਅਤੇ ਮੈਂ ਤੁਹਾਨੂੰ ਦੱਸਦਾ ਪ੍ਰੋਗਰਾਮ ਤੋਂ ਬਾਅਦ। ਅਤੇ ਗੁਰਿੰਦਰ ਭਾਅ ਜੀ ਵਰਜੀਨੀਆ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ
ਹਾਂਜੀ
ਹਾਂ, ਅਮਰੀਕਾ ਯੂਜ਼ ਅਲਟਰਾ ਲੋ ਸਲਫਰ ਡੀਜ਼ਲ, ਇਹ ਜਿਹੜਾ ਉਹ
ਹਾਂਜੀ ਹਾਂਜੀ
ਸਲਫਰ ਦੀ ਗੱਲ
ਆਪਾਂ
ਕਰ, ਹਾਂ
ਹਾਂ ਸਲਫਰ ਸੀ, ਸੌਰੀ ਸਲਫਰ,
ਸਲਫਰ, ਹਾਂਜੀ ਹਾਂਜੀ
ਹਾਂਜੀ
ਹਾਂ, ਉਹਨਾਂ ਨੇ ਸਾਂਝ
ਸਲਫਰ
ਪਾਈ ਹੈ। ਅਤੇ ਚਲੋ, ਆਪਣੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਬੜੇ ਧਿਆਨ ਨਾਲ ਸਾਡੇ ਸਰੋਤੇ ਸੁਣਦੇ ਨੇ। ਅਤੇ ਥੋੜ੍ਹੀ ਜਿਹੀ ਮੈਨੂੰ ਲੱਗਦਾ ਨਾ ਸਾਡੇ ਸਮੱਸਿਆ ਆਈ ਹੋਈ ਹੈ, ਯੂਟਿਊਬ 'ਤੇ ਨਹੀਂ ਜਾ ਰਿਹਾ ਅਤੇ ਹੋਰ ਪ੍ਰੋਫਾਈਲਾਂ 'ਤੇ ਵੀ ਨਹੀਂ ਜਾ ਰਿਹਾ। ਚਲੋ ਕੋਈ ਗੱਲ ਨਹੀਂ, ਮੇਨ ਆਪਣਾ ਰੇਡੀਓ ਹੈ।
ਹਾਂਜੀ
ਅਤੇ ਇਹ ਨਾ ਸਾਡਾ ਜਿਹੜਾ ਸਿਸਟਮ, ਤੁਹਾਨੂੰ ਪਤਾ ਔਨਲਾਈਨ ਸਿਸਟਮ ਹੁੰਦੇ ਨੇ ਸੋਫਟਵੇਅਰ, ਇਹਨਾਂ ਦੇ ਕੋਈ ਨਾ ਕੋਈ ਚੂਲ ਵਿੰਗੀ ਰਹਿੰਦੀ ਆ। ਖਾਸ
ਸਹੀ ਗੱਲ,
ਕਰਕੇ
ਸਹੀ
ਅਗਰ ਤਾਂ ਤੁਸੀਂ ਰਿਕਾਰਡਿੰਗ ਕਰਨੀ ਆ ਆਫ ਰਹੇ, ਫਿਰ ਤਾਂ ਤੁਸੀਂ 1-2-3 ਟੇਕ ਲਾ ਸਕਦੇ। ਹੁਣ ਚੱਲਦੇ ਪ੍ਰੋਗਰਾਮ ਦੇ ਵਿੱਚ ਕੁਛ ਨਹੀਂ ਕਰ ਸਕਦੇ, ਹੈ
ਸਹੀ
ਨਾ,
ਗੱਲ ਹੈ।
ਇਹ ਇੱਕ ਸਮੱਸਿਆ ਆਇਆ। ਸੋ ਉਹ ਨਾਲ ਦੀ ਨਾਲ ਹੀ ਪੈਂਚਰ ਲੱਗਣੇ ਆ, ਜਾਂ ਕੋਈ ਬਹੁਤ ਵੱਡੀ ਟੀਮ ਹੋਵੇ ਪਿੱਛੇ, ਹੈ ਨਾ, ਖੜੀ, ਫਿਰ ਤਾਂ ਆਪਾਂ ਕਰ ਸਕਦੇ। ਅਤੇ
ਹਾਂ ਹਾਂ
ਅਤੇ ਚਲੋ ਗੁਰਪ੍ਰੀਤ, ਇਹ ਜਿਹੜੀ ਡਿਸਇਨਫੋਰਮੇਸ਼ਨ ਅਤੇ ਮਿਸਇਨਫੋਰਮੇਸ਼ਨ ਦੇ ਵਿੱਚ ਆਪਾਂ ਜਿਹੜਾ ਸੁਨੇਹਾ ਆ ਉਹ ਇਹੀ ਹੈ ਕਿ ਐਵੇਂ ਹੀ ਨਾ ਆਪਾਂ ਸ਼ੇਅਰ ਕਰੀ ਜਾਈਏ ਬਿਨਾਂ ਕਿਸੇ ਗੱਲ ਤੋਂ, ਉਹ ਸ਼ੇਅਰ
ਹਾਂਜੀ
ਕਰਤਾ ਜੀ, ਉਹ ਸ਼ੇਅਰ ਕਰਤਾ ਜੀ, ਉਹ ਸ਼ੇਅਰ ਕਰਤਾ, ਕਾਹਲੀ ਨਾ ਕਰੀਏ। ਅਸੀਂ ਲੋਕ ਕੀ ਕਰਦੇ
ਕਾਹਲੀ,
ਹਾਂ, ਮਾੜੀ ਜਿਹੀ ਗੱਲ ਹੁੰਦੀ ਆ ਆਪਣੇ ਕਮੈਂਟ ਦਾਗਣਾ ਸ਼ੁਰੂ ਕਰਦੇ, ਇੱਦਾਂ ਲੱਗਦਾ ਵੀ ਬਸ ਅਸੀਂ ਕਿਤੇ ਰਹਿ ਨਾ ਜਾਈਏ, ਵੀ ਕੋਈ ਸਾਨੂੰ ਟਰੋਫੀ ਮਿਲਣ ਨੂੰ ਰਹਿ ਜਾਣੀ ਆ। ਇਹਦੇ ਬਾਰੇ ਕੀ ਖਿਆਲ ਹੈ ਵੀ?
ਮੈਂ ਤਾਂ ਉਹੀ ਕਹਿੰਦਾ ਹੁੰਦਾ ਵੀ 15 ਸਾਲ ਪਿੱਛੇ ਚੱਲ ਜਾਇਆ ਕਰੋ, ਜਦੋਂ ਉਦੋਂ ਤੁਹਾਡੇ ਕਮੈਂਟ ਮੈਟਰ ਨਹੀਂ ਕਰਦੇ ਸੀ ਨਾ, ਉਹ ਅੱਜ ਵੀ ਨਹੀਂ, ਉਹ ਸਿਰਫ ਤੁਹਾਡੀ ਭੜਾਸ ਆ ਵੀ ਤੁਹਾਨੂੰ ਲੱਗਦਾ ਵੀ ਠੀਕ ਹੈ ਆਪਣਾ, ਤੁਸੀਂ ਨਜ਼ਰੀਆ ਰੱਖ ਸਕਦੇ ਹੋ, ਪਰ ਉਹ ਨਜ਼ਰੀਆ ਰੱਖਣ ਦਾ ਜਿਹੜਾ ਕੰਮ ਹੁੰਦਾ ਨਾ ਉਹ ਪ੍ਰੋਫੈਸ਼ਨਲ ਬੰਦਿਆਂ ਦਾ ਹੁੰਦਾ, ਕਿਉਂਕਿ ਉਹ ਨਜ਼ਰੀਆ ਨਹੀਂ ਹੁੰਦਾ, ਉਹ ਤੁਹਾਡੀ ਰਿਐਕਸ਼ਨ ਹੁੰਦੀ ਹੈ,
ਕਈ
ਨਜ਼ਰੀਆ।
ਹਾਂ ਕਈ ਵਾਰੀ, ਹਾਂ ਰਿਐਕਸ਼ਨ, ਮੈਂ ਸਹੀ ਗੱਲ ਹੈ, ਤੁਸੀਂ ਬਿਲਕੁਲ ਸਹੀ ਗਿਆ, ਕਈ ਵਾਰੀ ਉਹ ਫਿਰ ਪਛਤਾਉਣਾ ਪੈਂਦਾ ਉਹਦੇ ਉਹ ਬਿਆਨ ਦੇ ਕੇ।
ਹਾਂਜੀ ਹਾਂਜੀ ਉਹ ਫਿਰ ਨਾ ਉਹ ਕਈ ਵਾਰੀ ਜਿੱਦਾਂ ਉਹ ਕਲਾਸਿਕ ਐਗਜ਼ਾਮਪਲ ਹੈ ਵੀ ਉਹਨੇ ਗੁਰਦਾਸ ਮਾਨ ਨੇ ਮਾਫ਼ੀ ਮੰਗ ਲਈ ਤੇ ਉਹ ਗੁਰਦਾਸ ਗੇੜ ਆ ਗਈ, ਲੈ ਜੀ ਹੁਣ ਤਾਂ ਮਾਫ਼ੀ ਮੰਗ ਲਈ, ਦੇਖ ਲਓ ਵੀ ਹੁਣ ਤਾਂ ਮੂਵ ਔਨ ਹੋ ਜਾਈਏ ਨਾ ਆਪਾਂ। ਤਾਂ ਬੈਠੇ ਹੀ ਆਰਾਮ ਨਾਲ ਕੁਰਸੀ 'ਤੇ, ਸਾਨੂੰ ਪਤਾ ਸੀ ਵੀ ਇਹ ਇਹ ਬੰਦਾ ਤਾਂ ਇੰਨੀ ਵਾਰੀ ਥੋਕੇ ਚੜ ਚੁੱਕਾ ਵੀ ਇਹਨੇ ਤਾਂ ਫੇਰ ਚੱਟਣਾ, ਉਹਨੇ ਇੱਕ ਦਿਨ ਨਹੀਂ ਲਾਇਆ, ਉਹ ਦੂਜੇ ਦਿਨ ਛੱਡ
ਆ ਪਹਿਲਾਂ ਬੱਲੇ ਬੱਲੇ ਵੀ ਐ ਕਰਤੀ ਉਹ ਕਰਦੀ, ਮੁੜ
ਉਹ
ਕੇ
ਫਿਰ
ਉਹ
ਉਹ
ਮੁੜ ਕੇ ਮੁੱਕਰ ਗਿਆ
ਪੋਸਟਾਂ ਦੇ ਕਰਨਾ ਫਿਰ ਤੇ ਪੋਸਟਾਂ ਕਿਉਂਕਿ ਅਸੀਂ ਤਾਂ ਦੇਖੋ 2017 ਦਾ ਜਿਹੜਾ ਇਨਕਲਾਬ ਨਹੀਂ ਆਇਆ ਸੀ, ਅਸੀਂ ਉਹਦੇ ਵਿੱਚੋਂ ਲੰਘੇ, ਸਾਨੂੰ ਵੀ ਪੋਸਟਾਂ ਡਿਲੀਟ ਕਰਨੀਆਂ ਪਈਆਂ ਤੇ ਪਰ ਉਹ ਨਾ ਉਹ ਉਹ ਫਿਰ ਤੁਸੀਂ ਉਸ ਗਲਤੀ ਤੋਂ ਸਿੱਖਦੇ ਹੋ, ਤੁਸੀਂ ਸਿੱਖ ਕੇ ਤੁਸੀਂ ਅਨਾਲਿਸਿਸ ਕਰਦੇ ਹੋ ਵੀ ਬਾਈ ਯਾਰ ਦੇਖੋ ਜਿਹੜੇ ਤੁਹਾਡੇ ਨਾਲ ਜੁੜੇ ਨੇ, ਦੇਖੋ ਮੇਰੇ ਨਾਲ ਮੇਰੇ ਕੋਲ ਨਾਲ ਸਾਡੇ ਸਾਡੇ 6,000 ਫੋਲੋਅਰ ਹੈਗਾ ਹਨਾ, ਤੁਹਾਡੇ ਨਾਲ 12,000, ਸਾਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦਾ ਕੋਈ ਮਾੜਾ ਮੋਟਾ, ਚਲੋ ਉਹ ਕੋਈ ਇੰਨਾ ਵੀ ਨਹੀਂ ਸਾਡੇ ਤੋਂ ਐਕਸਪੈਕਟੇਸ਼ਨ ਰੱਖਦੇ, ਪਰ ਆਪਣਾ ਮਾੜਾ ਮੋਟਾ ਆਪਾਂ ਨੂੰ ਇਹ ਰੱਖਣਾ ਚਾਹੀਦਾ ਵੀ ਵੀ ਅਸੀਂ ਜੋ ਸ਼ੇਅਰ ਕਰ ਰਹੇ ਹਾਂ ਘੱਟੋ ਘੱਟ ਉਹ ਕਲਿੱਕ ਬੇਟ ਨਾ ਹੋਵੇ। ਜਿੱਦਾਂ ਕੱਲ ਪਰਸੋਂ ਖਬਰ ਆਈ ਸੀ ਸੁਖਜਿੰਦਰ ਰੰਧਾਵਾ ਨੇ ਕੀਤੀ ਖੁਦਕੁਸ਼ੀ, ਤੇ ਉਹੀ ਬੈਠੇ ਉਹ ਕਹਿੰਦੇ ਬਾਈ ਯਾਰ ਸੁੱਖੀ ਰੰਧਾਵਾ ਮਰ ਗਿਆ, ਮੈਂ ਕਿਹਾ ਭਾਜੀ ਇਹ ਸੁਖਜਿੰਦਰ ਰੰਧਾਵਾ ਆ ਇਹ ਹੋਰ ਕੋਈ ਹੋਣਾ, ਕਹਿੰਦਾ ਨਹੀਂ ਯਾਰ ਆਹ ਨਿਊਜ਼ 18 ਵਾਲੇ ਤਾਂ ਬੜੇ ਕ੍ਰੈਡੀਬਲ, ਮੈਂ ਕਿਹਾ ਭਾਜੀ ਇਹ ਸਭ ਤੋਂ ਜ਼ਿਆਦਾ ਅਨਕ੍ਰੈਡੀਬਲ ਨੇ, ਇਹਨਾਂ ਕਲਿੱਕ ਬੇਟ ਕਰਨਾ ਤੁਹਾਨੂੰ, ਤੁਸੀਂ ਕਲਿੱਕ ਕਰੋਗੇ ਇਹਨਾਂ ਦੇ 5 ਮੇਰੇ ਖਿਆਲ ਨਾਲ 30-40 ਐਡਸ ਹੁੰਦੀਆਂ ਨੇ ਇਹਨਾਂ ਦੇ ਪੇਜ ਦੇ ਉੱਤੇ, ਇਹਨਾਂ ਨੇ ਉੱਤੋਂ ਪੈਸੇ ਬਣਾਉਣੇ ਨੇ, ਕਿਹੜੇ ਭੁਲੇਖੇ 'ਚ ਫਿਰਦੇ ਹੋ। ਤੋ ਬਾਅਦ ਵਿੱਚ ਪਤਾ ਲੱਗਾ ਵੀ ਉਹ ਕੋਈ ਇੱਕ ਸਸਪੈਂਡਡ ਇੰਸਪੈਕਟਰ ਸੀ ਤੇ ਜਿਹਦੇ ਕੇਸ ਚੱਲ ਰਹੇ ਸੀ ਅੰਮ੍ਰਿਤਸਰ,
ਉਹਨੇ ਸੂਸਾਈਡ ਕੀਤਾ। ਉਹ ਉਹਦੇ ਉਹ ਕਹਿੰਦੇ ਵੀ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਸੀਗਾ, ਮਤਲਬ ਕਿਉਂਕਿ ਬੰਦਾ ਮਾਰਨਾ ਕਿਤੇ ਸੌਖੀ ਗੱਲ ਹੈ ਹਨਾ, ਤੇ ਉਹ ਫਿਰ ਜਿਹੜੇ ਨਾ ਅਸਲ ਦੇ ਵਿੱਚ ਕਈ ਵਾਰੀ ਅਣਜਾਣਪਣਾ ਹੁੰਦਾ ਉਦੋਂ ਮਨ ਨੂੰ ਪਤਾ ਨਹੀਂ ਹੁੰਦਾ, ਪਰ ਉਹਨਾਂ ਦੇ ਅੰਦਰ ਉਹ ਕਣ ਹੁੰਦਾ ਜਿਹੜਾ ਫਿਰ ਉਹਨਾਂ ਨੂੰ ਜੀਣ ਦਿੰਦਾ। ਕਈ ਜੀ ਲੈਂਦੇ ਆ, ਕਈ ਫਿਰ ਗਲੋਰੀਫਾਈ ਵੀ ਕਰਦੇ ਆ ਆਪਣੇ ਆਪ ਨੂੰ ਭਈ।
ਇੱਕ ਸੱਚ ਨਾ, ਸੋਰੀ ਮੈਂ ਤੁਹਾਡੀ ਗੱਲ ਕਰ ਰਿਹਾ, ਇੱਕ ਨਾ ਉਹ ਮਿਸ ਇਨਫੋਰਮੇਸ਼ਨ ਤੇ ਗੱਲ ਕਰ ਲਈਏ ਵੀ ਇੱਕ ਕੈਨੇਡੀਅਨ ਬਾਰਡਰ ਏਜੰਸੀ ਦਾ ਬੰਦਾ ਸੀ ਵੀ ਮਿਸ ਇਨਫੋਰਮੇਸ਼ਨ ਦੇਖੋ ਕਿੱਦਾਂ ਫੈਲਦੀ ਆ। ਉਹਦੇ ਉੱਤੇ ਨਾ ਸਾਲ ਪਹਿਲਾਂ ਇੱਕ ਗੌਰਵ ਆਰੀਆ ਹੈਗਾ, ਉਹ ਵੀ ਜ਼ਹਿਰ ਸੁੱਟਣ ਵਾਲਾ
ਮੇਜਰ ਮੇਜਰ ਮੇਜਰ
ਚਲੋ ਇੰਡੀਅਨ ਆਰਮੀ ਨੂੰ ਗਲੋਰੀਫਾਈ ਕਰਨ ਵਾਲੇ ਲੋਕਾਂ ਨੂੰ ਨਾ ਮੈਂ ਸਵਾਲ ਪੁੱਛਦਾ ਹੁੰਦਾ ਵੀ ਆਹ ਦੇਖ ਲਓ ਆਹ ਤੁਹਾਡੀ ਆਰਮੀ ਦੇ ਵਿੱਚ ਰਹੇ ਨੇ, ਆਰਮੀ ਦੇ ਵਿੱਚ ਜਿਹੜਾ ਬੰਦਾ ਜਾਂਦਾ ਨਾ ਉਹ ਉਹਦੇ ਹੀ ਇਜ਼ ਵੈਰੀ ਡੇਂਜਰਸ ਇਨ ਟੂ ਵੇਜ਼, ਕਿਉਂਕਿ ਉਹਦੇ ਹੱਥ 'ਚ ਹਥਿਆਰ ਹੁੰਦੇ ਨੇ ਤੇ ਉਹਦੇ ਕੋਲ ਇੰਸਟੈਂਟ ਫੈਸਲਾ ਲੈਣ ਦੀ ਵੀ ਕੋਈ ਸ਼ਕਤੀ ਹੁੰਦੀ ਹੈ, ਤੇ ਉਹ ਉਹਦੇ ਵਿੱਚ ਡਿਸਕ੍ਰਿਮੀਨੇਟ ਕਰੇ ਉਹਦੇ ਨਾਲੋਂ ਜ਼ਿਆਦਾ ਖਤਰਨਾਕ ਬੰਦਾ ਹੈ ਨਹੀਂ। ਤੇ ਮੇਜਰ ਪਰਵਾਰੀਆ ਦੀ ਜੇ ਹੁਣ ਤੁਸੀਂ ਹੁਣ ਗੱਲਾਂ ਸੁਣ ਲਓ, ਇਹਨੇ ਫਿਰ ਆਰਮੀ ਦੇ ਵਿੱਚ ਕੀ ਚਾਂ ਚੜਾਏ ਹੋਣਗੇ ਵੀ ਇੰਨਾ ਇੰਨਾ ਜ਼ਹਿਰ।
ਉਹ ਗੁਰਪ੍ਰੀਤ ਉਹ ਇੰਜਣ ਆ, ਉਹ ਤਾਂ ਮਤਲਬ ਉਹ ਇੰਜਣ ਹੈ, ਤੇਲ ਤਾਂ ਕੋਈ ਹੋਰ ਪਾ ਰਿਹਾ ਨਾ ਵਿੱਚ। ਤੇ ਇੱਕ ਇੱਕ ਹੋਰ ਵੀ ਆਪਾਂ ਡਿਸਕਸ਼ਨ ਵੀ ਕੀਤੀ ਸੀ, ਚਲੋ ਇੱਥੇ ਵੀ ਕਰ ਲੈਂਦੇ ਹਾਂ ਕਿ ਇਹ ਨਾ ਜਿਹੜੇ ਯੂਟਿਊਬਰ ਹੁੰਦੇ ਨੇ ਜਾਂ ਬਲੌਗਰ ਹੁੰਦੇ ਨੇ ਜਾਂ ਕੋਈ, ਇਹ ਇੱਕ ਇੱਕ ਨਾ ਲਾਈਫ ਸਾਈਕਲ ਹੁੰਦਾ ਇਹਨਾਂ ਦਾ, ਜ਼ਿੰਦਗੀ ਹੁੰਦੀ ਹੈ, ਸਾਲ 2 ਸਾਲ 3 ਸਾਲ, ਠੀਕ ਹੈ। ਫਿਰ ਇਹਨਾਂ ਦੇ ਮਗਰ ਰਿਸਰਚ ਕਰਨੀ ਪੈਂਦੀ ਆ, ਫਿਰ ਕੀ ਕਰਦੇ ਨੇ ਕਿ ਲੋਕੀ ਪੈਟਰਨ ਬਦਲ ਲੈਂਦੇ ਆ, ਠੀਕ ਹੈ, ਕਿ ਹਾਂ ਪਹਿਲਾਂ ਪਹਿਲਾਂ ਤਾਂ ਬਹੁਤ ਵਧੀਆ ਲੱਗਦਾ, ਨਵੀਂ ਨਵੀਂ ਚੀਜ਼ ਹੁੰਦੀ ਆ, ਨਵੀਂ ਨਵੀਂ ਗੱਡੀ ਲਈ ਆ, ਫਿਰ ਮੁੜ ਕੇ ਉਹ ਗੱਡੀ 'ਚ ਬਹਿਣ ਨੂੰ ਰੂਹ ਨਹੀਂ ਕਰਦੀ। ਇਸੇ ਤਰ੍ਹਾਂ ਨਾ ਇਹ ਵੀ ਇੱਕ ਸਾਈਕਲ ਹੁੰਦਾ ਮੀਡੀਆ ਦੇ ਵਿੱਚ। ਹੁਣ ਸਾਨੂੰ ਮੈਨੂੰ 25 ਸਾਲ ਹੋ ਚੱਲੇ ਆ ਮੀਡੀਆ ਦੇ ਵਿੱਚ ਚੱਲਦੇ ਨੂੰ, ਅਤੇ ਪੈਟਰਨ ਬਦਲਦੇ ਨੇ, ਪੈਟਰਨ ਬਦਲਣੇ ਪੈਂਦੇ ਨੇ, ਆਪਣੇ ਆਪ ਨੂੰ ਫਰੈਸ਼ ਰੱਖਣਾ ਪੈਂਦਾ ਆ, ਅਤੇ ਆਪਣੇ ਕੋਰ ਤੱਕ ਰਹਿਣਾ ਪੈਂਦਾ। ਹੁੰਦਾ ਕੀ ਹੈ ਵੀ ਕਈ ਲੋਕ ਨਾ ਕਾਹਲੀ 'ਚ ਆ ਕੇ ਮੈਂ ਆਹ ਵੀ ਕਰ ਲਵਾਂ, ਮੈਂ ਉਹ ਵੀ ਕਰ ਲਵਾਂ, ਉਹ ਆਪਣਾ ਓਰਿਜਨੈਲਿਟੀ ਗਵਾ ਲੈਂਦੇ ਨੇ, ਅਤੇ ਉਹਦੇ ਨਾਲ ਨਾ ਲੋਕ ਹਟ ਜਾਂਦੇ ਨੇ। ਹੁਣ ਇਹਦੇ ਨਾਲ ਕੀ ਹੋਇਆ, ਗੌਰਵ ਆਰੀਆ ਨਾਲ ਕੀ ਹੋ ਰਿਹਾ ਜਾਂ ਹੋਰ ਜਿਹੜੇ ਬਲੌਗਰ ਹੈ ਯੂਟਿਊਬਰ ਉਹਨਾਂ ਨਾਲ ਕੀ ਹੋ ਰਿਹਾ, ਪਹਿਲਾਂ ਤਾਂ ਗ੍ਰਾਫ ਹੁੰਦਾ ਲੱਖ ਲੱਖ ਤੱਕ, ਫਿਰ ਉਹ ਆ ਜਾਂਦਾ 1500-2000 ਤੱਕ, ਨੀਚੇ ਗਿਰ ਜਾਂਦਾ।
ਹਾਂਜੀ,
ਕਿਉਂਕਿ ਉਹਨਾਂ ਕੋਲ ਮਸਾਲਾ ਮੁੱਕ ਜਾਂਦਾ, ਓਰਿਜਨੈਲਿਟੀ ਓਰਿਜਨਲ ਕੰਟੈਂਟ ਨਹੀਂ ਹੁੰਦਾ, ਉਹ ਇੱਧਰੋਂ ਉੱਧਰੋਂ ਫੜਦੇ ਨੇ। ਜਦੋਂ ਉਹਨਾਂ ਦਾ ਨਾ ਗ੍ਰਾਫ ਥੱਲੇ ਨੂੰ ਜਾਣ ਲੱਗਦਾ ਆ, ਹੇਠਾਂ ਨੂੰ ਜਾਣ ਲੱਗਦਾ, ਫਿਰ ਉਹ ਕੀ ਕਰਦੇ ਨੇ, ਉਹ ਫਿਰ ਜਿਹੜਾ ਮੈਟਰ ਹੈ ਉਹਨੂੰ ਫਿਲਟਰ ਨਹੀਂ ਕਰਦੇ। ਇਹ ਕਈ ਮੈਂ ਤੁਸੀਂ ਵੀ ਜਾਣਦੇ ਹੋ, ਐਗਜ਼ਾਮਪਲ ਮੈਂ ਵੀ ਜਾਣਦਾ ਕਿ ਉਹ ਜਿਹੜੀ ਵੀ ਉਹਨੂੰ ਫੀਡ ਕਰਦਾ ਆ ਬਸ ਉਹ ਚੱਕ ਦਿਓ ਫੱਟੇ, ਬਸ TRP ਹੋਣੀ ਚਾਹੀਦੀ ਆ ਜਿੰਨੀ ਕੌਂਟਰ ਹੈ ਨਾ, ਉਹਦੇ ਨਾਲ ਕ੍ਰੈਡੀਬਿਲਟੀ ਲੂਜ਼ ਕਰਦੇ ਕਰਦੇ ਫਿਰ ਉਹ ਮੂਰਖਾਂ ਦੀ ਭੀੜ ਰਹਿ ਜਾਂਦੀ ਆ, ਅਤੇ ਜਿਹੜੇ ਸੂਝਵਾਨ ਬੰਦੇ ਕਹਿੰਦੇ ਯਾਰ ਇਹ ਇਹ ਫਾਲਸ ਫਲੈਗਿੰਗ ਕਰਦਾ, ਗਲਤ ਇਨਫੋਰਮੇਸ਼ਨ ਦਿੰਦਾ, ਛੱਡੋ ਪਰ ਇਹ ਤਾਂ ਪ੍ਰੋਪੋਗੈਂਡਾ ਟਾਈਪ ਹੈਗਾ ਹੈ ਨਾ। ਉਹਦੇ ਨਾਲ ਇਹ ਉਹਦੇ ਨਾਲ ਨਾ ਮੈਨੂੰ ਲੱਗਦਾ ਕਿ ਜ਼ਿਆਦਾਤਰ ਗੌਰਵ ਆਰੀਆ ਨਾਲ ਇਹ ਹੋ ਰਿਹਾ ਕਿ ਉਹਦਾ ਮਸਾਲਾ ਮੁੱਕ ਗਿਆ, ਹੀ ਇਜ਼ ਨਥਿੰਗ ਐਲਸ ਐਂਡ ਕ੍ਰੀਏਟਿਵ ਟੂ ਡੂ ਐਂਡ ਸੇ ਐਂਡ ਸ਼ੋ, ਅਤੇ ਉਹ ਫਿਰ ਇੱਦਾਂ ਦੀ ਫਾਲਸ ਫਲੈਗਿੰਗ ਦੇ ਵਿੱਚ ਪੈ ਜਾਂਦਾ, ਅਤੇ ਉਹ ਫੈਕਟ ਚੈਕਿੰਗ 0 ਆ, ਅਤੇ ਹੁਣ ਉਹਨੂੰ ਇਹ ਨਹੀਂ ਪਤਾ ਕਿ ਉਹ ਮੇਜਰ ਰਹਿ ਚੁੱਕਾ ਆਰਮੀ 'ਚ, ਤਾਂ ਕਰਨਲ ਜਨਰਲ ਵੀ ਰਹਿ ਚੁੱਕੇ ਆ ਕਈ ਬੰਦੇ ਹੈ ਨਾ।
ਸਹੀ ਸਹੀ
ਉਹ
ਸਹੀ
ਤੋਂ ਵੀ ਉੱਤੋਂ
ਸਹੀ
ਦੀ ਆ, ਜੇ ਜੇ ਮੀਡੀਆ ਦੇ ਫੀਲਡ ਦੇ ਵਿੱਚ ਉਦੋਂ ਦੇ ਉਹ ਤੋਂ ਮਤਲਬ ਕਮਾਂਡਰ ਟਾਈਪ ਬੈਠੇ ਨੇ ਉੱਪਰ, ਸੋ ਆਰਮੀ 'ਚੋਂ ਵਧੀਆ ਹੋਏਗਾ, ਪਰ ਵੈਨ ਇਟ ਕਮਸ ਟੂ ਦ ਮੀਡੀਆ ਐਂਡ ਆਲ ਦੈਟ ਇਜ਼ ਨੋਬਡੀ ਨਥਿੰਗ, ਹੈ ਨਾ।
ਪਰ ਭਾਜੀ ਉਹਦੇ ਵਿੱਚ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਨਾ ਵੀ ਉਹ ਉਹਨੂੰ ਡੈਮੇਜ ਬਹੁਤ ਕਰ ਰਿਹਾ, ਬਹੁਤ ਜ਼ਿਆਦਾ ਡੈਮੇਜ ਕਰ ਰਿਹਾ ਉਹ। ਹੁਣ ਉਹਨੇ ਉਹਦਾ ਜਿਹੜਾ ਹੁਣ ਉਹ ਦੇਖੋ, ਮੈਂ ਬਹੁਤ ਠਰਮੇ ਨਾਲ ਤੁਹਾਡੀ ਗੱਲ ਸੁਣੀ, ਹੁਣ ਮੇਰੀ ਵੀ ਤੁਸੀਂ ਸੁਣੋ।
ਬਿਲਕੁਲ
ਤੇ ਹੁਣ ਉਹਦੇ ਵਿੱਚ ਕੀ ਹੋਇਆ ਵੀ ਇਹਨੇ ਖਬਰ ਚਲਾਤੀ ਵੀ ਕੈਨੇਡੀਅਨ ਬਾਰਡਰ ਫੋਰਸ ਦੇ ਵਿੱਚ ਆਹ ਬੰਦਾ, ਇੰਗਲਿਸ਼ 'ਚ ਉਹਨੇ ਉਹ ਪ੍ਰੋਗਰਾਮ ਕੀਤਾ, ਆਹ ਬੰਦਾ ਸਾਬਕਾ ਖਾਲਿਸਤਾਨੀ ਹੈ ਜਾਂ ਇਹ ਟੈਰਰਿਸਟ ਰਹਿ ਚੁੱਕਾ। ਉਹ ਜਦੋਂ ਖਬਰ ਚੱਲੀ ਆ ਉਹ ਚੱਕ ਲਈ, ਜਦੋਂ ਤੁਹਾਨੂੰ ਦੱਸਿਆ ਨਾ ਵੀ ਇਹਨਾਂ ਨੂੰ ਸਾਰਾ ਹੁੰਦਾ ਆ ਵੀ ਆਪਣਾ ਇਹਨਾਂ ਨੇ ਸਾਰਾ ਦੇਖਣਾ ਹੁੰਦਾ ਵੀ ਇੱਧਰੋਂ ਖਬਰ ਚੱਲੂਗੀ ਫਿਰ ਅਸੀਂ ਚੱਕ ਲਾਂਗੇ ਫਿਰ ਅੱਗੇ ਚੱਲੂ, ਫਿਰ ਉਹ ਮੇਨ ਮੀਡੀਆ ਨੇ ਚੱਕ ਲਈ, ਉਹ ਚੱਲੀ ਫਿਰ ਕੈਨੇਡਾ ਤੱਕ ਪਹੁੰਚੀ, ਕਿਉਂਕਿ ਕੈਨੇਡਾ 'ਚ ਹੁਣ ਸਾਰੇ ਪਾਸੇ ਆ ਜਿਹੜੇ ਸੈੱਟ ਟਾਪ ਬਾਕਸ ਲੱਗਣੇ ਚੱਲਦੇ ਨੇ, ਰਾਈਟ। ਉਹ ਫਿਰ ਕੈਨੇਡੀਅਨ ਗਵਰਨਮੈਂਟ ਕੋਲ ਪਹੁੰਚੀ, ਉਹਨਾਂ ਨੇ ਵੀ ਮੂਰਖਤਾ ਇਹ ਕੀਤੀ ਵੀ ਜੱਖੋ ਤੱਕੀ ਨਾ ਉਹਨੂੰ ਸਸਪੈਂਡ ਜਾਂ ਡਿਸਮਿਸ ਕਰਤਾ।
ਅੱਛਾ
ਹਾਂਜੀ, ਹੁਣ ਦੂਜਾ ਕੰਮ ਕੀ ਹੋਇਆ, ਦੂਜਾ ਕੰਮ ਇਹ ਹੋਇਆ ਵੀ ਉਹਦਾ ਐਡਰੈਸ ਹੁਣ ਟਵਿੱਟਰ ਦੇ ਉੱਤੇ ਕੀ ਹੋ ਰਿਹਾ ਭਾਜੀ, ਟਵਿੱਟਰ ਦੇ ਵੀ ਅਗੇਂਸਟ ਇੱਕ ਐਪ ਚੱਲ ਰਹੀ ਹੈ, ਸੋਸ਼ਲ ਨੰਬਰ ਸੋਸ਼ਲ ਮੀਡੀਆ ਵਾਲੀ ਐਪ ਆ, ਨੰਬਰ 1 ਚੱਲ ਰਹੀ ਹੈ ਇਸ ਵੇਲੇ ਐਪ ਸਟੋਰ ਤੇ, ਬਲੂ ਸਕਾਈ।
ਅੱਛਾ
ਉਹਦੇ ਵਿੱਚ ਉਹ ਲੋਕ ਜਿਹੜੇ ਵਧੀਆ ਵਧੀਆ ਜਿੱਦਾਂ ਕਹਿ ਲਈਏ ਨਾ ਇੰਟੈਕਚੁਅਲ ਲੋਕ ਨੇ, ਉਹ ਉਹਦੇ ਉੱਤੇ ਮੂਵ ਹੋ ਰਹੇ ਨੇ, ਕਿਉਂਕਿ ਟਵਿੱਟਰ ਦੇ ਉੱਤੇ ਸ਼ਰੇਆਮ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਬੰਦੇ ਨੂੰ ਉਹਦਾ ਐਡਰੈਸ ਸ਼ੇਅਰ ਕਰਕੇ। ਟਵਿੱਟਰ ਨੇ ਕੋਈ ਡਾਊਨ ਨਹੀਂ ਕੀਤਾ, ਉਸ ਬੰਦੇ ਨੂੰ ਵਿਚਾਰੇ ਨੂੰ ਘਰ ਬਦਲਣਾ ਪਿਆ, ਆਪਣਾ ਆਪਣੇ ਘਰ ਦੇ ਜਿਹੜੇ ਲੋਕ ਸੀ ਨਾ ਉਹਨਾਂ ਨੂੰ ਡਿਸਲੋਕੇਟ ਕਰਨਾ ਪਿਆ,
ਅੱਛਾ
ਵੀ ਉਹਨਾਂ ਨੂੰ ਹੋਰ ਕਿਤੇ ਭੇਜਣਾ ਪਿਆ। ਫਿਰ ਉਹਨੇ ਲੀਗਲ ਬੈਟਲ ਲੜੀ ਇਸ ਚੀਜ਼ ਤੇ, ਫਿਰ ਉਹਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਵੀ ਮੈਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਹੈਗਾ। ਉਹਦੇ ਕਿੰਨੀ ਹੈਲ ਦੇ ਵਿੱਚੋਂ ਗੁਜ਼ਰਿਆ ਹੋਊਗਾ ਭਾਜੀ, ਤੁਸੀਂ ਇਮੇਜਿਨ ਕਰਕੇ ਦੇਖੋ ਵੀ ਇੱਕ ਤਾਂ ਤੁਹਾਡੀ ਨੌਕਰੀ ਚੱਲ ਗਈ, ਦੂਜੇ ਪਾਸੇ ਤੁਹਾਨੂੰ ਡਿਫੈਂਡ ਕਰਨਾ ਪੈ ਰਿਹਾ, ਤੀਜੇ ਪਾਸੇ ਤੁਸੀਂ ਆਪਣਾ ਘਰ ਬਾਰ ਛੱਡ ਰਹੇ ਹੋ, ਚੌਥੇ ਪਾਸੇ ਤੁਹਾਨੂੰ ਆਪਣੀ ਜਿਹੜੀ ਸੇਫਟੀ ਆ ਉਹਦੇ ਉੱਤੇ ਤੁਹਾਨੂੰ ਨਜ਼ਰ ਰੱਖਣੀ ਪੈ ਰਹੀ ਹੈ, ਕਿਉਂਕਿ ਸਾਰਾ ਕੰਮ ਹੀ ਡਿਸਇਨਫੋਰਮੇਸ਼ਨ ਚੱਲੇਗਾ। ਉਹ ਤੋਂ ਬਾਅਦ ਕੀ ਹੋਇਆ, ਉਹ ਤੋਂ ਬਾਅਦ ਕੀ ਹੋਇਆ, ਉਹਨੇ ਸਾਰੀ ਚੀਜ਼ ਨੂੰ ਪ੍ਰੂਵ ਕੀਤਾ, ਹੁਣ ਕੈਨੇਡੀਅਨ ਗਵਰਨਮੈਂਟ ਨੇ ਉਹਨੂੰ ਦੁਬਾਰਾ ਨੌਕਰੀ ਤੇ ਬਹਾਲ ਕੀਤਾ ਆ, ਤੇ ਮੇ ਬੀ ਉਹ ਕੈਨੇਡੀਅਨ ਗਵਰਨਮੈਂਟ ਨੂੰ ਹੀ ਉਹ ਕੋਰਟ ਵਿੱਚ ਲੈ ਕੇ ਜਾਵੇ ਵੀ ਵਿਦਾਊਟ ਈਵਨ ਚੈਕਿੰਗ ਐਨੀਥਿੰਗ, ਵੀ ਤੁਸੀਂ ਮੈਨੂੰ 1 ਸਾਲ ਜਾਂ 2 ਸਾਲ
ਚਾਹੀਦਾ ਵੀ ਆ, ਔਰ ਇਨ ਰਿਟੈਲੀਏਸ਼ਨ ਔਨ ਗੌਰਵ ਆਰੀਆ ਦਾ ਚੈਨਲ ਬੈਨ ਹੋਣਾ ਚਾਹੀਦਾ ਉੱਥੇ। ਮਿਸ ਇਨਫੋਰਮੇਸ਼ਨ
ਹੁਣ ਉਹ ਤਾਂ ਕੋਈ ਨਹੀਂ ਕਰਦਾ,
ਨਹੀਂ ਨਹੀਂ ਕਰਦਾ ਨਹੀਂ ਹੈਗਾ, ਪਰ ਇੱਥੇ ਡਿਮਾਂਡ ਤਾਂ ਹੈ ਨਾ ਵੀ ਜਿਹੜੀ ਜਿਹੜੀ ਇਹ ਨੱਥ ਤਾਂ ਪੈਣੀ ਚਾਹੀਦੀ ਹੈ ਨਾ ਵੀ ਕੀ ਹੋ ਰਿਹਾ। ਹੁਣ ਚਲੋ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ, ਜਿਹੜਾ ਇਹ ਵੀ ਚੱਲ ਰਿਹਾ ਮੁੱਦਾ ਸੋਸ਼ਲ ਮੀਡੀਆ 16 ਸਾਲ ਤੋਂ ਹੇਠਾਂ ਬੰਦ ਕਰਨ ਦੇ ਬੱਚਿਆਂ ਦੇ, ਵਧੀਆ ਗੱਲ ਹੈ ਅਤੇ
ਵਧੀਆ ਗੱਲ,
ਉੱਤੇ ਵੀ ਕਲੇਸ਼ ਪੈ ਰਿਹਾ, ਅਤੇ ਇੱਧਰ ਗੁਰਪ੍ਰੀਤ ਗਿਆਨੀ ਜੀ ਵੀ ਆ ਰਹੇ ਨੇ, ਅਤੇ ਹਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਆਪਾਂ ਕਰਨੀ ਆ, ਤੇ ਚਲੋ
ਮੇਰੀ 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 ਇੱਕ ਪਰਸਨਲ ਮੈਨੂੰ ਮੈਂ ਇਹਨਾਂ ਨੂੰ ਦੂਜਾ ਐਪਰੀਸ਼ੀਏਟ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਦੱਸਿਆ ਸੀ ਵੀ ਗਿਆਨੀ ਜੀ ਓਵਰ ਓਵਰ 80 ਨੇ, 83 ਨੇ ਜਾਂ 84 ਨੇ ਲੋਂਗ ਹਨਾ, ਬਟ ਜੇ ਹਿਸਾਬ ਨਾਲ ਉਹਨਾਂ ਨੇ ਆਪਣੇ ਆਪ ਨੂੰ ਅਲਰਟ ਆਪਣੇ ਆਪ ਨੂੰ ਫਿਟ ਰੱਖਿਆ ਹੋਇਆ ਇਸ ਵੈਲ, ਕਿਉਂਕਿ ਜੇ ਤੁਸੀਂ 70 ਸਾਲ ਦੇ ਉੱਪਰ ਤੋਂ ਬਜ਼ੁਰਗ ਕੋਲ ਵੀ ਚੱਲ ਜਾਓ ਨਾ, ਤੇ ਉਹਨਾਂ ਨੇ ਤੁਹਾਨੂੰ ਕੋਲ ਬੈਠਿਆਂ ਨੂੰ 70 ਬਿਮਾਰੀਆਂ ਗਿਣਾ ਦੀਆਂ ਵੀ ਮੈਨੂੰ ਇੰਨਾ ਕੁਛ ਹੋਇਆ ਪਿਆ। ਤੇ ਗਿਆਨੀ ਜੀ ਦੇ ਕੋਲ ਜਦੋਂ ਬੈਠੀ ਦਾ ਨਾ ਇਹ ਕਦੇ ਵੀ ਇਹਨਾਂ ਦਾ ਜਿਹੜਾ ਜਿਹੜੇ ਹੁਣ ਰੋਣੇ ਰੋਏ ਜਾਂਦੇ ਆ ਨਾ ਸੈਲਫ ਹੇਟ ਜਾਂ ਸੈਲਫ ਪੀਟੀ ਉਹ ਨਹੀਂ ਕਰਦੇ।
ਏਦਾਂ ਕਰੋ 1 ਮਿੰਟ ਹੋਲਡ ਰੱਖੋ, ਗਿਆਨੀ ਜੀ ਨੂੰ ਨਾ ਪਹਿਲਾਂ ਨਾਲੇ ਹੀ ਪ੍ਰੋਗਰਾਮ ਦੇ ਵਿੱਚ ਲੈ ਲਈਏ, ਤੇ ਹਾਂ ਤਾਇਆ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਾਲ ਚਾਲ ਸਭ ਢਾਲ ਵਧੀਆ, ਅਤੇ ਗੁਰਪ੍ਰੀਤ ਗਿੱਲ ਤੁਹਾਡੀਆਂ ਸਿਫਤਾਂ ਕਰ ਰਹੇ ਨੇ, ਮੈਂ ਕਿਹਾ ਤੁਸੀਂ ਲਾਈਵ ਹੀ ਸੁਣਾ ਦਿੰਦੇ ਹਾਂ, ਅਤੇ ਗੁਰਪ੍ਰੀਤ ਗਿੱਲ ਤੁਸੀਂ ਹੁਣ ਡਾਇਰੈਕਟ ਹੀ
ਦੂਜੇ ਦੂਜੇ ਗੁਣ ਨਹੀਂ ਆਉਂਦੇ, ਤੀਰਥ ਤਪ ਦਇਆ ਦਤ ਦਾਨ ਨਹੀਂ ਆਉਂਦਾ, ਨਾਮ ਦਾਨ ਇਸ਼ਨਾਨ ਨਹੀਂ ਆਉਂਦਾ, ਅੰਮ੍ਰਿਤ ਵੇਲੇ ਜਾਗਣਾ ਨਹੀਂ ਆਉਂਦਾ, ਚਲੋ ਜਿਹੜਾ ਗੁਣ ਆਉਂਦਾ ਉਹ ਤੇ ਲਓ ਨਾ, ਤਰੀਫ ਕਿਉਂ ਨਾ ਸੁਣ ਕੇ ਖੁਸ਼ੀ।
ਤਾਇਆ ਜੀ ਇੱਕ ਫੋਟੋ ਗੁਰਪ੍ਰੀਤ ਗਿੱਲ ਆਪਣਾ ਫੋਟੋ ਖਿੱਚੀ ਸੀ ਇਹਨਾਂ ਦੀ, ਹਨਾ
ਹਾਂਜੀ
ਹਾਂਜੀ,
ਤੇ ਫੋਟੋ ਦੇ ਵਿੱਚ ਤਾਇਆ ਜੀ ਨਾ ਆਹ ਦੇਖੋ ਜਲੇਬੀ ਪ੍ਰਸ਼ਾਦ ਇਹਨਾਂ ਨੂੰ ਭੇਟ ਕੀਤਾ ਗਿਆ ਤੇ
ਪਰ ਸਾਰੀਆਂ ਨਹੀਂ ਮੈਂ ਖਾਧੀਆਂ, ਮੈਂ ਸਿਰਫ ਇੱਕੋ ਜਲੇਬੀ ਖਾਧੀ ਸੀ।
ਪਈਆਂ ਤੁਹਾਡੇ ਮੋਹਰੇ ਆ ਹੁਣ, ਹੁਣ ਤੁਸੀਂ ਜਿੰਨੀ ਮਰਜ਼ੀ ਜਸਟੀਫਿਕੇਸ਼ਨ ਦੇਈ ਜਾਓ। ਤੇ ਇਹ ਇੱਦਾਂ ਹੈ ਵੀ ਦੇਖੋ, ਗਿਆਨੀ ਜੀ ਬੈਠੇ ਨੇ ਚਾਹ ਦੇ ਕੱਪ ਦੇ ਨਾਲ, ਨਾਲ ਵਿਚਾਲੇ ਅੰਮ੍ਰਿਤਪਾਲ ਸਿੰਘ ਨੇ ਸਾਡੇ ਸਿਡਨੀ ਤੋਂ, ਤੇ ਉਹ ਸੱਜੇ ਹੱਥ ਖੱਟੀ ਪੀੜੀ ਰਾਜਨਦੀਪ ਸਿੰਘ ਹੈ। ਤੇ ਇਹਨਾਂ ਨੇ ਨਾ ਇੱਧਰ ਉਹਦੇ ਓਪੋਜ਼ਿਟ ਆਪਣੇ ਗੁਰਿੰਦਰ ਸਿੰਘ ਬੈਠੇ ਨੇ, ਨਾਲ ਗੁਰਪ੍ਰੀਤ ਗਿੱਲ ਬੈਠੇ, ਨਾਲ ਮੈਂ ਫੋਟੋ ਖਿੱਚੀ ਹੈ। ਤੇ ਤਿੰਨ ਬੰਦੇ ਨੇ ਤੇ ਤਿੰਨ ਜਲੇਬੀਆਂ ਨੇ ਤੇ ਹਾਂ ਬੜੇ। ਤੇ ਦੇਖੋ ਇਹਨਾਂ ਦੀ ਜਲੇਬੀ ਬੜੀ ਮਸ਼ਹੂਰ ਆ ਔਨਲਾਈਨ, ਸਾਰਿਆਂ ਨੂੰ ਪਤਾ ਆ। ਤੇ ਕੈਨਬਰਾ ਵਾਲਿਆਂ ਨੇ ਬੜੀ ਇਹਨਾਂ ਦੀ ਸੇਵਾ ਕੀਤੀ, ਇਹਨਾਂ ਨੂੰ ਬੁਲਾਇਆ, ਸਾਨੂੰ ਵੀ ਬੁਲਾਇਆ ਨਾਲ, ਤੇ ਉੱਥੇ ਲੈ ਕੇ ਗਏ ਰੈਸਟੋਰੈਂਟ 2 ਹਫ਼ਤੇ ਪਹਿਲਾਂ। ਤੇ ਉਹਨਾਂ ਨੇ ਜਿਹਦੇ ਜਿਹਨੂੰ ਜਿਹੜੀ ਜਿਹੜੀ ਚੀਜ਼ ਪਸੰਦ ਸੀ ਉਹ ਖਵਾਈ, ਤੇ ਬੜੇ ਧੰਨਵਾਦੀ ਆ ਤਾਇਆ ਜੀ ਇਹਨਾਂ ਦੇ।
ਮੈਂ ਬਹੁਤ,
ਉਹ ਗੱਲ ਇਹ ਹੈ ਵੀ ਤੁਸੀਂ ਉਲਟ ਗੱਲ ਨਾ ਨਾ ਕਰੋ ਕਿ ਇਹ ਤੇ ਗੱਲ ਉਹ ਹੋ ਗਈ ਮੈਂ ਢਿੰਜਣ ਨੂੰ ਪਾਣੀ ਦੇਣਾ ਸੀ ਨਾਲ ਕਮਾਦ ਨੂੰ ਆ ਗਿਆ, ਇਉਂ ਨਹੀਂ ਗਾ। ਕਮਾਦ ਨੂੰ ਪਾਣੀ ਦੇਣਾ ਸੀ ਤੇ ਢਿੰਜਣ ਨੂੰ ਵੀ ਆ ਗਿਆ, ਸੱਦਿਆ ਤੇ ਤੁਹਾਨੂੰ ਸੀ।
ਮੈਂ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਸਾਡੇ ਗਰੀਬ ਖਾਨੇ ਚ ਚਰਨ ਪਾ ਕੇ ਗਏ ਹੋ, ਤੇ ਇਹ ਵੀ ਹੁਣ ਤੁਹਾਡੀ ਯਾਤਰਾ ਦੇ ਵਿੱਚ ਐਡ ਹੋ ਗਿਆ ਵੀ ਤੁਸੀਂ ਨਰੋਬੀ ਵੀ ਘੁੰਮੇ ਹੋ, ਤੁਸੀਂ ਬੜੇ ਮੁਲਕ ਘੁੰਮੇ ਹੋ, ਹੁਣ ਤੁਸੀਂ ਸਾਡੇ ਵੀ ਘਰੇ ਆਏ, ਤੇ ਮੈਂ ਵੀ ਮਾਨ ਨਾਲ ਕਹਿ ਸਕਦਾ ਵੀ ਤਾਇਆ ਜੀ ਸਾਡੇ ਘਰੇ ਵੀ ਚਰਨ ਪਾ ਗਏ।
ਤਾਇਆ ਜੀ ਹੁਣ ਇਹਨਾਂ ਦੀ ਵੀ ਕੋਈ ਨਾ ਕੋਈ ਐਗਜ਼ਾਮਪਲ ਦਿਆ ਕਰਨੀ, ਕਿਤਾਬ 'ਚ ਜ਼ਰੂਰ ਜ਼ਿਕਰ ਕਰਨਾ ਇਹਨਾਂ ਦਾ ਹੁਣ, ਠੀਕ ਹੈ।
ਮੈਂ ਤੇ ਸਮਝਦਾ ਸੀ ਇਹ ਮੇਰੇ ਨਾਲ ਬੜੇ ਨਾਰਾਜ਼ ਰਹਿੰਦੇ ਆ, ਮੈਨੂੰ ਇਹਨਾਂ ਨੇ ਵਾਹਵਾ ਮੇਰੀ ਕਲਾਸ ਲਾਈ ਸੀ ਇੱਕ ਵਾਰੀ ਇੱਥੇ ਸਿੱਖ ਗੇਮਾਂ 'ਚ, ਤੇ ਮੈਂ ਫਿਰ ਸੋਚਿਆ ਵੀ ਇਹ ਇੰਨਾ ਸਖ਼ਤ ਇੰਨਾ ਮੇਰੇ ਖਿਲਾਫ਼ ਬੰਦਾ ਨੀ ਗਾ ਜਿੰਨਾ ਮੈਂ ਸਮਝੀ ਬੈਠਾ ਸੀਗਾ।
ਠੀਕ
ਹੈ ਗੁਰਪ੍ਰੀਤ ਜੀ, ਬਹੁਤ ਬਹੁਤ
ਧੰਨਵਾਦ।
ਸੋ ਇਹ ਸਨ ਸਾਡੇ ਗੁਰਪ੍ਰੀਤ ਗਿੱਲ। ਤਾਇਆ ਜੀ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਤਾਂ ਸੰਧੂ ਮਝਾਇਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਇਆ ਜੀ ਹਰਪਾਲ ਸਿੰਘ ਸੰਧੂ,
ਹਾਂਜੀ,
ਤੇ ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਕੈਲੀਵਿਲ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਤੇ ਵਿਪੀ ਰੂਪ ਰਾਵੀ, ਤੇ ਤਿੰਨ ਨਾਮ ਨੇ ਵਿਪੀ ਤੇ ਰੂਪ ਤੇ ਰਾਵੀ ਉਹਨਾਂ ਦੀ ਬੇਟੀ, ਤੇ ਮੈਲਬਨ ਤੋਂ ਕਹਿੰਦੇ ਮੈਂ ਭਾਰਤ ਵਿੱਚ ਰਿਹਾ ਹਾਂ ਤੇ ਅੰਮ੍ਰਿਤਸਰ ਦੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ, ਇਹ ਗੈਸ ਚੈਂਬਰ ਵਿੱਚ ਜਿਉਣ ਵਰਗਾ ਲੱਗਦਾ ਹੈ, ਪਰ ਕੋਈ ਵੀ ਇਸ ਬਾਰੇ ਚਿੰਤਿਤ ਨਹੀਂ ਲੱਗਦਾ। ਹਵਾ ਦੀ ਗੁਣਵੱਤਾ ਸਵੇਰੇ ਸਭ ਤੋਂ ਖਰਾਬ ਹੁੰਦੀ ਹੈ ਕਿਉਂਕਿ ਰਾਤ ਨੂੰ ਪਰਾਲੀ ਸਾੜੀ ਜਾਂਦੀ ਹੈ। ਜੀਵਨ ਵਿੱਚ ਗੁਣਵੱਤਾ ਤੇ ਲੋਕ ਤੇ ਇਮਾਨਦਾਰੀ ਸਭ ਤੋਂ ਨੀਵੇਂ ਪੱਧਰ ਤੇ ਪਹੁੰਚ ਗਈ ਹੈ। ਹਰ ਕੋਈ ਸਿਰਫ ਪੈਸਾ ਕਮਾਉਣ ਦੀ ਸੋਚ ਰਿਹਾ, ਇਮਾਨਦਾਰੀ ਦਾ ਕੋਈ ਅਹਿਸਾਸ ਨਹੀਂ ਹੈ। ਹੁਣ ਮੈਨੂੰ ਮਹਿਸੂਸ ਹੁੰਦਾ ਕਿ ਵਿਦੇਸ਼ ਜਾਣ ਦਾ ਮੇਰਾ ਫੈਸਲਾ ਬਹੁਤ ਸਹੀ ਸੀ। ਤਾਇਆ ਜੀ ਕੀ ਖਿਆਲ ਹੈ?
ਮੈਂ ਤੇ ਦੇਖੋ ਜੀ 10.5 ਸਾਲ ਜਿੱਦ ਫੜੀ ਰੱਖੀ ਹੈ ਵੀ ਹੈਡਕੁਆਟਰ ਅੰਮ੍ਰਿਤਸਰ ਹੀ ਰੱਖਣਾ, ਅੰਮ੍ਰਿਤਸਰ ਹੀ ਰੱਖਣਾ। ਮਾਰਚ 1973 ਦਾ ਨਿਕਲਿਆ, ਫਿਰ ਸਤੰਬਰ 1983 ਦੇ ਵਿੱਚ ਫਿਰ ਮੈਂ ਮਹਿਸੂਸ ਕਰ ਲਿਆ ਵੀ ਨਹੀਂ, ਪੰਜਾਬ ਹੁਣ ਬਹੁਤ ਮੇਰੇ ਨਾਲ ਗਾਂਹ ਲੰਘ ਗਿਆ, ਹੁਣ ਜਿੱਥੇ ਰੱਖਣਾ ਬੈਕਗਰਾਉਂਡ ਤੇ ਥਾਈ। ਪਰ ਫਿਰ ਵੀ ਗੁਰੂ ਕੀ ਨਗਰੀ ਹੈ। ਪਰ 60 ਕੁ ਸਾਲ ਪਹਿਲਾਂ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਨੇ ਕਿਹਾ ਸੀਗਾ ਵੀ ਕਬੀਰ ਜੀ ਨੇ ਬਾਣੀ ਆਉਂਦੀ ਹੈ ਨਾ, ਉਹ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਉਹ ਕਹਿੰਦੇ ਵੀ ਜੇ ਕਬੀਰ ਜੀ ਅੱਜ ਹੁੰਦੇ ਤੇ ਉਹ ਬਨਾਰਸ ਦੀ ਥਾਂ ਅੰਮ੍ਰਿਤਸਰ ਲਿਖ ਦਿੰਦੇ।
ਅੱਛਾ,
ਤੇ ਸੋ ਇਸ ਲਈ ਆਪਣੀ ਆ ਵੀ ਆਪਣਾ ਫਿਰ ਉਹ ਕਹਿੰਦੇ ਨੇ ਝੱਗਾ ਨਹੀਂ ਚੁੱਕਣਾ ਚਾਹੀਦਾ, ਤੇ ਉਹ ਅੰਮ੍ਰਿਤਸਰ ਸਾਡਾ ਸ਼ਹਿਰ ਆ, ਗੁਰੂ ਕੀ ਨਗਰੀ ਆ, ਗੁਰੂ ਰਾਮਦਾਸ ਸਾਹਿਬ ਨੇ ਵਸਾਇਆ ਹੋਇਆ, ਪਰ ਰਹਿੰਦੇ ਤਾਂ ਅਸੀਂ ਆ ਨਾ ਉੱਥੇ।
ਨਹੀਂ ਇਹ ਇਹ ਤਾਂ ਤਾਇਆ ਜੀ ਤੁਹਾਡੀ ਗੱਲ ਮੈਂ ਸਹਿਮਤ ਹਾਂ। ਸਾਡੇ ਨਾਲ ਨਾ ਸਾਡੇ ਸਤਿਕਾਰਤ ਜੁੜੇ ਨੇ ਗਰੇਵਾਲ ਬ੍ਰਦਰ, ਤੇ ਇਹਨਾਂ ਨੇ ਨਾ ਇੱਕ ਫੋਟੋ ਭੇਜੀ ਆ, ਤੇ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ। ਤੇ ਇਹ ਫੋਟੋ ਤੁਸੀਂ ਪਛਾਣੋ ਕਿੱਥੋਂ ਦੀ ਆ?
ਦਿਖਾਓ,
ਆਹ ਦੇਖੋ
ਹਾਂਜੀ ਆ ਆ ਗਈ ਆ। ਇਹ ਇਹ ਖਾਲਸਾ ਕਾਲਜ ਦੀ ਹੋਣੀ ਆ,
ਇਹ ਇੰਡੀਆ ਦੀ ਨਹੀਂ ਨਹੀਂ ਨਹੀਂ
ਨਹੀਂ
ਇਹ
ਨਹੀਂ ਇਹ ਤਾਂ ਇੱਥੇ ਆ,
ਇਹ ਤਾਂ ਕਿ
ਇਹ ਗ੍ਰਿਫਿਥ ਦੀ ਹੋਊਗੀ, ਗ੍ਰਿਫਿਥ ਦੀ ਸਿੱਖ ਆਪਣਾ ਕੀ ਉਹਨੂੰ ਕਹਿੰਦੇ ਨੇ ਗੇਮਾਂ ਜਿਹੜੀਆਂ ਸੀ ਨਾ ਆਪਣਾ ਗ੍ਰਿਫਿਥ ਦੀਆਂ, ਸ਼ਹੀਦੀ ਟੂਰਨਾਮੈਂਟ
ਨਹੀਂ
ਇਹ ਕਾ ਇਹ
ਹਾਂ ਇਹ ਐਡਲੇਡ ਦੀ ਲੱਗਦੀ, ਐਡਲੇਡ ਦੀ
ਬਾਕੀ ਗਰੇਵਾਲ ਭਰਾਵਾਂ ਤੋਂ ਬਾਕੀ ਜ਼ਿਆਦਾ ਦਿਲਚਸਪੀ ਕਹਿ ਲੋ ਜਾਂ ਜਾਣਕਾਰੀ ਰੱਖਦੇ ਆ ਪੰਥਕ ਮਸਲਿਆਂ ਬਾਰੇ, ਤੇ ਵਾਹਵਾ ਬਾਰੇ ਚੜ੍ਹਦੀ ਕਲਾ ਪੱਖੇ ਇਹਨਾਂ ਨੂੰ ਹੈ ਜੀ, ਬੜਾ ਸੋਹਣਾ ਇੱਥੇ ਕਰਦੇ ਨੇ ਉਹ ਹਰ ਗੇਮਾਂ ਤੇ ਜਾ ਕੇ ਖਿਡਾਰੀਆਂ ਨੂੰ ਬਨਾਮ ਵੰਡਦੇ ਨੇ, ਤੇ ਹਰ ਗੇਮਾਂ ਤੇ ਆਪਣਾ ਟਰੱਕ ਲਿਜਾ ਕੇ ਤੇ ਉੱਥੇ ਬੜੇ ਵਾਜਿਬ ਕੀਮਤ ਤੇ ਆਪਣੇ ਫਾਰਮਾਂ ਵਿੱਚ ਉਗਾਈਆਂ ਹੋਈਆਂ ਚੀਜ਼ਾਂ ਲੋਕਾਂ ਨੂੰ ਨਾਮੀਨਲ ਜਿਹਾ ਪੈਸੇ ਲੈ ਕੇ, ਮਤਲਬ ਆਮ ਦੁਕਾਨਾਂ ਨਾਲੋਂ ਕਿਸੇ ਤਰ੍ਹਾਂ ਘੱਟ ਲੋਕਾਂ ਤੱਕ ਇਹ ਪਹੁੰਚਾਉਂਦੇ ਨੇ, ਬੜਾ ਬੜਾ ਸੋਹਣਾ ਇਹਨਾਂ ਦਾ ਉੱਦਮ ਹੈ, ਬਹੁਤ ਵਧੀਆ, ਮਹਾਰਾਜ ਚੜ੍ਹਦੀ ਕਲਾ ਇਹਨਾਂ ਨੂੰ ਹੋਰ ਬਖਸ਼ੇ।
ਬਿਲਕੁਲ
ਇਹਨਾਂ ਦੇ ਮਾਮਾ ਜੀ ਰੈਨਮਾਰਕ ਰਹਿੰਦੇ ਨੇ ਨਾ ਉਹ
ਸਰਦਾਰ ਪਿਆਰਾ ਸਿੰਘ,
ਪਿਆਰਾ ਸਿੰਘ ਅਟਵਾਲ, ਲੋਕੀ ਉਹਨਾਂ ਨੂੰ ਬੂਟਾ ਸਿੰਘ ਕਰਕੇ ਜ਼ਿਆਦਾ ਜਾਣਦੇ ਆ।
ਅੱਛਾ ਨਹੀਂ
ਉਹ ਕਹਿੰਦੇ, ਮੈਂ ਕਿਹਾ ਦੋ ਨਾਂ ਕਿਉਂ, ਕਹਿੰਦੇ ਅਸਲੀ ਨਾਂ ਮੇਰਾ ਪਿਆਰਾ ਸਿੰਘ ਆ ਤੇ ਸਾਡਾ ਫੈਮਿਲੀ ਨੇਮ ਅਟਵਾਲ ਆ, ਪਰ ਮੈਂ ਕਹਿੰਦਾ ਵੀ ਗੁਰੂ ਦੀ ਕਿਰਪਾ ਨਾਲ ਕਈ ਬੂਟੇ ਮਤਲਬ ਕਈ ਬੰਦੇ ਇੱਥੇ ਸਹਾਇਤਾ ਕਰਕੇ ਉਹਨਾਂ ਦੇ ਪੈਰ ਲਾਇਆ, ਲੋਕਾਂ ਨੇ ਮੇਰਾ ਨਾਂ ਬੂਟਾ ਸਿੰਘ ਹੀ ਪਾ ਦਿੱਤਾ, ਮੈਂ ਬੂਟਾ ਲਾਉਣਾ।
ਠੀਕ ਹੈ, ਪਰ ਜੇ ਹਿਸਾਬ ਨਾਲ ਉਹਨਾਂ ਨੇ ਮਦਦ ਕੀਤੀ ਹੈ ਬੂਟਾ ਸਿੰਘ ਦੀ ਬਜਾਏ ਨਰਸਰੀ ਸਿੰਘ ਹੋਣਾ ਚਾਹੀਦਾ ਉਹਦਾ ਬਹੁਤ।
ਪਿਛਲੀ ਵਾਰੀ ਮੇਰੇ ਮੂੰਹ ਲਾਸਟ ਹੀ ਨਿਕਲਦਾ, ਲਾਸਟ ਨਹੀਂ ਲੇਟੈਸਟ ਕਹਿਣਾ ਚਾਹੀਦਾ,
ਲੇਟੈਸਟ।
ਆ ਪਿਛਲੀ ਵਾਰੀ ਮੈਂ ਜਦੋਂ ਗਿਆ ਉਹਨਾਂ ਨੇ ਨਾ ਆਪਣੇ ਘਰ ਦੇ ਨਾਲ ਹੀ ਲਗਵਾ ਸਪੈਸ਼ਲ ਬੜਾ ਖੁੱਲਾ ਗੈਸਟ ਰੂਮ ਗੈਸਟ ਹਾਊਸ ਬਣਾਇਆ ਹੋਇਆ ਜਿੱਥੇ ਕਿਚਨ ਵੀ ਹੈ, ਤੇ ਬ੍ਰੇਕਫਾਸਟ ਚਾਹ ਵਗੈਰਾ ਉੱਥੇ ਕਿਚਨ ਚ ਬਣ ਜਾਂਦੀ ਆ, ਤੇ ਪ੍ਰਸ਼ਾਦਾ ਪਾਣੀ ਉਹਨਾਂ ਦੀ ਸੁਚੱਜੀ ਨੂੰ ਘਰੋਂ ਬਣਾ ਕੇ।
ਉਹਨਾਂ ਦਾ ਮੈਸੇਜ ਵੀ ਆਉਂਦਾ ਹੁੰਦਾ ਰਮਨਦੀਪ ਹੋਣਾ ਦਾ, ਤੇ ਅਸੀਂ ਵੀ ਉਹਨਾਂ ਦੇ ਘਰੇ ਜਾ ਆਏ ਹਾਂ, ਅਸੀਂ ਵੀ ਉਸ ਕੁਆਟਰ ਦੇ ਵਿੱਚ ਜਾ ਆਏ ਹਾਂ ਤੇ ਸੁਭਾਗ ਪ੍ਰਾਪਤ
ਹੋਏ। ਉਹ ਸੀ ਨਾ ਮੈਂ ਜੋ ਕਿ ਮੈਨੂੰ ਚੁੱਕਿਆ ਰਾਤੀ, ਮੈਂ ਪਹੁੰਚ ਗਿਆ ਉੱਥੇ ਤੇ ਸਵੇਰੇ ਮੈਂ ਰਿੰਗ ਕੀਤਾ ਤੇ ਕਹਿੰਦਾ 3 ਮਿੰਟ ਦੇ ਵਿੱਚ ਟਿੰਡ ਫੋੜੀ ਚੁੱਕ ਕੇ ਸੜਕ ਤੇ ਆ ਜਾ, ਮੈਂ ਹੁਣੇ ਆ ਰਿਹਾ ਤੈਨੂੰ ਚੁੱਕਣ।
ਤਾਂ ਜੀ
ਲੈ ਗਿਆ ਤੇ ਉਹ ਕਮਰੇ ਚ ਨਾ ਕੀ ਸੀ ਉਹ 4 ਬੈਡ ਡਬਲ 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 ਬੈਡ 4 ਲੱਗੇ ਹੋਏ, ਤੇ ਮੈਂ ਕੰਨ ਤੇ ਖੁਰਕਦਿਆਂ ਕਿਹਾ, ਮੈਂ ਕਿਹਾ ਵੀ ਹੁਣ ਇਹ 4 ਬੈਡਰੂਮ ਆ ਤੇ ਮੈਂ ਕੱਲਾ ਬੰਦਾ ਆ ਤੇ ਮੈਂ ਰਾਤ ਨੂੰ ਕਿਹੜੇ ਕਿਹੜੇ ਬੈਡਰੂਮ ਤੇ ਸੌਂਗਾ, ਤੇ ਜੇ ਹੁਣ 4 ਟੋਟੇ ਕੀਤੇ ਮੇਰੇ ਤੇ ਫਿਰ ਬਜਣਾ ਕੁਝ ਨੀ ਬਾਅਦ।
ਤੁਸੀਂ ਬਾਰੀ ਪਾਲਣੀ ਸੀ ਨਾ, ਫਿਰ 2 ਘੰਟੇ ਇੱਕ ਬੈਡ ਤੇ ਸੋਣਾ, 2 ਘੰਟੇ ਦੂਜੇ ਬੈਡ ਤੇ ਸੋਣਾ।
ਉਹਨੇ ਫਿਰ ਇਸ ਤਰ੍ਹਾਂ ਹੀ ਮੈਨੂੰ ਸੁਝਾਅ ਦਿੱਤਾ ਵੀ ਕਹਿੰਦਾ ਵੀ ਬਦਲ ਬਦਲ ਕੇ ਰਾਤ ਨੂੰ ਬੈਡ ਬਦਲੀ ਜਾ।
ਤਾਇਆ ਜੀ ਆਪਾਂ ਅੱਗੇ ਚੱਲਦੇ ਹਾਂ, ਤੇ ਸਾਡੇ ਨਾਲ ਸੁਰਜੀਤ ਘੋਲੀਆ USA ਤੋਂ ਜੁੜੇ ਨੇ, ਤੇ ਸਾਡੇ ਨਾਲ ਨੰਦਾ ਵਿਮਲ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਵਿਮਲ ਜੀ, ਕੀ ਹਾਲ ਚਾਲ ਹੈ? ਰੁਪਿੰਦਰ ਗਿੱਲ ਸਾਡੇ ਨਾਲ ਮੈਲਬਨ ਤੋਂ ਜੁੜਦੇ ਨੇ, ਤੇ ਯੂਟਿਊਬ ਰਾਹੀਂ ਜਸਪ੍ਰੀਤ ਸਿੰਘ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਤੇ ਹਰਕੀਰਤ ਸਿੰਘ ਸਾਡੇ ਡਾਰਵਿਨ ਵਾਲੇ ਬ੍ਰਿਸਬਨ ਤੋਂ ਜੁੜਦੇ ਨੇ, ਤੇ ਇਹ ਵੀ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਗੌਰਵ ਸ਼ਰਮਾ ਜੀ ਜੁੜੇ ਨੇ ਜੀ ਵਿਨੀਪੈਗ ਤੋਂ, ਕਹਿੰਦੇ ਭਾਅ ਜੀ ਤੁਹਾਡੇ ਤੋਂ ਤਾਇਆ ਜੀ ਦੀ ਤਾਰੀਫ ਜ਼ਰ ਨਹੀਂ ਹੋਈ, ਤਾਂ ਹੀ ਤਾਰੀਫ ਵੇਲੇ ਆਵਾਜ਼ ਬੰਦ ਕਰ ਦਿੱਤੀ ਤੁਸੀਂ ਉਹਨੇ।
ਐਸਾ ਚ ਨਾ ਤੁਹਾਨੂੰ ਤੇ ਮੈਨੂੰ ਲੜਾਉਣਾ ਚਾਹੁੰਦਾ।
ਹਾਂ ਪਰ ਆਪਾਂ ਲੜਨਾ ਨਹੀਂ, ਹਾਂ ਆਪਾਂ ਲੜਨਾ ਨਹੀਂ ਹੈਗਾ। ਤਾਇਆ ਜੀ ਆਪਾਂ ਮੁੱਦੇ ਦੀ ਗੱਲ ਆਪਾਂ ਹੁਣ ਸ਼ੁਰੂ ਕਰਨੀ ਆ, ਤੇ ਇੱਕ ਦੋ ਗੱਲਾਂ ਤੁਹਾਨੂੰ ਮੈਂ ਪੁੱਛਣੀਆਂ ਨੇ। ਇੱਕ ਤਾਂ ਇਹ ਹੈ ਵੀ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਦੱਸਣ ਦਾ ਯਤਨ ਕੀਤਾ ਸੀ ਕਿ ਬਾਬਾ ਨਾਨਕ ਕੀ ਸੋਚਦਾ ਆਪਣੇ ਬਾਰੇ, ਗੁਰੂ ਨਾਨਕ ਕੀ ਸੋਚਦਾ, ਕਿ ਲੋਕ ਮੈਨੂੰ ਕੀ ਕਹਿੰਦੇ ਨੇ, ਕੋਈ ਆਦਮੀ ਕਹਿੰਦਾ, ਕੋਈ ਭੂਤਨਾ ਕਹਿੰਦਾ, ਕੋਈ ਬਰਤਾਲਾ ਕਹਿੰਦਾ, ਅਤੇ ਨਾਨਕ ਅਸਲ 'ਚ ਹੈ ਕੌਣ ਹੈ ਨਾ। ਅਤੇ ਕੱਲ੍ਹ ਮੈਨੂੰ ਨਾ ਇੱਕ ਮੈਸੇਜ ਆਇਆ, ਬਹੁਤ ਮੈਸੇਜ, ਇੱਕ ਨਹੀਂ ਮੈਸੇਜ ਆਇਆ, ਹਜੇ ਵੀ ਆ ਰਹੇ ਨੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਹਜੇ ਚੱਲ ਰਿਹਾ ਨਾ ਗੁਰਪੁਰਬ, ਅਤੇ ਸਾਰੇ ਇਹੀ ਕਹਿੰਦੇ ਨੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ, ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ, ਗੁਰਬਾਣੀ ਨੂੰ ਯਾਦ ਕਰ, ਬੜੇ ਸੁਚੱਜੇ ਸੁਨੇਹ, ਵਧੀਆ ਸੁਨੇਹ, ਚੰਗਾ ਲੱਗਦਾ। ਅਤੇ ਉਹਦੇ ਵਿੱਚੋਂ ਨਾ ਇੱਕ ਸੁਨੇਹਾ ਆਇਆ ਜਿਹਨੇ ਮੇਰਾ ਧਿਆਨ ਖਿੱਚਿਆ, ਉਹ ਸੁਨੇਹਾ ਸੀਗਾ, ਮੈਂ ਤੁਹਾਨੂੰ ਪਹਿਲਾਂ ਵੀ ਪੜ੍ਹ ਕੇ ਵੀ ਸੁਣਾਇਆ ਸੀਗਾ, ਕਿ ਕ੍ਰਾਂਤੀਕਾਰੀ ਸੁਣਾਵਾਂ ਉਹ ਉਹ
ਸੁਣਾ
ਤੁਹਾਨੂੰ,
ਦਿਓ।
ਹਾਂ ਉਹ ਤੁਹਾਨੂੰ ਸੁਣਾਉਣਾ ਹੈ ਮੈਂ। ਉਹ ਨਾ ਮਤਲਬ ਜਿਹੜੇ ਜਿੱਦਾਂ ਦਾ ਬੰਦੇ ਦੀ ਆਪਣੀ ਆਪਣੀ ਬਿਰਤੀ ਹੁੰਦੀ ਆ ਉਸੇ ਤਰ੍ਹਾਂ ਹੀ ਸੁਨੇਹੇ ਭੇਜਦਾ। ਹੁਣ ਮੈਨੂੰ ਨਾ ਉਹ ਸੁਨੇਹਾ ਲੱਭਣਾ ਮੁਸ਼ਕਲ ਹੋ ਜਾਣਾ। ਖੈਰ ਉਹ ਸੁਨੇਹਾ ਇਹ ਸੀਗਾ ਕਿ ਕ੍ਰਾਂਤੀਕਾਰੀ ਬਾਬਾ ਕਿਰਤੀ ਹੈ ਨਾ, ਅਤੇ ਔਰਤਾਂ ਨੂੰ ਕਰਨ ਵਾਲਾ, ਅਤੇ ਯੁੱਗ ਪੁਰਸ਼ ਹੈ ਨਾ, ਉਹਦੀਆਂ ਲੱਖ ਲੱਖ ਵਧਾਈਆਂ ਹੋਣ, ਉਹਨਾਂ ਨੂੰ ਸਲਾਮ, ਉਹਨਾਂ ਦੀ ਜ਼ਿੰਦਗੀ ਨੂੰ ਸਲਾਮ, ਅਤੇ ਗੁਰਪੁਰਬ ਦੀਆਂ ਵਧਾਈਆਂ। ਅਤੇ ਉਹਦੇ ਵਿੱਚੋਂ ਕਿਤੇ ਵੀ ਗੁਰੂ ਦਾ ਜ਼ਿਕਰ ਨਹੀਂ ਆਇਆ ਵੀ ਉਹ ਗੁਰੂ ਵੀ ਸੀ ਹੈ ਨਾ, ਜਾਂ ਰੱਬੀ ਜੋਤ ਜਾਂ ਇਲਾਹੀ ਜੋਤ ਹੈ ਨਾ। ਅਤੇ ਉਹ ਉਹ ਉਹਨਾਂ ਦਾ ਜਿਹੜਾ ਸਿੱਖੀ ਦਾ ਪਰਸਪੈਕਟਿਵ ਹੈ ਅਕਾਲ ਪੁਰਖ ਦਾ, ਉਹਨੇ ਮਨਫੀ ਕਰਕੇ ਸੁਨੇਹਾ ਭੇਜਿਆ। ਅਤੇ ਮੈਨੂੰ ਪਤਾ ਉਹ ਬੰਦਾ ਜਿਹੜਾ ਆ ਉਹ ਆਪਾਂ ਨੂੰ ਜਾਣਦਾ ਆ, ਉਹ ਉਹ ਪਿਓਰ ਮਤਲਬ ਨਾਸਤਿਕ ਅਤੇ ਕਾਮਰੇਡ ਹੈ। ਅਤੇ ਮੈਨੂੰ ਉਹ ਫਿਰ ਉਸ ਤੋਂ ਬਾਅਦ ਇਹ ਸ਼ਬਦ ਯਾਦ ਆ ਵੀ ਮਤਲਬ ਕੀ ਇਹ ਫਿਰ ਜੇ ਤੁਸੀਂ ਕਾਮਰੇਡ ਹੋ ਨਾਸਤਿਕ ਹੋ, ਕਾਮਰੇਡ ਜ਼ਰੂਰੀ ਨਹੀਂ ਨਾਸਤਿਕ ਹੁੰਦੇ ਆ, ਵੀ ਤੁਸੀਂ ਮਨਾਉਣਾ ਵੀ ਚਾਹੁੰਦੇ ਹੋ ਪਰ ਸ਼ਰਮ ਵੀ ਆਉਂਦੀ ਆ, ਇਹ ਇਹ ਮਤਲਬ ਜ਼ਰੂਰੀ ਹੁੰਦਾ ਜੇ ਜੇ ਅਸੀਂ ਕਹਿ ਦਈਏ ਵੀ ਜਿਨ੍ਹਾਂ ਦੇ ਗੁਰੂ ਨਾਨਕ ਨੇ, ਸਿੱਧਾ ਕਹਿ ਦਿਓ ਵੀ ਮੈਂ ਨਹੀਂ ਮੰਨਦਾ, ਵੀ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ, ਉਹ ਗੁਰੂ ਤਾਂ ਹੈ ਨਾ, ਇਹਦਾ ਮਤਲਬ ਇਹ ਥੋੜ੍ਹਾ ਵੀ ਗੁਰੂ ਹੈ ਨਹੀਂ।
ਉਹ ਗੱਲ ਇਹ ਹੈ ਵੀ ਤੁਹਾਡੀ ਗੱਲ ਪੂਰੀ ਹੋ ਗਈ।
ਹਾਂਜੀ
ਮੈਂ
ਹਾਂਜੀ,
ਸ਼ੁਰੂ
ਮੈਂ ਇਹ ਇਹ ਚਾਹੁੰਦਾ ਵੀ ਇਹ ਕੀ ਬਿਰਤੀ ਆ।
ਇਹ ਉਹ ਬਿਰਤੀ ਇਹ ਆ ਵੀ ਅਸੀਂ ਹਰ ਬੰਦੇ ਨੂੰ ਹਰ ਚੀਜ਼ ਨੂੰ ਆਪਣੇ ਅਕਲ ਦੇ ਗਜ ਨਾਲ ਮਾਪਦੇ ਹਾਂ। ਹੁਣ ਜਿਹਨਾਂ ਦੇ ਜਿਹਨਾਂ ਨੇ ਮਾਰਕਸਵਾਦ ਪੜ੍ਹਿਆ ਵਾ ਉਹ ਉਸ ਮਾਰਕਸਵਾਦ ਦੀ ਕਸਵੱਟੀ ਤੇ ਜੋ ਉਹਨਾਂ ਨੂੰ ਗੁਰੂ ਨਾਨਕ ਦੇ ਵਿੱਚ ਦਿਸਿਆ ਆ ਉਹਨਾਂ ਨੇ ਕਹਿਣ ਦਾ ਯਤਨ ਕੀਤਾ। ਗੁਰਬਾਣੀ ਵਿੱਚ ਬੜਾ ਸਪਸ਼ਟ ਹੈਗਾ ਆ ਵੀ ਸਤਿਗੁਰ ਨੂੰ ਜਿਹਾ ਕੋ ਵੇਖਦਾ ਤਿਹਾ ਫਲ ਪਾਏ ਕੋਈ। ਹਾਂਜੀ, ਸਤਿਗੁਰੂ ਨੂੰ ਕੋਈ ਪੂਰੀ ਜਾਣਕਾਰੀ ਨਹੀਂ ਪ੍ਰਾਪਤ ਕਰ ਸਕਦੇ, ਅਸੀਂ ਅਲਪ ਬੁੱਧੀ ਹੈਗੇ ਹਾਂ। ਤੇ ਗੁਰੂ ਤੇ ਆਪਣੀ ਆਪਣੀ ਸੋਚ ਦੇ ਅਨੁਸਾਰ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ, ਨਾਨਕ ਵਿਚਾਰਾ ਆਦਿ ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਔਰ ਨਾ ਜਾਣਾ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਤ ਗਾਰਾ। ਗੁਰੂ ਨਾਨਕ ਸਾਹਿਬ ਨੇ ਤੇ ਆਪਣੇ ਆਪ ਨੂੰ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਕਿਉਂਕਿ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸੋ ਵਿਦਾਈ ਦੌਲਤਾਂ ਜਿਹਨੇ ਸੇਵਾ ਨਿਭਾਈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਮਾਨ ਸਰੀਰਕ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋ ਕੇ ਸੰਸਾਰ ਵਿੱਚ ਆਉਣ ਲਈ, ਉਹਨੂੰ ਅੱਲਾ ਦਾ ਨੂਰ ਦਿਸਿਆ, ਘਰ ਦੀ ਨੌਕਰਾਣੀ ਤੁਲਸਾ ਦਾਸੀ ਨੂੰ ਗੁਰੂ ਨਾਨਕ ਸਾਹਿਬ ਆਪਣੇ ਸੇਵਕ ਦਾ ਜਹਾਜ਼ ਡੁੱਬਦੇ ਨੂੰ ਬੰਨੇ ਲਾ ਰਹੇ ਦਿਸੇ ਨੇ, ਪਰ ਮਾਤਾ ਜੇ ਤ੍ਰਿਪਤਾ ਜੀ ਨੂੰ ਆਪਣਾ ਪੁੱਤਰ ਹੀ ਨਜ਼ਰ ਆ ਰਿਹਾ। ਰਾਏ ਬੁਲਾਰ ਨੇ ਉਹਨੂੰ ਅੱਲਾ ਦਾ ਨੂਰ ਸਮਝ ਕੇ ਤੇ ਆਪਣਾ ਆਪ ਮੁਰਸ਼ਿਦ ਬਣਿਆ, ਆਪਣੀ ਅੱਧੀ ਰਾਸਤ 750 ਮੁਰੱਬਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਲਾ ਦਿੱਤੀ। ਪਰ ਪਿਤਾ ਕਾਲੂ ਜੀ ਉਹ 20 ਰੁਪਈਏ ਹੀ ਉਹਦੇ ਹਿਸਾਬ ਨਾਲ ਗੁਰੂ ਜੀ ਗਵਾਏ ਸਾਧਾਂ ਨੂੰ ਭੋਜਨ ਛਕਾ ਕੇ, ਤੇ ਉਹਨਾਂ ਨੇ ਆਪਣਾ ਨਲਾਇਕ ਪੁੱਤਰ ਸਮਝ ਕੇ ਚਪੇੜ ਮਾਰੀ, ਗੁੱਸਾ ਕੀਤਾ ਤੇ ਝਿੜਕਾਂ ਮਾਰੀਆਂ। ਸੋ ਇਸ ਲਈ ਉਹੋ ਜਿਹਾ ਫਲ ਉਸ ਨੂੰ ਮਿਲਦਾ ਜਿਹੋ ਜਿਹਾ ਸਤਿਗੁਰੂ ਨੂੰ ਵੇਖਦਾ ਕੋਈ। ਗੁਰੂ ਅਰਜਨ ਸਾਹਿਬ ਜੀ ਕੀ ਕਹਿੰਦੇ ਨੇ, ਸੁਣੀ ਅਰਦਾਸ ਸਵਾਮੀ ਮੇਰਾ, ਸਗਲ ਕਲਾ ਕਲਾ ਬਣਿਆਈ ਪ੍ਰਗਟ ਭਈ, ਸਗਲੇ ਜੋਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਕਰੋੜਾਂ ਲੋਕਾਂ ਨੇ ਉਹਨਾਂ ਨੂੰ ਰੱਬ ਦਾ ਨੂਰ ਸਮਝ ਕੇ, ਅੱਜ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪੀਰ ਜਾਂ ਬਾਬਾ ਉਹਨਾਂ ਦੇ ਨਾਂ ਤੇ ਯੂਨੀਵਰਸਿਟੀ ਜਿਹੜੀ ਬਣਾਉਣ ਦਾ ਯਤਨ ਹੋ ਰਿਹਾ ਵਾ, ਸ਼ੁਰੂ ਹੋ ਗਈ ਆ ਜਾਂ ਕਰਨਗੇ,
ਨਹੀਂ ਹੋਈ
ਉਹਦੇ ਵਿੱਚ
ਨਹੀਂ
ਹੋਈ,
ਇਹ ਤਾਂ ਦੱਸਿਆ ਸੀ ਹੋਣੀ, ਉਹ ਹੋਣੀ ਵੀ ਨਹੀਂ, ਉਹ ਕਹਿੰਦੇ ਉਹ ਦੱਸਦੇ ਸੀ ਇਤਫਾਰ ਇਤਫਾਰ ਕਹਿੰਦੇ ਬਾਕੀ ਯੂਨੀਵਰਸਿਟੀਆਂ ਸਾਰੀਆਂ ਬਣ ਗਈਆਂ ਪਰ ਉਹ ਸਿਰਫ ਇੱਕ, ਚਲੋ
ਚਲੋ ਕੋਈ ਗੱਲ ਨਹੀਂ। ਇਹ ਉਹ ਮੇਰਾ ਮਤਲਬ ਆ ਵੀ ਜੇ ਉਹਦੇ ਵਿੱਚ ਹੀ ਉਹਨਾਂ ਨੇ ਜਿਹੜਾ ਨਾਂ ਤਜਵੀਜ਼ ਕੀਤਾ ਸੀ ਭਾਵੇਂ, ਕਿਉਂਕਿ ਬਾਬਾ ਵੀ ਕਹਿੰਦੇ ਨੇ ਗੁਰੂ ਸਾਹਿਬ ਨੂੰ, ਬਾਬਾ ਇੱਕ ਬਾਬਾ ਅਕਾਲ ਰੂਪ, ਬਾਬੀ ਭਾਈ ਗੁਰਦਾਸ ਜੀ ਨੇ ਵੀ ਕਿਹਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਹਾਂਜੀ, ਤੇ ਉਹਨਾਂ ਨੇ ਨਾਂ ਵੀ ਜਿਹੜਾ ਸੁਜੈਸਟ ਕੀਤਾ ਸੀ, ਚਲੋ ਸਿਰੇ ਨਹੀਂ ਚਲੇ ਆਏ ਵੀ ਗੁਰੂ ਨੂੰ ਭਾਉਂਦੀ ਹੋਏਗੀ ਗੱਲ, ਕੋਈ ਲਾਭ ਵਾਲੀ ਗੱਲ ਹੀ ਹੋਏਗੀ ਇਹਦੇ ਵਿੱਚ, ਗੁਰੂ ਬਾਬਾ ਨਾਨਕ। ਹਾਂਜੀ, ਗੁਰੂ ਪਹਿਲਾਂ ਉਹਨਾਂ ਨੇ ਲਾ ਕੇ ਫਿਰ ਬਾਬਾ ਲਾਇਆ, ਗੁਰੂ ਬਾਬਾ ਨਾਨਕ। ਸੋ ਇਹ ਲੈ ਜਿਹੋ ਜਿਹੀ ਮੇਰੀ ਸੋਚ ਆ ਜਿਹਨੇ ਕਾਮਰੇਡ ਨਾਸਤਿਕਤਾ ਪੜ੍ਹੀ ਹੈ। ਹੁਣ ਸਿੱਖ ਤਿੰਨ ਪੀੜ੍ਹੀਆਂ ਸਿੱਖ ਨੌਜਵਾਨਾਂ ਦੀਆਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਲਿਖਤਾਂ ਨੇ ਪਥ ਭ੍ਰਸ਼ਟ ਕੀਤੀਆਂ, ਇਹ ਮੇਰਾ ਵਿਚਾਰ ਆ। ਦੂਜਾ ਕੋਈ ਇਹਦੇ ਨਾਲ ਸਹਿਮਤ ਹੋਵੇ ਚਾਹੇ ਨਾ ਹੋਵੇ। ਮੈਂ ਸਿੱਖਾਂ ਨੂੰ ਕਿਉਂ ਕਹਿੰਦਾ, ਪੰਜਾਬੀਆਂ ਨੂੰ ਕਿਉਂ ਨਹੀਂ ਕਹਿੰਦਾ? ਕਿਉਂਕਿ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਹਿੱਸਾ ਸੀ ਜਿਨ੍ਹਾਂ ਨੇ ਉਰਦੂ ਨੂੰ ਅਪਣਾ ਲਿਆ ਅਤੇ ਗੁਰਮੁਖੀ ਅੱਖਰਾਂ ਤੋਂ ਦੂਰ ਹੋ ਗਏ ਬਹੁਤ। ਫਿਰ ਮਜਾਰਟੀ ਜਿਹੜੀ ਸੀ ਉਹਨਾਂ ਨੇ ਦੇਵਨਾਗਰੀ ਅੱਖਰਾਂ ਨੂੰ, ਹਿੰਦੀ ਬੋਲੀ ਨੂੰ ਅਪਣਾ ਕੇ ਯਤਨ ਕੀਤਾ ਅਤੇ ਗੁਰਮੁਖੀ ਤੋਂ ਦੂਰ ਹੋ ਗਏ। ਬਾਕੀ ਰਹਿ ਗਏ ਸਿੱਖ, ਉਹ ਵੀ ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ ਕਿਸਾਨੀ, ਜਿਹੜੇ ਕਿ ਗਿਣਤੀ ਦੇ ਹਿਸਾਬ ਨਾਲ ਵੀ ਇੱਕ ਸਿੱਖ ਪੰਥ ਦੀ ਰੀੜ੍ਹ ਦੀ ਹੱਡੀ ਨੇ। ਉਹ ਉਹ ਗੁਰਮੁਖੀ ਅੱਖਰਾਂ ਦੇ ਵਿੱਚ ਉਹਦੀ ਲੱਛੇਦਾਰ ਬੋਲੀ ਪੰਜਾਬੀ ਅਤੇ ਕਿਵੇਂ ਉਹ ਪੇਸ਼ ਕਰਦਾ ਸੀਗਾ ਗੁਰਬਖਸ਼ ਸਿੰਘ, ਮੈਂ ਵੀ ਉਹਦਾ ਮੁਤਾਸਰ ਸੀ। ਤਿੰਨ ਵਾਰੀ ਇੱਕ ਇੱਕ ਲਿਖਤ ਨੂੰ ਮੈਂ ਪੜ੍ਹਿਆ ਗੁਰਬਖਸ਼ ਸਿੰਘ ਦੀ, ਪਹਿਲਾਂ ਉਹਦੀ ਮੈਗਜ਼ੀਨ ਪ੍ਰੀਤਲੜੀ 'ਚ ਪੜ੍ਹਨਾ, ਫਿਰ ਉਹਦੀ ਛਪੀ ਹੋਈ ਕਿਤਾਬ 'ਚ ਪੜ੍ਹਨਾ ਉਸੇ ਲੇਖ ਨੂੰ, ਅਤੇ ਫਿਰ ਮੈਂ ਅਫਰੀਕਾ ਚਲਿਆ ਗਿਆ। ਉੱਥੇ ਕੋਈ ਸੱਜਣ ਸੀਗਾ ਉਹਨਾਂ ਪ੍ਰੇਮੀ, ਉਹਦੇ ਕੋਲ ਫਿਰ ਮੈਨੂੰ ਕੁਝ ਮਿਲ ਗਿਆ ਔਰ ਪੜ੍ਹਨ ਲਈ ਨਹੀਂ ਸੀ ਮੈਂ ਪੜ੍ਹਿਆ। ਸੋ ਇਸ ਲਈ ਜਿੰਨਾ ਸਿੱਖ ਨੌਜਵਾਨੀ ਜਿਹੜੀ ਪਥ ਭ੍ਰਸ਼ਟ ਹੋਈ ਉਹਦੀਆਂ ਲਿਖਤਾਂ ਪੜ੍ਹ ਕੇ ਕਮਿਊਨਿਜ਼ਮ ਵੱਲ, ਉਹਨਾਂ ਨੂੰ ਆਪਣੇ ਜਿਹੜੇ ਆ ਸ਼ਹੀਦ ਨਹੀਂ ਉਹ ਉਹਨਾਂ ਨੂੰ ਚੀ ਗਵੇਰਾ ਅਤੇ ਮਾਓ ਅਤੇ ਮਾਸਕ ਕੀ ਉਹਨੂੰ ਕਹਿੰਦੇ ਨੇ ਮਾਸਕੋ ਅਤੇ ਪੀਕਿੰਗ, ਉੱਧਰ ਹੀ ਉਹਨਾਂ ਦੀ ਜਿਹੜੀ ਸੁਰਤ ਹੀ ਚੱਲ ਰਹੀ। ਤੁਸੀਂ ਦੇਖੋ ਪੰਜਾਬ ਦੇ ਵਿੱਚ ਵੀ ਜਿਹੜੀ ਨਕਸਲਵਾੜੀ ਮੂਵਮੈਂਟ ਚੱਲੀ ਹੈ ਅਤੇ ਸਿੱਖ ਹੀ ਨੌਜਵਾਨ ਅੱਗੇ ਆਏ ਨੇ, ਸਿੱਖਾਂ ਨੇ ਤਸੀਹੇ ਝੱਲੇ ਨੇ ਉਹਦੇ ਵਿੱਚ ਵੀ, ਉਹਦੇ ਵਿੱਚੋਂ ਕੁਝ ਫਿਰ ਬਚਿਆ ਕੁਛ ਜਿਹੜੇ ਸੀਗੇ ਉਹ ਸੰਤ ਗੁਰਚਰਨੈਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਵਾਪਸ ਮੋੜਾ ਪਾਇਆ, ਪਰ ਬਹੁਤ ਥੋੜ੍ਹੇ ਨਾਲ। ਇਹ ਤਾਂ ਫਿਰ ਸਿੱਖ ਨੌਜਵਾਨ ਇਸ ਤਰ੍ਹਾਂ ਹੁੰਦਾ ਸੀਗਾ ਵੀ ਕਾਲਜ ਦੇ ਵਿੱਚ ਖਾਸ ਕਰਕੇ ਮਾਲਵੇ ਸਾਈਡ ਵਿੱਚ ਜਿਹੜਾ ਮਜਾਰਟੀ ਏਰੀਆ ਆ ਪੰਜਾਬ ਦਾ, ਮੌਜੂਦਾ ਪੰਜਾਬ ਦਾ, ਜੇ ਕੋਈ ਕਾਲਜ ਦਾ ਮੁੰਡਾ ਦਾੜੀ ਨਹੀਂ ਸੀ ਨਾ ਮੁੰਨਦਾ ਤੇ ਉਹਦੀ ਸ਼ੇਡ ਪਾ ਦਿੰਦੇ ਹੁੰਦੇ ਸੀ, ਉਹ ਗਿਆਨੀ ਯਾਨੀ ਉਹਨੂੰ ਹੱਤਕ ਨਾਲ, ਹਾਂ ਉਹ ਗਿਆਨੀ। ਤੇ ਉਹ ਅਗਲੇ ਕਈ ਵਿਚਾਰੇ ਅਣਜਾਣ ਗਿਆਨੀ ਪਰ ਲਫ਼ਜ਼ ਤੋਂ ਉਹਨਾਂ ਨੇ ਕਹਿਣਾ ਤੈਂ ਮੇਰਾ ਕੀ ਗਿਆਨੀ ਵੇਖਿਆ ਹੋਏ, ਤੇ ਮਤਲਬ ਨਾਰਾਜ਼ਗੀ ਮੰਨਣੀ ਹੈ। ਤੇ ਉਹ ਫਿਰ ਹੌਲੀ ਹੌਲੀ ਅਗਲੇ ਨੇ ਕੋਈ ਵਿਰਲਾ ਹੀ ਬਚਦਾ ਸੀਗਾ ਤੇ ਸਟੂਡੈਂਟ ਫੈਡਰੇਸ਼ਨਾਂ ਤੋਂ ਉਹਦੇ ਵਿੱਚ, ਕਿਉਂਕਿ ਕੋਈ ਕਾਂਗਰਸ ਤੋਂ ਪ੍ਰਭਾਵਿਤ ਸੀ, ਵਿਦਿਆਰਥੀ ਪ੍ਰੀਸ਼ਦ ਦੇ ਨਾਂ ਤੇ ਜਨਸੰਘੀ ਦੇ ਸੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਹੁਤ ਥੋੜ੍ਹੀ ਜਿਹੀ ਗਿਣਤੀ ਵਿੱਚ ਸੀਗੀ। ਤੇ ਇਹ ਸਿੱਖ ਯਾਨੀ ਕਾਲਜ ਗਿਆ ਤੇ ਸਿੱਖ ਨੇ ਦਾੜੀ ਉਹਨਾਂ ਨੇ ਮਨਾਉਣੀ ਉਹਨੂੰ ਟੀਚਰਾਂ ਕਰ ਕਰਕੇ। ਇਹ ਤਾਂ ਫਿਰ ਜਦੋਂ ਸੰਤ ਜਰਨੈਲ ਸਿੰਘ ਦੀ ਪ੍ਰੇਰਨਾ ਨਾਲ ਇਹ ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣੇ, ਆਪ ਖੁੱਲ੍ਹਾ ਦਾੜਾ, ਤੁਸੀਂ ਵੇਖਦੇ ਹੋ ਮੇਰੀ ਜੰਝੇ ਜਦੋਂ ਗਏ ਉਹਨਾਂ ਦੇ ਦਾੜੀ ਨਹੀਂ ਸੀ ਹੈਗੀ, ਉਹ ਪੁਰਾਣੀ ਕਿਤੇ ਫੋਟੋ ਵੇਖੀ, ਮੇਰੇ ਮਿੱਤਰ ਸੀਗੇ ਪੁਰਾਣੀ ਫੋਟੋ ਦੀ ਨਿਗਾਹ ਪਈ, ਮੈਂ ਕਿਹਾ ਵੀ ਆਹ ਤੇ ਆਹ ਕੌਣ ਆ, ਫਿਰ ਪਤਾ ਲੱਗਿਆ ਵੀ ਉਹ ਤਾਂ ਉਦੋਂ ਦਾੜੀ ਨਹੀਂ ਸੀ ਆਈ, ਇਹ ਭਾਈ ਅਮਰੀਕ ਸਿੰਘ ਹੋਰੀ ਨੇ। ਸੋ ਬਹੁਤ ਬਹੁਤ ਚੰਗੇ ਬੰਦੇ ਸੀ, ਪ੍ਰਭਾਵਿਤ ਹੋ ਕੇ ਫਿਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਂ ਤੇ, ਹੁਣ ਤੇ ਉਹਨਾਂ ਤੋਂ ਬਾਅਦ ਪਤੀਆਂ ਅਕਾਲੀ ਦਲ ਵਾਲਾ ਹੀ ਹਾਲ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਉਹ ਜਿਵੇਂ ਆਪਾਂ ਗੱਲ ਕੀਤੀ ਨਾ ਵੀ ਇਹ ਨਾਂ ਤੇ ਅਕਾਲੀ ਦਲ ਹੋਊਗਾ ਰਜਿਸਟਰ, ਏ ਟੂ ਜ਼ੈਡ ਤੱਕ ਹੋ ਚੁੱਕੇ ਹੋਏ ਆ ਪਹਿਲਾਂ ਹੀ
ਅਕਾਲੀ ਦਲ ਦੀ। ਅਫਸੋਸ ਕਰੀਏ ਤੁਹਾਡੇ ਨਾਲ ਲੱਤ ਟੁੱਟੀ ਦਾ ਆਪਰੇਸ਼ਨ ਹੋਣ ਦਾ ਜਾਂ ਕਿੱਦਾਂ ਰਹਿਣ ਦੀ ਹੈ?
ਦੇਖੋ ਜੀ ਮੈਂ ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁਖ ਹੋਏ ਬੰਦੇ ਦਾ ਬੰਦਾ, ਤੇ ਅਸੀਂ ਤਾਂ ਅਕਾਲੀ ਅਕਾਲ ਪੁਰਖ ਦਾ ਆਪ ਰਾਖਾ ਆਪ ਅਕਾਲ ਅਕਾਲੀਆਂ ਦਾ, ਕਿੰਨੇ ਪ੍ਰਧਾਨ ਆਏ, ਕਿੰਨੇ ਅਕਾਲੀ ਦਲ ਬਣੇ, ਕਿੰਨੇ ਸਕੱਤਰ ਆਏ, ਕਿੰਨੇ ਗੋਲੀਆਂ ਨਾਲ ਮਰੇ, ਕਿੰਨੇ ਜੇਲ੍ਹਾਂ 'ਚ ਮਰੇ ਅਕਾਲੀ, ਤੇ ਇਹ ਤਾਂ ਚੱਲੀ ਆਉਂਦੀ ਤੇ ਲੱਤ ਟੁੱਟਣੀ ਤੇ ਮਾਮੂਲੀ ਜੀ ਗੱਲ ਆ। ਪਰ ਇਹ ਆ ਵੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਫੋਟੋਆਂ ਦਿਖਾਈਆਂ ਗਏ, ਲੱਤ ਪਲਸਤਰ ਲੱਗਿਆ
ਕੁਰਸੀ ਤੇ ਬੈਠੇ, ਉਹਨੂੰ ਜੋੜਿਆ ਵੀ ਗਿਆ ਉਹ ਜੀ ਅਕਾਲ ਤਖ਼ਤ ਸਾਹਿਬ, ਫਿਰ ਭੰਬਲ ਭੂਸੇ ਚ ਪਾ ਦਿੱਤਾ, ਲੱਤ ਟੁੱਟ ਗਈ। ਉਹ ਦੱਸੋ, ਮੈਂ ਕਿਹਾ ਦੱਸੋ ਲੱਤ ਉਹਨੇ ਜਾਣ ਕੇ ਜਾਣ ਕੇ ਤੜਾ ਲਈ ਹਨਾ, ਬਈ ਉਹ ਮਤਲਬ ਉਹ ਜਾਣ ਕੇ ਮਾਫ਼ੀ ਮੰਗਣ ਦੇ ਚੱਕਰ 'ਚ ਜੀ ਉਹ ਲੱਤ ਤੜਾ ਕੇ ਬਹਿ ਗਿਆ ਹਨਾ, ਮਤਲਬ ਕੋਈ ਥਾਂ ਨਹੀਂ ਪਤਾ। ਹੁਣ ਹੁਣ ਦੂਜੀ ਗੱਲ ਇਹ ਆ ਵੀ ਲੱਤ ਤਾਂ ਤੜਾ ਲਈ, ਇੱਧਰ ਸਾਡੇ ਨਾਲ ਹਰਪਾਲ ਸੰਧੂ ਗ੍ਰਿਫਤ ਤੋਂ ਜੁੜਦੇ ਨੇ, ਤੇ ਉਹ ਵਿਧਾਨ ਸਭਾ ਦੀ ਗੱਲ ਕਰ ਰਹੇ ਨੇ ਹਰਿਆਣੇ ਦੀ, ਜਿਹੜਾ ਥਾਂ ਦਿੱਤਾ ਆ ਅਮਿਤ ਸ਼ਾਹ ਹੋਣੀ, ਠੀਕ ਹੈ, ਉਹ ਕਹਿੰਦੇ ਵੀ ਉਹ ਦੇ ਦਿੱਤਾ ਸਾਰਾ ਕੁਛ ਹੋ ਗਿਆ, ਸਾਡੇ ਕਿਸੇ ਵੀ ਲੀਡਰ ਨੇ ਫਿੱਟੇ ਮੂੰਹ ਵੀ ਨਹੀਂ ਗਿਆ, ਕੁਛ ਵੀ ਨਹੀਂ ਗਿਆ, ਹੈਂ, ਉਹ ਕਾਗਜ਼ੀ ਕਾਰਵਾਈ ਵੀ ਹੋਣੀ, ਸਭ ਕੁਛ ਹੋ ਗਿਆ, ਕੋਈ ਬਿਆਨ ਹੀ ਨਹੀਂ ਦੇ ਰਿਹਾ, ਕਹਿੰਦੇ ਜਦੋਂ ਹੋ ਜਾਣਾ ਫਿਰ ਹੀ ਨਹੀਂ ਮੋਰਚੇ ਲਾਉਣੇ ਸ਼ੁਰੂ ਕਰ ਦੇਣੇ ਆ।
ਉਹ ਗੱਲ ਮੈਂ ਉਹਨਾਂ ਨਾਲ ਸਹਿਮਤ ਹਾਂ, ਤੁਸੀਂ ਦੇਖੋ ਵੀ ਜਿਹੜੀ ਅੰਗਰੇਜ਼ ਨਹੀਂ ਕੱਲ ਕਰ ਸਕੇ ਸੀਗੇ, ਕਾਂਗਰਸ ਨਹੀਂ ਸੀ ਕਰ ਸਕੀ, ਉਹ ਹੁਣ ਦੀ ਮੌਜੂਦਾ ਜਨਸੰਘ ਦੀ ਮਤਲਬ ਬੀਜੇਪੀ ਪਾਰਟੀ ਦੇ ਰਾਜ ਦੇ ਵਿੱਚ ਹੋ ਗਈ। ਤੇ 1950 ਦੇ ਐਕਟ ਅਨੁਸਾਰ ਬਣੀ ਹੋਈ ਸ਼੍ਰੋਮਣੀ ਕਮੇਟੀ ਦਾ ਇੱਕ ਹਿੱਸਾ ਤੋੜ ਕੇ ਹਰਿਆਣੇ ਦੇ ਨਾਂ ਤੇ ਵੱਖਰੀ ਬਣਾ ਦਿੱਤੀ ਹੈ। ਤੇ ਇਹ ਜੇ ਕਿਤੇ ਪਹਿਲਾਂ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਜਾਂ ਮੋਹਨ ਸਿੰਘ ਤੁਰ ਦੀ ਅਗਵਾਈ ਹੇਠਾਂ ਅਕਾਲੀ ਦਲ ਹੁੰਦਾ ਤੇ ਇਹ ਕੰਮ ਕਦੀ ਨਹੀਂ ਸੀ ਹੋਣਾ, ਕਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਹੀਂ ਸੀ ਪ੍ਰਬੰਧਕ ਦਾ ਹਿੱਸਾ ਇੱਕ ਤੋੜਿਆ ਨਹੀਂ ਸੀ ਜਾ ਸਕਦਾ। ਹਾਂ, ਜਿਹੜਾ ਕੁਹਾੜੇ ਵਿੱਚ ਦਸਤਾ ਜਿਹੜਾ ਆ ਉਹ ਤਾਂ ਸਿੱਖ ਹੀ ਬਣੇ ਨੇ, ਸਿੱਖਾਂ ਨੇ ਉੱਥੋਂ ਦੇ ਹਰਿਆਣਿਆਂ ਦੀ ਮੰਗ ਕੀਤੀ। ਇਹ ਮੇਰੇ ਵੇਲੇ ਜਦੋਂ ਮੈਂ ਉੱਥੇ ਹੁੰਦਾ ਸੀ ਸ਼੍ਰੋਮਣੀ ਕਮੇਟੀ 'ਚ ਉਦੋਂ ਵੀ ਗੱਲ ਚੱਲਦੀ ਹੁੰਦੀ ਸੀ। ਫਿਰ ਇੱਕ ਵਾਰੀ ਉਹਨਾਂ ਨੂੰ ਸਮਝਾਇਆ ਸੰਤ ਚਰਨ ਸਿੰਘ ਹੋਰਾਂ ਨੇ ਤੇ ਫਿਰ ਮੰਗ ਉਹਨਾਂ ਦੀ ਜਿਹੜੀ ਸੀ ਮੱਠੀ ਪੈ ਗਈ। ਤੇ ਹੁਣ ਇਹ ਵੀ ਹਰਿਆਣਾ ਕਰਤਾ ਵੱਖਰਾ, ਫਿਰ ਚੰਡੀਗੜ੍ਹ ਨੂੰ ਵੱਖਰਾ ਕਰ ਦੇਣਗੇ, ਫਿਰ ਹਿਮਾਚਲ ਨੂੰ ਵੱਖਰਾ ਕਰ ਦੇਣਗੇ, ਤੇ ਫਿਰ ਮਾਝਾ ਤੇ ਦੁਆਬਾ ਤੇ ਮਾਲਵਾ, ਤੇ ਫਿਰ ਇਹ ਜ਼ੋਨ ਬਣਾ ਕੇ ਸ਼੍ਰੋਮਣੀ ਕਮੇਟੀਆਂ ਨੂੰ ਵੱਖਰੀਆਂ ਵੱਖਰੀਆਂ ਲੋਕਲ ਕਮੇਟੀਆਂ ਬਣਾ ਦਿੱਤਾ ਜਾਊਗਾ। ਮਤਲਬ ਇੱਕ ਸ਼੍ਰੋਮਣੀ ਅਕਾਲੀ ਦਲ 10 ਸਾਲ ਰਾਜ ਭਾਗ ਦਾ ਆਨੰਦ ਮਾਣ ਕੇ ਇੰਨਾ ਕਮਜ਼ੋਰ ਹੋ ਗਿਆ ਆ ਕਿ ਉਹ ਪੰਥ ਦੀਆਂ ਸੰਸਥਾਵਾਂ ਨੂੰ ਬਿਖਰਦੀਆਂ ਨੂੰ ਬਚਾਉਣ ਦੇ ਖਿਲਾਫ਼ ਪ੍ਰੋਟੈਸਟ ਵਜੋਂ ਗੱਲ ਵੀ ਨਹੀਂ ਕਰ ਸਕਦਾ।
ਮੈਂ ਉਹੀ ਤਾਂ ਕਹਿੰਦਾ ਹਾਂ ਵੀ ਸੁਖਬੀਰ ਦੀ ਗੱਲ ਕਰ ਲਈਏ, ਮਜੀਠਾ ਦੀ ਗੱਲ ਕਰ ਲਈਏ, ਜਾਂ ਕੋਈ ਵੀ ਅਕਾਲੀ ਦਲ ਲੀਡਰ ਰਹੇ ਆ ਜਾਂ ਕੈਬਨਿਟਾਂ 'ਚ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਆਨੰਦ ਮਾਣੇ ਆ, ਉਹ ਨਹੀਂ ਵਿਚਾਰਤ 'ਚ ਹੈਗੇ, ਇੱਕ ਸਿਆਸਤਦਾਨ ਤਾਂ ਹੈਗੇ ਹੀ ਆ, ਉਹ ਇੱਕ ਅਕਾਲੀ ਤਾਂ ਹੈਗੇ ਹੀ ਆ, ਹੁਣ ਤੁਸੀਂ ਆ ਇੱਕ ਅਕਾਲੀ ਤਾਂ ਹੈਗੇ ਹੀ ਆ, ਲੀਡਰ ਤੁਹਾਡੇ ਲਈ ਆਉਂਦੇ ਜਾਂਦੇ ਰਹਿੰਦੇ ਨੇ, ਪਰ ਉਹ ਕਮ ਸੇ ਕਮ ਹਾਦਾ ਨਾਦਾ ਮਾਰ ਸਕਦੇ ਆ, ਬਿਆਨ ਤਾਂ ਦੇ ਹੀ ਸਕਦੇ ਨੇ, ਕੋਈ ਵੀ ਨਹੀਂ ਬਿਆਨ ਦੇ ਰਿਹਾ ਕੋਈ ਵਟਸੋਐਵਰ। ਚਲੋ ਕਾਂਗਰਸ ਤੋਂ ਅਸੀਂ ਐਕਸਪੈਕਟ ਨਹੀਂ ਕਰ ਰਹੇ, ਮੈਨੂੰ ਤਾਂ ਲੱਗਦਾ ਸੁਨੀਲ ਜਾਖੜ ਜ਼ਿਆਦਾ ਬਿਆਨ ਵਧੀਆ ਦੇ ਰਿਹਾ ਆ ਬਾਕੀ ਸਾਰਿਆਂ ਨਾਲੋਂ, ਹੈ ਨਾ, ਇਸ ਵੇਲੇ, ਹਾਲਾਂਕਿ ਉਹ ਬੀਜੇਪੀ ਦੇ ਉੱਚ ਕੋਟੀ ਦੇ ਲੀਡਰਾਂ 'ਚੋਂ ਉਹਨੇ ਰਿਜ਼ਾਈਨ ਕੀਤਾ ਪਿਛਲੇ ਕੁਛ ਦਿਨ ਪਹਿਲਾਂ, ਅਤੇ ਉਹ ਵੀ ਚਲੋ ਕਹਿੰਦੇ ਵੀ
ਪੰਜਾਬ ਬੀਜੇਪੀ ਦਾ ਪ੍ਰਧਾਨ ਨਹੀਂ ਸੀਗਾ ਉਹ,
ਉਹਨੇ ਰਿਜ਼ਾਈਨ ਦਿੱਤਾ ਆ,
ਪ੍ਰਧਾਨ ਨਹੀਂ ਸੀ,
ਨਹੀਂ ਉਹਨੇ ਰਿਜ਼ਾਈਨ ਦਿੱਤਾ ਸੀ, ਤੇ ਉਹ ਕਹਿ ਪਈ ਸਾਰੀ ਗਾਜ ਮੇਰੇ ਤੇ ਡਿੱਗਦੀ ਐ ਐਜ਼ ਅ ਲੀਡਰ, ਮੈਨੂੰ ਕੋਈ ਸੀਟ ਵੀ ਨਹੀਂ ਜਿੱਤ ਸਕੇ ਇਸ ਕਰਕੇ, ਮਤਲਬ ਮੈਂ, ਪਰ ਉਹ ਗੱਲਾਂ ਹੋਰ ਨੇ ਪਿੱਛੇ, ਉਹ ਸੁਣਦੇ ਹੀ ਨਹੀਂ ਕਿਸੇ ਦੀਆਂ, ਉਹ ਐਰੋਗੈਂਸੀ ਜਿਹੜੀ ਨਾ। ਹੁਣ ਪਿਛਲੀ ਵਾਰੀ ਮੈਂ ਪ੍ਰਡਿਕਟ ਕੀਤਾ ਸੀਗਾ ਵੀ ਬੀਜੇਪੀ ਜਿੱਤੇਗੀ ਕੁਛ ਮਾਰਜਨ ਨਾਲ ਜਿੱਤੇਗੀ, ਪਰ ਹੁਣ ਜਿਸ ਹਿਸਾਬ ਨਾਲ ਇਹਨਾਂ ਦੇ ਕੰਮ ਚੱਲ ਰਹੇ ਨੇ, ਇਹਨਾਂ ਨੂੰ ਇਉਂ ਲੱਗਦਾ ਤਾਂ ਹੈ ਜੀ ਜਿਸ ਹਿਸਾਬ ਨਾਲ ਇਹ ਹੁਣ ਸਿੱਖਾਂ ਦੀ ਕਰਤਾਰ ਕੁਸ਼ੀ ਕਰਨ ਲੱਗ ਗਏ ਨੇ, ਸੁਣਦੇ ਹੀ ਨਹੀਂ ਕਿਸੇ ਗੱਲ, ਮੈਨੂੰ ਲੱਗਦਾ ਇਹਨਾਂ ਨੇ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਆਖਰੀ ਟਰਮ ਹੈ ਇਹ, ਵੀ ਅਸੀਂ ਕਰ ਲਈਏ ਜਿੰਨਾ ਕੁ ਕਰ ਹੁੰਦਾ ਆ, ਅਤੇ ਕਿਉਂਕਿ ਆਪ ਨੂੰ ਵੀ ਪਤਾ ਹੁੰਦਾ ਪਾਰਟੀ ਨੂੰ ਅੰਦਰੋਂ ਅੰਦਰ ਹੀ ਵੀ ਸਾਡੀ ਪੁਜੀਸ਼ਨ ਕੀ ਆ, ਪੁਜੀਸ਼ਨ ਬਹੁਤੀ ਵਧੀਆ ਨਹੀਂ ਹੈਗੀ, ਪਤਲੀ ਆ, ਅਤੇ
ਇਹ ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ, ਬੀਜੇਪੀ ਵਾਲਿਆਂ
ਦੀ, ਬੀਜੇਪੀ ਐਂਡ ਬੋਥ, ਉਹਨਾਂ ਦੀ ਵੀ ਇਹੀ ਸਿਚੁਏਸ਼ਨ ਹੈ। ਹਾਂ, ਕਿਉਂਕਿ ਕਾਂਗਰਸ ਕਾਫੀ ਮਤਲਬ ਵਧੀਆ ਪਰਫਾਰਮ ਕਰ ਰਹੀ ਹੈ। ਖੈਰ, ਅਸੀਂ ਕੁਛ ਸੁਨੇਹੇ
ਸਿੱਖਾਂ ਲਈ ਤੇ ਇਹੋ ਹੀ ਹੈ ਨਾ ਵੀ ਉਹ ਫਰਾਈ ਪੈਨ ਤੋਂ ਜੰਪ ਕਰੋਗੇ, ਛਾਲ ਮਾਰੋਗੇ ਤੇ ਫਾਇਰ ਦੇ ਵਿੱਚ ਡਿੱਗੋਗੇ, ਤੋ ਇਹਨਾਂ ਲਈ ਤੇ ਕਾਂਗਰਸ ਉਹੀ ਆ ਜਿਹਨੇ 63 ਗੁਰਦੁਆਰਿਆਂ ਤੇ ਹਮਲਾ ਕਰਕੇ ਤੇ ਫਿਰ ਮੁੜ ਕੇ ਕਤਲਾਮ ਕਰਕੇ, ਤੇ ਕਮ ਸੋ ਕਮ ਬੀਜੇਪੀ ਜਿਹੜੀ ਆ ਉਹ ਅਜੇ ਤੋਪਾਂ ਤੇ ਨਹੀਂ ਨਾ ਚੜਾਈਆਂ, ਉਹ ਕਲਮ ਦੇ ਨਾਲ ਤੁਹਾਨੂੰ ਪਾੜ ਰਹੇ ਆ, ਤੋਪਾਂ ਨਾਲ ਨਹੀਂ ਚੜਾਈਆਂ,
ਨਹੀਂ ਉਹ ਤਾਂ ਹੈ ਨਹੀਂ, ਪਰ ਜਿਹੜੀ ਨਾ ਮੈਂ ਤਾਂ ਜੀ ਇਹ ਸਦਾਪਣਾ ਸਮਝਦਾ ਆ ਵੀ ਇਹ ਪੰਗਾ ਨਹੀਂ ਲੈਣਾ ਚਾਹੀਦਾ ਬੀਜੇਪੀ ਨੂੰ ਨਾ, ਹੁਣ ਜੇ ਉਹ ਸਲਾਹ ਮੰਨਣ ਮੇਰੀ, ਮੈਂ ਕੱਲ੍ਹ ਨੂੰ ਵੀ ਇਹਦੇ ਬਾਰੇ ਗੱਲ ਕਰਾਂਗਾ, ਵੈਸੇ ਤਾਂ ਮੈਂ ਸਾਡੀ ਕੋਈ ਮੰਨਦਾ ਨਹੀਂ ਦੋਨਾਂ ਦੀ ਅਸੀਂ ਤਾਂ ਐਵੇਂ ਗੱਲਾਂ, ਪਰ ਆਪਾਂ
ਮੈਂ ਤੁਹਾਨੂੰ ਮਨਾਈ ਜਾਂਦਾ ਤੁਸੀਂ ਮੈਨੂੰ ਮਨਾਈ ਜਾਂਦੇ ਹੋ,
ਆਹੋ ਵੀ ਅਸੀਂ ਇੱਦਾਂ ਹੀ ਧਰਾਸ ਦੇ ਲਈ ਤੇ ਆਪਣੇ ਆਪ ਨੂੰ ਵੀ ਸਾਡੀ ਸੋ ਕੋਈ ਸੁਣਦਾ ਆ, ਠੀਕ ਹੈ ਨਾ, ਅਤੇ ਜਾਂ ਗੁਰਪ੍ਰੀਤ ਅਸੀਂ 4-5 ਜਣੇ ਆਪੇ ਹੀ ਗੱਲਾਂ ਕਰਕੇ ਆਪ ਹੀ, ਪਰ ਮੈਂ ਇੱਕ ਗੱਲ ਕਹਿੰਦਾ ਸੀ ਪਿਛਲੇ ਹਫ਼ਤੇ ਇੱਕ ਗੱਲ ਕੀਤੀ ਸੀਗੀ ਭਗਵੰਤ ਮਾਨ ਦੇ ਬਾਰੇ, ਅਤੇ ਉਹਨੇ ਤੀਜੇ ਚੌਥੇ ਦਿਨ ਉਹ ਬਿਆਨ ਦੇ ਦਿੱਤਾ ਸੀਗਾ, ਅਤੇ ਇੱਕ ਵਾਰੀ ਮੈਨੂੰ ਯਾਦ ਹੈ ਤਾਇਆ ਜੀ ਕਿ ਹਿੰਦੁਸਤਾਨ ਲਫ਼ਜ਼ ਨੂੰ ਨਾ ਬਹੁਤ ਮਾੜਾ ਕਿਹਾ ਜਾਂਦਾ, ਹਿੰਦੂ ਚੋਰ ਹੁੰਦੇ ਆ, ਹਿੰਦੂ ਆਹ ਹੁੰਦੇ, ਹਿੰਦੂ ਉਹ ਹੁੰਦੇ ਆ, ਮੈਨੂੰ ਬੜਾ ਦੁੱਖ ਲੱਗਾ, ਫਿਰ ਮੈਂ ਰਿਸਰਚ ਕੀਤੀ ਉਹਦੇ ਬਾਰੇ, ਮੈਂ ਸਾਰੇ ਗ੍ਰੰਥ ਵੇਦ ਕੱਢ ਕੇ ਦੇਖੇ ਤਾਂ ਮੈਨੂੰ ਕਿਤੇ ਵੀ ਹਿੰਦੂ ਜਾਂ ਹਿੰਦੁਸਤਾਨ ਦਾ ਅੱਖਰ ਨਹੀਂ ਲੱਭਿਆ। ਅਤੇ ਫਿਰ ਮੈਨੂੰ ਸਾਰਿਆਂ ਨਾਲ ਹੀ ਰੈਫਰੈਂਸ ਮਿਲੀ ਹਿੰਦੁਸਤਾਨ ਦੀ, ਉਹ ਗੁਰਬਾਣੀ 'ਚ ਮਿਲੀ, ਗੁਰੂ ਗ੍ਰੰਥ ਸਾਹਿਬ 'ਚ, ਉਹ ਪਹਿਲੇ ਪਾਤਸ਼ਾਹ ਦੀ। ਅਤੇ ਫਿਰ ਮੈਂ ਉਹ ਮਿੰਟੂ ਬਰਾੜ ਭਾਅ ਜੀ ਨਾਲ ਪ੍ਰੋਗਰਾਮ ਸੀਗਾ, ਅਤੇ ਮੈਂ ਉਹਦੇ ਵਿੱਚ ਦੱਸਿਆ ਸੀ ਕਿ ਹਿੰਦੁਸਤਾਨ ਜਿਹੜਾ ਲਫ਼ਜ਼ ਆ ਉਹਦੀ ਰੱਖ ਲਓ ਆਮਦ ਜਿਹੜੀ ਆ ਉਹਦੀ, ਉਹ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ, ਉਨਾ ਹੀ ਪਵਿੱਤਰ ਹੈ ਜਿੰਨੀ ਬਣੀ ਆ ਸਾਡੇ ਲਈ। ਅਸੀਂ ਇਹਨੂੰ ਇਹਦੇ ਬਾਰੇ ਨਾ ਗੱਲ ਕਰੀਏ। ਇਹ ਇੱਕ ਇਲਾਕੇ ਨੂੰ ਨਾਮ ਦਿੱਤਾ ਗਿਆ। ਅਤੇ ਉਹ ਤੋਂ ਬਾਅਦ ਕੀ ਹੋਇਆ, ਪੰਜਵੇਂ ਦਿਨ ਨਾ ਮੈਨੂੰ ਸਾਡੇ ਸਰੋਤੇ ਨੇ, ਦੋ ਸਰੋਤਿਆਂ ਨੇ ਵੀਡੀਓ ਭੇਜਿਆ ਪ੍ਰਕਾਸ਼ ਸਿੰਘ ਬਾਦਲ ਦਾ ਲੈਕਚਰ ਦਿੰਦਿਆਂ।
ਅੱਛਾ।
ਅਤੇ ਉਹ ਲੈਕਚਰ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਉਹਨਾਂ ਨੇ ਉਹ ਸਪੀਚ 'ਚ ਕਹੀਆਂ ਉਹ ਗੱਲਾਂ। ਅਤੇ ਉਹ ਤੋਂ ਬਾਅਦ ਮਿੰਟੂ ਭਾਅ ਜੀ ਨੇ ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਸੀ, ਹੁਣ ਮੈਨੂੰ ਨਾਂ ਨਹੀਂ ਯਾਦ, ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ, ਕਹਿੰਦੇ ਅਸੀਂ ਤੁਹਾਡੇ ਰੇਡੀਓ ਤੋਂ ਸੁਣ ਕੇ ਤਾਂ ਸਪੀਚ ਰਾਈਟ ਕੀਤਾ, ਇਹ ਗੱਲਾਂ ਕਹਿੰਦੇ ਅਸੀਂ ਪਿੱਕ ਕਰਦੇ ਹਾਂ। ਸੋ
ਹਰਚਰਨ
ਸਿੰਘ ਬੈਂਸ, ਹਾਂ, ਉਹਨਾਂ ਨੇ ਉਹ ਫਿਰ ਸਪੀਚ, ਉਹ ਕਿਉਂਕਿ ਸੁਣਦੇ ਨੇ, ਮੀਡੀਆ ਦੇ ਬੰਦੇ ਰੱਖੇ ਹੋਏ ਨੇ। ਖੈਰ ਪਿਛਲੇ ਹਫ਼ਤੇ ਵੀ ਤਾਂ ਹੁਣ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ, ਸੋਚਿਓ ਇਹਦੇ ਬਾਰੇ ਕਿ ਇਸ ਵਾਰੀ ਕਾਂਗਰਸ ਤੋਂ ਪੂਰਾ ਖਤਰਾ ਆ ਬੀਜੇਪੀ ਨੂੰ, ਜਿਹੜਾ ਅਗਲੀ ਟਰਮ ਆਉਣੀ ਹੈ, ਕਿਉਂਕਿ ਕਾਂਗਰਸ ਨੇ ਸਟਰੋਂਗ ਹੁੰਦੇ ਜਾਣਾ। ਇਹਨਾਂ ਨੇ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਮਤਲਬ ਡਿਪਲੋਮੇਸੀ 'ਚ ਜ਼ੀਰੋ ਹੁੰਦੇ ਜਾ ਰਹੇ ਨੇ, ਸਿੱਖਾਂ ਨਾਲ ਪੰਗਾ ਲੈ ਰਹੇ ਨੇ, ਠੀਕ ਹੈ। ਇਹਦੇ ਨਾਲ ਹਿੰਦੂ ਭਾਈਚਾਰਾ ਵੀ ਬਹੁਤ ਦੁਖੀ ਆ ਇਸ ਚੀਜ਼ ਤੋਂ। ਇਹਨਾਂ ਨੂੰ ਇਹ ਚਾਹੀਦਾ ਆ, ਇੱਕ ਤਾਂ ਪਹਿਲੀ ਗੱਲ ਇਹ ਬੰਦ ਕਰਨਾ ਚਾਹੀਦਾ ਆ ਜਿਹੜਾ ਇਹਨਾਂ ਨੇ ਕੈਂਪੇਨ ਚਲਾਈ ਹੋਈ ਆ, ਠੀਕ ਹੈ, ਅਤੇ ਕੋਈ ਐਡੀ ਗੱਲ ਨਹੀਂ ਹੈਗੀ। ਦੂਜੀ ਗੱਲ ਇਹਨਾਂ ਨੂੰ ਇਹ ਚਾਹੀਦਾ ਵੀ ਜਿਹੜੀ ਨਸਲਕੁਸ਼ੀ ਹੋਈ ਆ, ਜਿਹਦੇ ਬਾਰੇ ਆਪਾਂ ਕੈਨਬਰਾ ਵੀ ਗਏ ਸੀ, ਉਹ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਹੋਈ ਆ, ਸਾਰੀ ਗਾਜ ਕਾਂਗਰਸ 'ਤੇ ਡਿੱਗਦੀ ਹੈ। ਉਹਦੇ ਵਿੱਚ ਬੀਜੇਪੀ ਦਾ 1% ਹਿੱਸਾ ਹੋਊਗਾ, ਕਿ ਇਹਨਾਂ ਨੇ ਇੱਕ ਦੋ ਰੈਲੀਆਂ ਕੱਢੀਆਂ ਸੀ। ਇਹਨਾਂ ਨੂੰ ਕਰਨਾ ਚਾਹੀਦਾ ਆ ਕਿ ਇਹਨਾਂ ਨੂੰ ਇੰਡੀਆ ਪਾਰਲੀਮੈਂਟ ਦੇ ਵਿੱਚ, ਜਿੱਦਾਂ ਮਨਮੋਹਨ ਸਿੰਘ ਨੇ ਮਾਫ਼ੀ ਮੰਗੀ ਸੀ, ਇਹਨਾਂ ਨੂੰ ਇਹਨੂੰ ਨਸਲਕੁਸ਼ੀ ਡਿਕਲੇਅਰ ਕਰ ਦੇਣਾ ਚਾਹੀਦਾ, ਕੰਪਨਸੇਸ਼ਨ ਤਾਂ ਦਿੱਤੀ ਹੋਈ ਆ, ਠੀਕ ਹੈ। ਉਹ ਸਦਾ ਲਈ ਕਾਂਗਰਸੀ ਦਾਗੀ ਹੋ ਜੂਗੀ ਉਹਦੇ ਵਿੱਚ, ਠੀਕ ਹੈ। ਅਤੇ ਉਹ ਨਾਲ ਸਮਾਂ ਕੇ ਆਸਟ੍ਰੇਲੀਆ ਵਰਗੇ ਹੋਰਨਾਂ ਦੇਸ਼ਾਂ ਨੂੰ ਕਹਿਣ ਵੀ ਤੁਸੀਂ ਵੀ ਕਰੋ, ਬਈ UN 'ਚ ਵੀ ਕਰਾਓ।
ਤੁਹਾਡੀ ਗੱਲ ਬੜੀ ਬਹੁਤ ਵਜਨਦਾਇਕ ਆ, ਪਰ ਗੱਲ ਇਹ ਹੈ ਵੀ ਦਿੱਲੀ ਦੇ ਤਖ਼ਤ 'ਤੇ ਪਠਾਨ ਹੋਣ, ਮੁਗਲ ਹੋਣ, ਅੰਗਰੇਜ਼ ਹੋਣ, ਕਾਂਗਰਸੀ ਹੋਣ, BJP ਹੋਣ, ਹੋਰ ਵੀ ਕੋਈ ਜੋ ਵੀ ਲੱਲਾ ਭੱਬਾ ਆ ਜਾਵੇ, ਉਹਨੇ ਸਭ ਤੋਂ ਪਹਿਲਾਂ ਜਿਵੇਂ ਉਹ ਕਹਿੰਦੇ ਨੇ ਮੂਰਖ ਪੁੱਤਰ ਕਹਿੰਦਾ, ਮਾਂ ਜੇ ਮੈਂ ਥਾਣੇਦਾਰ ਹੋਵਾਂ ਨਾ ਤੇ ਪਹਿਲਾਂ ਤੈਨੂੰ ਤੌਣੀ ਲਾਵਾਂ। ਇਹ ਹਾਲ ਜਿਹੜਾ ਵੀ ਦਿੱਲੀ ਤੇ, ਉਹ ਚਾਹੇ ਸਿੱਖਾਂ ਦੀ ਮਦਦ ਨਾਲ ਹੀ ਬੈਠੇ, ਇੰਦਰਾ ਗਾਂਧੀ ਸਿੱਖਾਂ ਦੀ ਮਦਦ ਨਾਲ ਬਚੀ ਸੀ ਸਿੰਡੀਕੇਟ ਕਾਂਗਰਸੀਆਂ ਤੋਂ, ਤੇ ਫਿਰ ਸਿੱਖਾਂ ਨੂੰ ਦਬਾਉਣ ਪਈ। ਸੋ ਇਹ ਜਿਹਦੀ ਵੀ ਸਿੱਖਾਂ ਨੇ ਸਹਾਇਤਾ ਕੀਤੀ ਹੈ ਰਾਜ ਭਾਗ ਲੈਣ ਲਈ ਜਾਂ ਗੁਲਾਮੀ ਤੋਂ ਬਚਾਉਣ ਲਈ, ਉਹਨੇ ਤਾਕਤ ਫੜ ਕੇ ਪਹਿਲਾਂ ਹੀ ਸਿੱਖਾਂ ਦਾ ਹੀ ਮੱਪੂ ਠੱਪਣ ਦਾ ਯਤਨ ਕੀਤਾ। ਤੇ ਇਹਨਾਂ ਦੋਵਾਂ BJP ਕਾਂਗਰਸ ਤੋਂ ਇਲਾਵਾ ਕੋਈ ਤੀਜਾ ਵੀ ਆ ਗਿਆ ਨਾ, ਤੇ ਉਹ ਸਿੱਖਾਂ ਦਾ ਹਾਲ ਇਹੋ ਹੋਣਾ, ਮਿਨੋਰਟੀ ਦਾ ਦੁਨੀਆਂ ਦੇ ਵਿੱਚ ਇਹੀ ਹੁੰਦਾ। ਪਰ ਇਹ ਗੱਲ ਯਾਦ ਰੱਖ ਲੈਣ ਸਿੱਖਾਂ ਨੂੰ ਖਤਮ ਕਰਨ ਵਾਲੇ, ਵੀ ਇਹ ਤੇ ਅਸੂਲ ਹੈ ਕਿ ਵੱਡੀ ਮੱਛੀ ਨਿੱਕੀ ਮੱਛੀ ਨੂੰ ਨਿਗਲਦੀ ਹੈ, ਪਰ ਸਿੱਖ ਪੰਥ ਇਹੋ ਜਿਹੀ ਮੱਛੀ ਹੈ ਵੀ ਇਹਨੂੰ ਨਿਗਲਣਾ ਸੌਖਾ ਨਹੀਂ ਗਾ, ਤੁਹਾਡਾ ਸੰਘ ਪਾੜ ਦੂਗੀ।
ਨਹੀਂ ਪਾਟੇ ਨੇ ਉਹਦਾ, ਉਹ ਜਿਹਨਾਂ ਦੇ ਸੰਘ ਪਾਟੇ ਉਹਨੇ ਉਹਨਾਂ ਦੇ ਕਬਰਾਂ ਦੇ ਉੱਤੇ ਕੁੱਤੇ ਪਿਸ਼ਾਬ ਕਰ ਰਹੇ ਨੇ, ਉਹ ਦੇਖ ਲੈਣਾ ਚਾਹੀਦਾ ਜਾ ਕੇ। ਉੱਧਰ ਗਜਨੀ ਦੇ ਵਿੱਚ ਵੀ ਅਤੇ ਇੱਧਰ ਆਗਰੇ ਦੇ ਵਿੱਚ ਔਰੰਗਜ਼ੇਬ ਦੀਆਂ ਕਬਰਾਂ ਵੀ ਦੇਖ ਲੈਣੀਆਂ ਚਾਹੀਦੀਆਂ ਕਿ ਉੱਥੇ ਕੀ ਹੋ ਰਿਹਾ, ਔਰ ਜਿਹਨਾਂ ਨੂੰ ਸ਼ਹੀਦ ਕੀਤਾ ਸੀ ਉੱਥੇ ਦੇਖੋ ਕਿੱਦਾਂ, ਮਤਲਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ, ਅਰਜਨ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਕਿੱਦਾਂ ਮੇਲੇ ਲੱਗ ਰਹੇ ਨੇ, ਕਿੱਦਾਂ ਉੱਥੇ ਰਹਿਬਰਾਂ ਸ਼ਹਿਬਰਾਂ ਚੱਲ ਰਹੀਆਂ ਨੇ। ਸੋ ਇਹ ਤਾਂ ਇਹ ਜਿੰਦੀਆਂ ਜਾਂਦੀਆਂ, ਇਹ ਸਾਰੀਆਂ ਐਗਜ਼ਾਮਪਲਾਂ ਸਾਹਮਣੇ ਪਈਆਂ। ਮੈਨੂੰ ਸਮਝ ਨਹੀਂ ਆਉਂਦੀ ਇਹ ਬੇਲੋੜੀ ਦੁਸ਼ਮਣੀ ਕਿਉਂ ਇਹਨੂੰ ਪ੍ਰਮੋਟ ਅਤੇ ਪ੍ਰਫੁੱਲਿਤ ਕਿਉਂ ਕਰ ਰਹੇ ਨੇ, ਕੀ ਕੱਢਣਾ ਪਾਉਣਾ ਇਹਦੇ ਵਿੱਚੋਂ।
ਉਹ ਮੈਂ 1901 ਦੇ ਵਿੱਚ ਗਿਆ ਸੀਗਾ ਖਾਲਸਾ ਸਾਜਣਾ ਸਿਮਟ ਵੇਲੇ ਹਜ਼ੂਰ ਸਾਹਿਬ ਵੀ, ਤੇ ਉਦੋਂ ਉਹਦੇ ਔਰੰਗਜ਼ੇਬ ਦੀ ਮੈਂ ਕਿਹਾ ਵੀ ਕਬਰ ਵੇਖ ਆਈ ਆ ਜਾ ਕੇ, ਤੇ ਉਹ ਉਜਾੜ ਪਈ ਆ, ਤੇ ਉਹ ਇੱਕ ਨਵੀਂ ਗੱਲ ਲੱਗੀ ਵੀ ਉਹ ਆਹ ਕਬਰ ਕਿਹਦੀ ਹੈ, ਇਹ ਔਰੰਗਜ਼ੇਬ ਦੇ ਪੁੱਤਰ ਤਾਰਾ ਆਜ਼ਮ ਦੀ ਹੈ। ਉਹ ਮੈਂ ਕਿਹਾ ਤੇ ਜੇਜੋ ਦੇ ਮੈਦਾਨ ਦੇ ਵਿੱਚ ਮਰਿਆ ਸੀਗਾ, ਤੇ ਕਬਰ ਇੱਥੇ ਕਿਵੇਂ ਆ ਗਈ
ਹੁਸ਼ਿਆਰਪੁਰ ਕੋਲ?
ਉਹ ਕਹਿੰਦੇ ਹਾਂਜੀ
ਹੁਸ਼ਿਆਰਪੁਰ ਵਾਲਾ ਜੇਜੋ,
ਨਹੀਂ ਨਹੀਂ ਇਹ ਨਹੀਂ, ਜਦੋਂ ਇੱਧਰ ਦਿੱਲੀ ਤੇ ਕਬਜ਼ਾ ਕਰਨ ਲਈ ਨਾ ਆ ਕੀ ਉਹਨੂੰ ਕਹਿੰਦੇ ਨੇ ਆਗਰੇ ਉਗਰੇ ਵਾਲੇ ਇੱਧਰ ਆ ਕੇ, ਉਹ ਫਿਰ ਕਹਿੰਦੇ ਵੀ ਉਹਦੀ ਉਹਨੂੰ ਦੱਬਿਆ ਇੱਥੇ ਲਿਆ ਕੇ ਸੀਗਾ ਔਰੰਗਜ਼ੇਬ ਦੀ ਕਬਰ ਦੇ ਨੇੜੇ। ਸੋ ਇਹ ਹੈ ਵੀ ਉੱਥੇ ਉਜਾੜ ਪਈ ਆ ਤੇ ਉਹਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਗੁਰੂ ਸੀਸਗੰਜ ਜਿੱਥੇ ਸੀਸਗੰਜ ਲੱਗਿਆ ਉਹ ਵੇਖ ਲਓ, ਜਿੱਥੇ ਧੜ ਦਾ ਸੰਸਕਾਰ ਹੋਇਆ ਉਹ
ਉਹ
ਥਾਂ
ਦੇਖ
ਵੇਖ ਲਓ,
ਲਓ
ਤੇ ਜਿੱਥੇ ਆਪਣਾ ਸੀਸ ਲੱਥਾ ਸੀਸਗੰਜ, ਤੇ ਜਿੱਥੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ, ਹਰ ਥਾਂ ਰੋਜ਼ ਮੇਲੇ ਲੱਗਦੇ ਨੇ, ਲੰਗਰ ਚੱਲਦੇ ਨੇ।
ਤਾਇਆ ਜੀ ਸਮਾਂ ਘੱਟ ਹੈ ਤੇ ਆਪਾਂ ਕੁਝ ਸੁਨੇਹੇ ਲੈ ਲਈਏ। ਸਾਡੇ ਨਾਲ ਗੁਰਪ੍ਰੀਤ ਸਿੰਘ ਰਾਏ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਸਿੰਘ ਸਾਹਿਬ ਇੱਕ ਜੁੜੇ ਨੇ ਤੇ ਮੈਨੂੰ ਸ਼ਾਇਦ ਪਤਾ ਹੈ ਕੌਣ ਨੇ, ਪਰ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਯਾਦ ਆਉਂਦੀ ਹੈ 2014 ਦੀ ਜਦੋਂ ਮਿੰਟੂ ਬਰਾੜ, ਹਰਮੀਤ ਬਰਾੜ ਤੇ ਰਮਨਦੀਪ ਰੇਡੀਓ ਕਰਦੇ ਸੀ, ਅੱਜ ਫਿਰ ਰੇਡੀਓ ਸ਼ੁਰੂ ਕੀਤਾ, ਦਿਲ ਭਰ ਆਇਆ ਖੁਸ਼ੀ ਨਾਲ, ਬਹੁਤ ਵਧੀਆ ਪਿਆਰਿਓ। ਤੇ ਹਰਮੀਤ ਬਰਾੜ ਦਾ ਜੀ ਆਪਾਂ ਨੂੰ ਕੋਈ ਪਤਾ ਨਹੀਂ, ਰਮਨਦੀਪ ਦਾ ਵੀ ਨਹੀਂ ਪਤਾ, ਅਮਨਦੀਪ ਮੈਂ ਹੈਗਾ ਸ਼ਾਇਦ, ਮੇਰਾ ਨਾਮ ਤੁਹਾਨੂੰ ਯਾਦ ਹੋਵੇਗਾ। ਤੇ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ। ਗੁਰਵਿੰਦਰ ਸਿੰਘ,
ਮੇਰਾ ਨਾਂ ਕਿਉਂ ਨਹੀਂ ਲਿਆ? ਮੈਂ ਤੇ 2005 ਜਿਉਂ ਦਾ ਸ਼ੁਰੂ ਹੋਇਆ ਅਰਦਾਸ ਹੀ ਮੈਂ ਕੀਤੀ।
ਹਾਂਜੀ ਗੁਰਵਿੰਦਰ ਨੱਥ ਤਾਇਆ ਜੀ, ਸਤਿ ਸ੍ਰੀ ਅਕਾਲ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਤਾਇਆ ਜੀ ਜਿੰਦਾਬਾਦ ਕਹਿੰਦੇ।
ਕੌਣ ਹੈ ਗੁਰਮੁਖ ਪਿਆਰਾ?
ਗੁਰਵਿੰਦਰ ਨੱਥ, ਗੁਰਵਿੰਦਰ ਸਿੰਘ ਨੱਥ ਮੈਲਬਨ ਤੋਂ, ਤੇ
ਇਹ ਮੇਰੇ ਨਾਲ ਫੇਸਬੁੱਕ ਚ ਵੀ ਮੇਰੇ ਨਾਲ ਹੈਗਾ।
ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਬੰਦੇ ਨੇ। ਤੇ ਜਤਿੰਦਰ ਸਿੰਘ ਮਾਲੀ ਸਾਡੇ ਨਾਲ ਜੁੜੇ ਨੇ, ਕਹਿੰਦੇ ਤਾਰਾ ਸਿੰਘ ਉਹਨਾਂ ਕਰਕੇ ਤਾਂ ਬਿਨਾਂ ਕੁਛ ਲਏ ਇੱਧਰ ਜੁੜ ਗਏ। ਮਾਸਟਰ ਤਾਰਾ ਸਿੰਘ ਦੀ ਗੱਲ ਕਰ ਰਹੇ, ਜਦ ਉਹ ਸਾਨੂੰ ਵੱਧ ਦੇ ਰਹੇ ਸੀ ਤਾਂ ਹੁਣ ਚਿੱਤਰ ਕਰ ਰਹੇ ਹਾਂ। ਚਲੋ ਆਪਾਂ ਅੱਗੇ ਚੱਲਦੇ ਹਾਂ।
ਆਪਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਭੁੱਲ ਜਾਂਦੇ ਹਾਂ ਨਾ, ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਸ੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਨਾ ਵੀ ਕਿਉਂ ਆਪਾਂ ਬੰਦੇ ਮਰਵਾਉਂਦੇ ਹਾਂ, ਤੁਸੀਂ ਪੰਜਾਬ ਸਾਂਭੋ ਤੇ ਸਾਡੀ ਅਧੀਨਗੀ ਵੀ ਅਸੀਂ ਉੱਪਰ ਰਹੀਏ, ਤੇ ਉਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਨੇ ਵੀ ਜਵਾਬ ਦਿੱਤਾ ਸੀ ਬਈ ਸਾਨੂੰ ਰਾਜ ਤੇ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ੀ ਆ ਤੇ ਅਸੀਂ ਤੇਰੇ ਅਧੀਨ ਰਾਜ ਕਿਉਂ ਸਵੀਕਾਰ ਕਰੀਏ। ਬਾਕੀ ਇਹ ਬੰਦੇ ਮਾਰਨ ਵਾਲੀ ਗੱਲ, ਕਹਿੰਦਾ ਬੰਦੇ ਮਾਰਨ ਤੇ ਮਰਨ ਤੋਂ ਬਿਨਾਂ ਕਿਸੇ ਨੇ ਮੁਲਕਗੀਰੀ ਕੀਤੀ ਆ, ਮਤਲਬ ਮੁਲਕਗੀਰੀ ਮਤਲਬ ਰਾਜ ਭਾਗ ਕਿਸੇ ਨੇ ਕੀਤਾ, ਬੰਦੇ ਮਾਰਨੇ ਤੇ ਮਰਾਉਣੇ ਪੈਂਦੇ।
ਸੋ ਇਹ ਤਾਇਆ ਜੀ ਕਿਰਪਾਲ ਸਿੰਘ ਚੀਮਾ ਸਾਡੇ ਨਾਲ ਨਿਊਯਾਰਕ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ ਆਇਆਂ ਨੂੰ। ਸਾਡੇ ਨਾਲ ਭੁਪਿੰਦਰ ਸਿੰਘ ਭੁੱਲਰ ਐਡਲੇਡ ਤੋਂ ਜੁੜੇ ਸੀ, ਬਹੁਤ ਪਹਿਲਾਂ ਮਾਫ਼ੀ ਚਾਹੁੰਦੇ, ਉਹਨਾਂ ਦਾ ਮੈਸੇਜ ਨਜ਼ਰਅੰਦਾਜ਼ ਹੋ ਗਿਆ। ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਰਿੰਦਰ ਸਿੰਘ ਕੈਨਬਰਾ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੱਜਣ ਮਿੱਤਰ। ਅਤੇ ਭਗਵੰਤ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰੇ ਆਸਟ੍ਰੇਲੀਆ ਨੂੰ ਬੁਲਾ ਰਹੇ ਨੇ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤਾਇਆ ਜੀ।
ਇੱਕ ਮਿੰਟ ਇੱਕ ਮਿੰਟ, ਤੁਸੀਂ ਨਾ ਇੰਨੇ ਸੁਨੇਹੇ ਪੜ੍ਹਨ ਤੋਂ ਪਹਿਲਾਂ ਪੜ੍ਹਨ ਦੀ ਬਜਾਏ ਨਾ ਤੁਸੀਂ ਉਹ ਮੇਰੀ ਤਾਰੀਫ ਵਾਲੇ ਸੁਣਾ ਦਿਆ ਕਰੋ, ਜੇ ਕੋਈ ਮੇਰੀ ਤਾਰੀਫ।
ਤਾਇਆ ਜੀ ਇੱਦਾਂ ਹੈ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ, ਪਹਿਲਾਂ ਵੀ ਮੈਂ ਕਈ ਵਾਰੀ ਕਿਹਾ ਵੀ ਬੰਦਾ ਨਾ ਜਿੰਨੀ ਵਧੀਆ ਆਪਣੀ ਤਾਰੀਫ ਆਪ ਕਰ ਸਕਦਾ ਆ ਉਹ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ। ਮੈਂ ਤੁਹਾਨੂੰ ਰਾਹ 'ਚ ਗੱਲ ਵੀ ਸੁਣਾਈ ਸੀ ਨਾ, ਹੈ ਨਾ ਵੀ ਲੋਕ ਜਿੱਦਾਂ ਸਾਡੇ ਸਰੋਤਿਆਂ ਨੇ ਤਾਰੀਫ ਕੀਤੀ, ਮੈਂ ਤੁਹਾਡੀ ਤਾਰੀਫ ਕੀਤੀ, ਤੁਹਾਨੂੰ ਇੱਦਾਂ ਲੱਗੀ ਜਾਣਾ ਆ ਵੀ ਇਹਨੇ ਨਾ ਪੂਰੀ ਤਰ੍ਹਾਂ ਕੀਤੀ ਨੀ, ਕਸਰ ਰਹਿ ਗਈ ਹੈ ਨਾ।
ਇਹ ਨਾ 1971 ਦੇ ਵਿੱਚ ਨਾ ਯੰਗ ਮੈਨ ਸੀ ਮੈਨੇਜਰ ਮੁਕਤਸਰ ਸਾਹਿਬ ਦੇ ਗੁਰਦੁਆਰੇ ਦੇ ਮੈਨੇਜਰ ਸਰ ਗੁਰਦੀਪ ਸਿੰਘ ਚਾਲੇ ਪਾ ਗਏ ਆ, ਤੇ ਮੇਰੇ ਨਾਲ ਉਹਨਾਂ ਦਾ ਬੜਾ ਸਹਿਚਾਰ ਸੀ। ਉਹ ਇੱਕ ਵਾਰੀ ਉਹ ਨਾ ਅਕਾਲੀ ਲੀਡਰ ਸੀ ਕੋਈ, ਤੇ ਚਲੋ ਮੈਂ ਨਾਂ ਨੀ ਲੈਣਾ, ਉਹਨਾਂ ਸਵਰਗਾਂ ਚ ਵਾਸਾ ਹੋਏ, ਬੜੇ ਕਾਬਲ ਲੀਡਰ ਸਨ, ਤੇ ਉਹ ਕਹਿੰਦੇ ਵੀ ਇਉਂ ਲੱਗਦਾ ਵੀ ਇਹ ਫਲਾਨਾ ਸਿੰਘ ਨੂੰ ਨਾ ਜਿਹੜਾ ਸਟੇਜ ਸੈਕਟਰੀ ਆ ਤੇ ਦੂਜੇ ਬੁਲਾਰੇ ਨੇ ਉਹਨਾਂ ਦੀ ਤਾਰੀਫ ਤੇ ਯਕੀਨ ਨੀ, ਉਹ ਆਪਣੇ ਮੂੰਹ ਆਪਣੀ ਤਾਰੀਫ ਦੁਬਾਰਾ ਜ਼ਰੂਰ ਕਰਦੇ ਆ। ਉਹ ਵੀ ਮੈਂ ਕਿਹਾ ਵੀ ਆਪਣੀ ਤਾਰੀਫ ਜ਼ਰੂਰ ਆਪ ਕਰਨੀ ਚਾਹੀਦੀ ਆ।
ਨਹੀਂ ਮੈਂ ਕਹਿੰਦਾ ਇਹ ਗੁਣ ਸਿੱਖੋ, ਇਹ ਕੋਈ ਸਾਨੂੰ ਕੋਈ ਹੈ ਸੱਜਣ ਮਿੱਤਰ ਪਿਆਰਾ ਜਿਹੜਾ ਕੋਈ ਕੋਰਸ ਕਰਾ ਸਕਦਾ ਇੱਦਾਂ ਦਾ ਵੀ ਬੰਦਾ ਆਪਣੀ ਤਾਰੀਫ।
ਮੈਂ ਜੂ ਬੈਠਾ ਆ ਪਰਫੈਕਟ।
ਉਹ ਕਈ ਵਾਰੀ ਤਾਇਆ ਜੀ ਬੰਦੇ ਨੀ, ਮੈਂ ਨਾ ਅੱਜ ਤੱਕ ਕਿਸੇ ਦਾ ਮਾੜਾ ਨੀ ਕੀਤਾ, ਸਾਡੇ ਇੱਕ ਸੀਗੇ ਸ਼ਖਸੀਅਤ ਸਾਡੇ ਆਪਣੇ ਹੀ ਸੀਗੇ ਤੇ ਉਹ ਬਿਮਾਰ ਹੋ ਗਏ ਤੇ ਹਸਪਤਾਲ ਗਏ ਤੇ ਲੋਕ ਉਹਨਾਂ ਦੀ ਖਬਰ ਲੈਣ ਜਾਣ ਤੇ ਉਹ ਕਰੇ ਹਾਂਜੀ ਬਿਮਾਰ ਹੋ ਗਏ ਜਾਂਦੇ, ਮੈਂ ਤਾਂ ਕਿਸੇ ਦਾ ਮਾੜਾ ਨਹੀਂ ਸੀ ਕੀਤਾ, ਮੈਂ ਪਤਾ ਨਹੀਂ ਕਿੱਦਾਂ ਰੋਗ ਲੱਗ ਗਿਆ, ਕਿੱਦਾਂ ਹੋ ਗਿਆ। ਉਹ ਬਾਹਰ ਆ ਕੇ ਕਹਿਣ, ਹੈਂ ਕਹਿੰਦੇ ਯਾਰ ਅੰਦਰ ਜਾ ਕੇ ਪੁੱਛ ਕੇ ਆਓ ਉਹਨੂੰ, ਵੀ ਸਾਨੂੰ ਦੱਸ ਤੂੰ ਕੀਤਾ ਕਿਸੇ ਦਾ ਨਹੀਂ, ਅਸੀਂ ਉਹਨੂੰ ਪੁੱਛ ਕੇ ਆਈਏ ਤੇ ਰਹਿ ਕਿਹੜਾ ਗਿਆ। ਮਤਲਬ ਸਾਰੀ ਦੁਨੀਆ ਨੂੰ ਪਤਾ ਹੁੰਦਾ ਵੀ ਇਹਨੇ ਉਹਨਾਂ ਧੱਕਾ ਕੀਤਾ। ਉਹ ਬੰਦਾ ਫਿਰ ਮੈਂ ਤਾਂ ਅੱਜ ਤੱਕ ਕਿਸੇ ਨਾ ਮਾੜਾ ਨਹੀਂ ਕੀਤਾ, ਹਾਂ ਪਤਾ ਨਹੀਂ ਮੈਨੂੰ ਕਾਹਦੇ। ਚਲੋ ਤਾਇਆ ਜੀ ਸਮਾਂ ਕਾਫੀ ਹੋ ਗਿਆ ਤੇ ਆਪਾਂ ਜਾਣਾ ਪੈਣਾ, ਇਜਾਜ਼ਤ ਲੈਣੀ ਪੈਣੀ ਹੈ, ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਤਾਇਆ ਜੀ।
ਜ਼ਰੂਰ ਜੀ, ਓਕੇ, ਵਾਹਿਗੁਰੂ
ਜੀ ਕਾ
ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।
ਸੋ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਅਤੇ ਗੱਲਾਂ ਬਾਤਾਂ ਕਈ ਰਹਿ ਜਾਂਦੀਆਂ, ਬਹੁਤ ਸਾਰੇ ਸੁਨੇਹੇ ਵੀ ਰਹਿ ਜਾਂਦੇ ਹੋਣਗੇ, ਮਾਫ਼ੀ ਚਾਹੁੰਦੇ ਹਾਂ। ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਨੂੰ ਵੀ, ਸਾਨੂੰ ਵੀ, ਸਾਰਿਆਂ ਨੂੰ। ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਗੁਰੂ ਨਾਨਕ ਪਾਤਸ਼ਾਹ ਗੁਰਪੁਰਬ ਕੱਲ੍ਹ ਸੀ, ਅਤੇ ਸਾਰੇ ਗੁਰੂ ਘਰਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਪੈਣਗੇ। ਸੋ ਇਹਨਾਂ 2-3 'ਚ ਦੇ ਵਿੱਚ ਤੁਸੀਂ ਗੁਰੂ ਘਰ ਜਾਓ, ਹਾਜ਼ਰੀਆਂ ਲਾਓ, ਗੁਰਬਾਣੀ ਨਾਲ ਜੁੜੋ। ਅਖੀਰ ਨੂੰ ਮੈਸੇਜ ਅੱਜ ਦਾ ਇਹੀ ਹੈ ਕਿ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ, ਬਿਲਕੁਲ ਸ਼ੁੱਧ ਪੰਜਾਬੀ, ਪਿਓਰ ਪੰਜਾਬੀ, ਜਿਹੜੀ ਕਿ ਸਮਝ ਆਉਂਦੀ ਆ। ਗੁਰਬਾਣੀ ਨਾਲ ਜੁੜੋ, ਫੋਨਾਂ 'ਤੇ ਵੀ ਆ, ਗੁਟਕਾ ਸਾਹਿਬ ਵੀ ਲਿਆ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਲਿਆ ਸਕਦੇ ਹੋ, ਤੁਸੀਂ ਮਤਲਬ ਸਰੂਪ ਵੀ ਲਿਆ ਸਕਦੇ ਹੋ। ਗੁਰਬਾਣੀ ਨਾਲ ਜੁੜੋ, ਗੁਰੂ ਨਾਲ ਸਿੱਧੀਆਂ ਗੱਲਾਂ ਕਰੋ, ਗੁਰੂ ਨਾਲ ਸਿੱਧਾ ਗੱਲਾਂ ਕੀਤਿਆਂ 'ਤੇ ਗੁਰੂ ਦੀ ਗੱਲ ਜਿਹੜੀ ਆ ਮਨ ਦੇ ਅੰਦਰ ਬਹਿੰਦੀ ਆ, ਅਤੇ ਜਿੰਨੀ ਕੁ ਵੀ ਸਮਝ ਆਉਂਦੀ ਆ, ਜਿੱਦਾਂ ਜਿੱਦਾਂ ਤੁਸੀਂ ਉਹਨੂੰ ਰਿਪੀਟ ਕਰੋਗੇ ਸਮਝ ਆਈ ਜਾਣੀ ਆ। ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਵੀ ਇਜਾਜ਼ਤ ਲੈਂਦਾ, ਅਤੇ ਵੀਡੀਓ ਸਟ੍ਰੀਮ ਇੱਥੇ ਐਂਡ ਕਰਦੇ ਹਾਂ। ਕੱਲ੍ਹ ਨੂੰ ਫੇਰ ਮਿਲਾਂਗੇ, ਕੱਲ੍ਹ ਨੂੰ ਸਾਡੇ ਨਾਲ ਜੁੜਨਗੇ ਅਮਰੀਕ ਸਿੰਘ ਫਲੋਰਾ। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਰੇਡੀਓ ਦੇ ਸਾਡੇ ਸਾਰੇ ਹੀ ਸਤਿਕਾਰ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਦੱਸ ਦਿੰਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਇਹ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਪੈ ਜਾਏਗਾ, ਅਤੇ ਭਰਤ ਉਹਨਾਂ ਦਾ ਮੈਸੇਜ ਥੋੜ੍ਹਾ ਲੇਟ ਆਇਆ, ਮਾਫ਼ੀ ਚਾਹੁੰਦੇ ਹਾਂ, ਅਤੇ ਉਹਨਾਂ ਦੀ ਵੀ ਸਤਿ ਸ਼੍ਰੀ ਅਕਾਲ। ਅਤੇ ਪੋਡਕਾਸਟ 'ਤੇ ਪਾ ਦਾਂਗੇ ਬਿਲਕੁਲ ਬ੍ਰਾਂਡ ਨਿਊ, ਨਵੇਂ ਨਵੇਂ ਗੀਤ ਹਰਮਨ ਰੇਡੀਓ 'ਤੇ ਚੱਲਦੇ ਨੇ, ਲੇਟੈਸਟ ਗੀਤ ਹੁੰਦੇ ਨੇ, ਬੜੀ ਇੰਪਰੂਵਮੈਂਟ ਚੱਲ ਰਹੀ ਹੈ। ਆਪ ਸਭ ਦਾ ਬੜਾ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਅਤੇ ਸਾਂਝਾਂ ਪਾਉਂਦੇ ਹੋ। ਕੱਲ੍ਹ ਨੂੰ ਅਸੀਂ ਫਿਰ ਮਿਲਾਂਗੇ, ਅਤੇ ਹੁਣ ਆਪਾਂ ਛੱਡ ਕੇ ਜਾ ਰਹੇ ਹਾਂ ਤੁਹਾਨੂੰ ਗੀਤ ਸੰਗੀਤ ਦੇ ਨਾਲ, ਦਿਓ ਇਜਾਜ਼ਤ, ਰੱਬ ਰਾਖਾ ਜੀ।